ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਚੌਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ, ਹਰ ਵਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੈ। ਲੜੀਵਾਰ ਕਥਾ ਦਾ ਪ੍ਰਵਾਹ ਜੋ ਚੱਲ ਰਿਹਾ ਹੈ ਉਸ ਦਾ ਆਨੰਦ ਮਾਣਨ ਵਾਸਤੇ ਆਪ ਜੀ ਸਤਿਗੁਰਾਂ ਦੇ ਸਨਮੁਖ ਹੋਇਓ। ਆਓ ਮਨ ਵਿੱਚ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਇਹ ਪਾਵਨ ਅੰਮ੍ਰਿਤ ਵਚਨ ਸਤਿਗੁਰੂ ਮਹਾਰਾਜ ਸਾਹਿਬ ਜਦੋਂ ਸ੍ਰਿਸ਼ਟੀ ਦੀ ਕਲਿਆਣ ਕਰਦੇ ਹੋਏ 12 ਸਾਲ ਬਾਅਦ ਨਨਕਾਣਾ ਸਾਹਿਬ ਦੀ ਧਰਤੀ ਪਹੁੰਚੇ, ਉੱਥੇ ਕੁਦਰਤੀ ਬੈਰਾਗੀਆਂ ਦੀ ਜਮਾਤ ਆਈ ਹੋਈ। ਬੈਰਾਗੀਆਂ ਦੀ ਜਮਾਤ ਦਾ ਜਿਹੜਾ ਮਹੰਤ ਸੀ ਉਹ ਬਹੁਤ ਪ੍ਰਸੰਨ ਹੋਇਆ, ਮਹਾਰਾਜ ਨੂੰ ਮਿਲਿਆ, ਦਰਸ਼ਨ ਪ੍ਰਸ਼ਨ ਹੋਏ। ਕਹਿਣ ਲੱਗਾ, ਮਹਾਰਾਜ ਤੁਸੀਂ ਦੇਸ਼ ਦੇਸਾਂਤਰਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋ, ਆਪ ਜੀ ਲੋਕਾਂ ਨੂੰ ਕਰਮ ਕਾਂਡ ਨਾਲ ਕਿਉਂ ਨਹੀਂ ਜੋੜਦੇ? ਦੇਵ ਅਸਥਾਨ ਨੂੰ ਉਹਨਾਂ ਦੀ ਪੂਜਾ ਕਰਨ, ਮਠਾਂ ਦੀ ਪੂਜਾ ਕਰਨ, ਕਰਮ ਕਾਂਡ ਕਰਨ ਪਹਿਲਾਂ, ਫਿਰ ਉਹਨਾਂ ਦੀ ਅੰਤਸ਼ਕਰਨ ਦੀ ਸ਼ੁੱਧੀ ਹੋ ਕੇ ਨਿਸ਼ਕਾਮ ਹੋ ਕਰਕੇ ਪਰਮੇਸ਼ਰ ਦੀ ਉਪਾਸਨਾ ਕਰਨ, ਉਹਦੇ ਉਪਾਸਨਾ ਦੇ ਅਧਿਕਾਰੀ ਬਣ ਜਾਣ, ਜਿਸ ਕਰਕੇ ਫਿਰ ਇਹ ਪਰਮੇਸ਼ਰ ਨੂੰ ਪ੍ਰਾਪਤ ਕਰਨਗੇ, ਗਿਆਨ ਪ੍ਰਾਪਤ ਹੋਏਗਾ। ਮਹਾਰਾਜ ਸਾਹਿਬ ਸਾਧੂਆਂ ਦੀ ਜਮਾਤ ਦੇ ਜਿਹੜੇ ਸ੍ਰੀ ਮਹੰਤ ਉਹਦੇ ਪ੍ਰਥਾਏ ਸਾਰੀ ਜਮਾਤ ਨੂੰ ਉਪਦੇਸ਼ ਦੇਣ ਲੱਗੇ ਨੇ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਪੂਰੇ ਸੰਸਾਰ ਨੂੰ ਸਾਂਝੀ ਸਿੱਖਿਆ ਹੈ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸੂਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਚੌਤੁਕੀ।
ਇਹ ਮਹਾਰਾਜ ਸਾਹਿਬ ਨੇ ਸੂਰਠ ਰਾਗਣੀ ਦੇ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਅਸ਼ਟਪਦੀਆਂ 8 ਪਦਾਂ ਵਾਲੀ ਬਾਣੀ ਉਚਾਰਨ ਕਰਦੇ ਹੈ। ਪਹਿਲੀ ਅਸ਼ਟਪਦੀ ਜਿਹੜੀ ਹੈ ਉਹ 4 ਤੁਕਾਂ ਵਾਲੀ ਹੋਣ ਕਰਕੇ, ਕਿਉਂਕਿ 4 ਤੁਕਾਂ ਵਾਲੀ ਆਏਗੀ, ਇਸ ਕਰਕੇ ਇਹਦੀ ਸੂਚਨਾ ਦਿੱਤੀ ਹੈ। ਚੌਦੁਕੀ ਪਹਿਲਾ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਦੁਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਅਨੰਦ ਸੂ। ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੈ। ਤੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਫਰਮਾਨ ਕਰਦੇ ਹਨ ਜੀ।
ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ।
ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਮਹੰਤ ਜੀ, ਵੀ ਤੁਸੀਂ ਜਿਹੜਾ ਕਰਮ ਕਾਂਡ ਦੀ ਗੱਲ ਕਰਦੇ ਹੋ ਜਾਂ ਫਿਰ ਕਰਮ ਕਾਂਡ ਵਾਲੀ ਪੜ੍ਹਾਈ ਦੀ ਗੱਲ ਕਰਦੇ ਹੋ, ਦੁਬਦਾ ਨਾ ਪੜੋ ਕਹਿਣਾ ਭਾਈ, ਇਹਨੂੰ ਪੜੋ ਨਹੀਂ ਕਰਨਾ ਹੈ, ਥੋੜ੍ਹਾ ਜਿਹਾ ਪੜੋ, ਉਹਦਾ ਉਚਾਰਨ ਥੋੜ੍ਹਾ ਜਿਹਾ ਕਸ ਕੇ ਕਰ ਲੈਣਾ। ਦੁਬਦਾ ਦਵੈਤ ਵਾਲੀ ਦੁਚਿੱਤੇ ਵਾਲੀ ਜਿਹੜੀ ਪੜ੍ਹਾਈ ਹੈ ਉਹ ਨਹੀਂ ਅਸੀਂ ਪੜ੍ਹਦੇ ਹਾਂ, ਨਾ ਸਿੱਖਾਂ ਨੂੰ ਪੜ੍ਹਾਉਣ ਦੀ ਪੜ੍ਹਨ ਦੀ ਆਗਿਆ ਦਿੰਦੇ ਹਾਂ। ਇਸ ਕਰਕੇ ਜਿਹੜਾ ਭੇਦ ਗਿਆਨ ਹੋਵੇ ਜਿਹਦੇ ਵਿੱਚ, ਜਾਂ ਜਿਸ ਸਰੂਪ ਦੀ ਏਕਤਾ ਦਾ ਅਦਵੈਤ ਗਿਆਨ ਨਾ ਹੋਵੇ ਨਾ, ਉਹ ਅਸੀਂ ਇਹ ਪੜ੍ਹਾਈ ਨੂੰ ਨਾ ਪੜ੍ਹੋ ਨਹੀਂ ਪੜ੍ਹਾਉਂਦੇ ਅਤੇ ਨਾ ਪੜ੍ਹਦੇ ਹਾਂ। ਰਹੀ ਗੱਲ ਪੂਜਾ ਕਰਨ ਦੀ, ਹਰ ਬਿਨ ਹੋਰ ਨਾ ਪੂਜੋ, ਪਰਮੇਸ਼ੁਰ ਤੋਂ ਬਿਨ ਬਗੈਰ ਹੋਰ ਕਿਸੇ ਦੇਵੀ ਦੇਵਤੇ ਦਾ ਅਸੀਂ ਪੂਜਨ ਨਹੀਂ ਕਰਦੇ ਹਾਂ। ਇਸ ਕਰਕੇ ਇਹਨੂੰ ਵੀ ਥੋੜ੍ਹਾ ਜਿਹਾ ਕਸਕੇ ਬੋਲਣਾ ਭਾਈ, ਹੋਰ ਅਸੀਂ ਪੂਜਾ ਕਿਸੇ ਦੇਵੀ ਦੇਵਤੇ ਦੇ ਨਹੀਂ ਕਰਦੇ ਹਾਂ।
ਮੜੈ ਮਸਾਣ ਨਾ ਜਾਈ,
ਅਤੇ ਨਾ ਹੀ ਜੋਗੀਆਂ ਆਦਿ ਦੇ ਬਣੇ ਹੋਏ ਮੜੈ ਮਠ, ਇੱਥੇ ਮਠ ਦਾ ਨਾਮ ਹੈ, ਉੱਥੇ ਸਮਾਧਾਂ ਬਣੀਆਂ ਹੁੰਦੀਆਂ, ਉਹਨਾਂ ਦਾ ਪੂਜਨ ਵਾਸਤੇ ਅਸੀਂ ਸਿੱਖਾਂ ਨੂੰ ਆਗਿਆ ਨਹੀਂ ਦਿੰਦੇ। ਕਈ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਸਿਵਿਆਂ ਨੂੰ ਜਗਾਉਣ ਵਾਸਤੇ ਚਲੇ ਜਾਂਦੇ ਆ, ਜਾਂ ਉੱਥੇ ਬੈਠ ਕੇ ਕਹਿੰਦੇ ਨੇ ਅਸੀਂ ਕੋਈ ਸਾਧਨ ਕਰਦੇ ਹਾਂ, ਅਤੇ ਸਿੱਖਾਂ ਨੂੰ ਅਸੀਂ ਇਹੋ ਜਿਹੇ ਦਿਖਾਵੇ ਵਾਲੇ ਕਰਮ ਕਰਨ ਦੀ ਆਗਿਆ ਨਹੀਂ ਦਿੰਦੇ ਹਾਂ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ।
ਰਸਾਂ ਕਸਾਂ ਦੀ, ਭੋਗਾਂ ਦੀ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਨਾਮ ਲਾਲਚ ਦਾ। ਇਹ ਲਾਲਚ ਹੈ ਉਹਦੇ ਵਿੱਚ ਰਾਚ ਰਜ ਭਾਵ ਫਸ ਕੇ ਜਿਹੜਾ ਵਾਹਿਗੁਰੂ ਦਾ ਗਿਆਨ ਜਾਂ ਫਿਰ ਸਤਸੰਗਤ ਨੂੰ ਛੱਡ ਕੇ ਪਰ ਘਰ ਜਾਵਾਂ ਪਰ ਪਰਾਏ ਘਰਾਂ ਭਾਵ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਸਤੇ ਅਸੀਂ ਨਹੀਂ ਜਾਂਦੇ ਹਾਂ ਤੇ ਨਾ ਸਿੱਖਾਂ ਨੂੰ ਜਾਣ ਦਿੰਦੇ ਹਾਂ।
ਤ੍ਰਿਸ਼ਨਾ ਨਾਮ ਬੁਝਾਈ
ਤੇ ਕਿਉਂਕਿ ਸਾਡੀ ਅਤੇ ਸਾਡੇ ਸਿੱਖਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਇਹ ਵਾਹਿਗੁਰੂ ਨੇ ਬੁਝਾ ਦਿੱਤੀ ਹੈ ਤੇ ਨਾਮ ਦਾ ਜਲ ਪਾ ਕੇ ਬੁਝਾ ਦਿੱਤੀ ਹੈ।
ਘਰ ਭੀਤਰ ਘਰ ਗੁਰੂ ਦਿਖਾਇਆ
ਸਤਸੰਗਤ ਰੂਪੀ ਘਰ ਦੇ ਭੀਤਰ ਵਿੱਚ ਹੀ ਸਰੂਪ ਰੂਪੀ ਘਰ ਗੁਰੂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਅਪਰੰਪਰ ਪਾਰ ਵਹਿ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀਓ ਤੇ ਜਾਂ ਫਿਰ ਘਰ ਭੀਤਰ ਘਰ ਗੁਰੂ ਦਿਖਾਇਆ ਘਰ ਹਿਰਦੇ ਦੇ ਭੀਤਰ ਅੰਦਰ ਹੀ ਪਰਮੇਸ਼ਰ ਨੇ ਤੁਰਿਆ ਪਦ ਰੂਪੀ ਘਰ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਜਿਸ ਕਰਕੇ
ਸਹਿਜ ਰਤੇ ਮਨ ਪਾਈ
ਜਿਸ ਕਰਕੇ ਸਹਿਜ ਸ਼ਾਂਤੀ ਦੁਆਰਾ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਹੋਏ ਹਾਂ ਸਾਡੇ ਮਨ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਭਾਈ ਭਾ ਗਈ ਹੈ ਚੰਗੀ ਲੱਗਦੀ ਹੈ। ਸੋ ਇਸ ਕਰਕੇ ਜਾਂ ਫਿਰ ਘਰ ਭੀਤਰ ਘਰ ਗੁਰੂ ਦਿਖਾਇਆ ਸਰੀਰ ਰੂਪੀ ਘਰ ਦੇ ਭੀਤਰ ਵਿੱਚ ਦਸਵਾਂ ਦੁਆਰ ਰੂਪੀ ਘਰ ਗੁਰੂ ਅਕਾਲ ਪੁਰਖ ਨੇ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਸਹਿਜ ਰਤੇ ਮਨ ਭਾਈ ਇਸ ਕਰਕੇ ਅਸੀਂ ਸਹਿਜ ਸੁਤੇ ਸਦੀ ਗਿਆਨ ਵਿੱਚ ਰੰਗੇ ਹੋਏ ਰਹਿੰਦੇ ਹਾਂ ਤੇ ਸਾਡੇ ਮਨ ਨੂੰ ਅਕਾਲ ਪੁਰਖ ਨੇ ਰੰਗ ਦਿੱਤਾ ਆਪਣੇ ਰੰਗ ਵਿੱਚ ਚਿੱਤ ਵਿੱਚ ਪਰਮੇਸ਼ਰ ਦੀ ਪ੍ਰੀਤੀ ਭਾਈ ਪਾਉਂਦੀ ਹੈ। ਇਉਂ ਹੇ ਮਹੰਤ ਜੀ ਅਸੀਂ ਤਾਂ ਪਰਮੇਸ਼ਰ ਦੇ ਅੱਗੇ ਸਨਮੁੱਖ ਬਿਰਤੀ ਰੱਖਣ ਨੂੰ ਹੀ ਸਭ ਕੁਝ ਸਮਝਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ
ਤੂੰ ਆਪੇ ਦਾਨਾ ਆਪੇ ਬੀਨਾ
ਹੇ ਪਰਮੇਸ਼ਰ ਤੂੰ ਆਪ ਹੀ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਤੇ ਦਾਨਾ ਜਾਣਨ ਵਾਲਾ ਹੈ ਗਿਆਤਾ ਹੈ। ਤੂੰ ਆਪ ਹੀ ਸੰਸਾਰ ਦੇ ਲੋਕਾਂ ਤੋਂ ਜਿਹੜਾ ਲੁਕ ਛਿਪ ਕੇ ਕੀਤੇ ਹੋਏ ਜਿਹੜੇ ਕੰਮ ਤੇ ਉਹਨਾਂ ਨੂੰ ਬੀਨਾ ਵੇਖਣ ਵਾਲਾ ਹੈ ਦ੍ਰਿਸ਼ਟਾ ਰੂਪ ਹੈ ਤੇ ਆਪ ਹੀ ਜਿਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਕਰਨ ਵਾਸਤੇ
ਤੂੰ ਦੇਵ ਹੈ ਮਤ ਸਾਈ
ਆਪਣੇ ਸਰੂਪ ਦੀ ਪ੍ਰਾਪਤੀ ਲਈ ਮਤ ਜਿਹੜੀ ਸਿੱਖਿਆ ਹੈ ਦੇਵ ਹੈ ਦਿੰਦਾ ਹੈ ਜਿਸ ਨੂੰ ਇਹਨੂੰ ਸਾਈ ਨਹੀਂ ਬੋਲਣਾ ਭਾਈ ਸਾਈ ਕਰਨਾ ਪਾਠ ਤੇ ਮਤ ਨੂੰ ਥੋੜਾ ਜਿਹਾ ਕਸਕੇ ਬੋਲਿਓ ਤੂੰ ਦੇਵ ਹੈ ਮਤ ਸਾਈ ਜਿਹੜੀ ਸਿੱਖਿਆ ਮਹਾਰਾਜ ਤੂੰ ਦੇਣਾ ਸਾਈ ਉਹੀ ਤੇ ਉਹ ਪੁਰਖ ਹੀ ਤੇਰੇ ਸਰੂਪ ਵਿੱਚ ਲੀਨ ਹੁੰਦੇ ਹੈ ਤੇ ਨਹੀਂ ਤਾਂ ਤ੍ਰਿਗੁਣੀ ਪੁਰਖਾਂ ਦੇ ਅੰਦਰ ਜਿਹੋ ਜਿਹੀ ਮਤ ਦੇਣਾ ਤੋਂ ਉਹੀ ਜਿਹੀ ਮਤ ਭਾਵਨਾ ਅਨੁਸਾਰ ਰਾਜ ਸੀ ਤਾਮ ਸੀ ਸ਼ਾਂਤ ਕੀ ਰੂਪ ਸੁਭਾਅ ਦੀ ਪ੍ਰਾਪਤੀ ਹੁੰਦੀ ਹੈ।
ਮਨ ਬੈਰਾਗ ਰਤੋ ਬੈਰਾਗੀ
ਤੇ ਫਿਰ ਉਹ ਪ੍ਰਸ਼ਨ ਕੀਤਾ ਸੀ ਮਹੰਤ ਨੇ ਕਿ ਮਹਾਰਾਜ ਮੈਨੂੰ ਲੋਕ ਬੈਰਾਗੀਆਂ ਦਾ ਮਹੰਤ ਕਹਿੰਦੇ ਆ ਪਰ ਬੈਰਾਗ ਦੇ ਬਾਰੇ ਮੈਂ ਅਣਜਾਣ ਹੀ ਹਾਂ ਬੈਰਾਗ ਪੈਦਾ ਕਿਵੇਂ ਹੁੰਦਾ ਹੈ ਬੈਰਾਗ ਕੀ ਹੈ ਉਹ ਕਿਰਪਾ ਕਰਕੇ ਉੱਤਰ ਦਿਓ। ਮਹਾਰਾਜ ਸਿੰਘ ਕਿ ਮਨ ਬੈਰਾਗ ਰਤੋ ਬੈਰਾਗੀ ਹੇ ਮੇਰੇ ਇਹ ਸਾਰੀ ਤੁੱਕ ਕੱਠੀ ਬੋਲੋ ਜੀ।
ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ
ਹੇ ਮੇਰੀ ਮਾਈ ਮਾਤਾ ਪਿਤਾ ਰੂਪ ਸੰਤ ਜਿਹੜਾ ਮਹੰਤ ਸੀ ਵੱਡੀ ਉਮਰ ਦਾ ਸੀ ਮਾਤਾ ਪਿਤਾ ਰੂਪ ਸੰਤ ਜਨੋ ਜਿਨ੍ਹਾਂ ਦਾ ਸੱਚੇ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਮਨ ਹਿਰਦਾ ਵਿਦਿਆ ਬਿੰਨਿਆ ਗਿਆ ਹੈ ਉਹਨਾਂ ਦਾ ਮਨ ਹਿਰਦਾ ਪਰਮੇਸ਼ਰ ਦੀ ਪ੍ਰਾਪਤੀ ਲਈ ਹਰ ਵਕਤ ਵੈਰਾਗ ਬਿਰਹੋਂ ਵੈਰਾਗ ਦਾ ਅਰਥ ਬਿਰਹੋਂ ਵੀ ਹੁੰਦਾ ਹੈ ਵੈਰਾਗ ਦਾ ਪ੍ਰੇਮ ਵੀ ਹੁੰਦਾ ਤੇ ਇਸ ਕਰਕੇ ਉਹਦੇ ਰੰਗ ਵਿੱਚ ਰਤੋ ਰਤਿਆ ਹੋਇਆ ਉਹੀ ਅਸਲੀ ਵੈਰਾਗੀ ਹੈ ਵੈਰਾਗਵਾਨ ਉਸ ਨੂੰ ਕਹਿ ਦਿੰਦੇ ਨੇ। ਸੰਸਾਰ ਦਾ ਜਿਹੜਾ ਰਾਗ ਨਾਮ ਪ੍ਰੇਮ ਦਾ ਹੁੰਦਾ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਤੇ ਜਿਸ ਨੂੰ ਪਦਾਰਥਾਂ ਦਾ ਰਾਗ ਕੀ ਪ੍ਰੇਮ ਉਹਦਾ ਵਹਿ ਕੀ ਤਿਆਗ ਕਰ ਦਿੱਤਾ ਉਹ ਹੈ ਵੈਰਾਗੀ ਤੇ ਉਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਨੇ ਕਿਹਾ ਵੀ ਵੈਰਾਗ ਜਿਹੜਾ ਹੈ ਇਹ ਜਿੱਥੇ ਜਪਜੀ ਸਾਹਿਬ ਦੇ ਜਤ ਪਹਾਰਾ ਧੀਰ ਸੁਨਿਆਰ ਉੱਥੇ ਸਾਰੀ ਵਿਚਾਰ ਆ ਵੀ ਚੁੱਕੀ ਹੈ। ਚਲੋ ਸੰਖੇਪ ਨਾਲ ਆਪਾਂ ਕਹਿ ਲੈਂਦੇ ਹਾਂ ਦੁਬਾਰੇ ਵੈਰਾਗ ਦੀਆਂ ਨੌ ਕਿਸਮਾਂ ਨੇ। ਇੱਕ ਕਾਰਨ ਵੈਰਾਗ ਹੁੰਦਾ ਹੈ ਕਾਰਨ ਵੈਰਾਗ ਉਹਨੂੰ ਕਹਿੰਦੇ ਜਿਵੇਂ ਭਰਥਰੀ ਨੂੰ ਹੋਇਆ ਸੀ ਉਹਦੀ ਪਿੰਗਲਾ ਰਾਣੀ ਬੇਫਗਾਈ ਦੇਖ ਕੇ ਵੈਰਾਗੀ ਹੋਇਆ ਸੀ। ਇਹ ਉਹਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਜਿਹੜਾ ਹੈ ਨਿਉ ਉੱਥੇ ਹਥਵਾਨ ਸੀ ਅਤੇ ਉਹ ਹਥਵਾਨ ਦੇ ਨਾਲ ਪ੍ਰੀਤੀ ਲੱਗੀ ਸੀ ਉਹਦੀ, ਉਹਦੇ ਨਾਲ ਸਰੀਰਕ ਸੰਬੰਧ ਕਰ ਲਏ ਕਾਇਮ ਮਹਾਰਾਣੀ ਨੇ। ਪਿੰਗਲਾ ਨਾਂ ਸੀ ਇਹਦਾ। ਅਤੇ ਉਹ ਜਿਹੜਾ ਹਥਵਾਨ ਹੈ ਅਤੇ ਉਹਨੇ ਇੱਧਰ ਪਿੰਗਲਾ ਦੇ ਨਾਲ ਵੀ ਮਹਾਰਾਣੀ ਦੇ ਨਾਲ ਸੰਬੰਧ ਸੀ, ਦੂਸਰਾ ਬੇਸਵਾ ਦੇ ਨਾਲ ਸੰਬੰਧ ਸੀ ਉਹਦਾ। ਅਤੇ ਇਹ ਫਿਰ ਕਾਰਨ ਐਸਾ ਬਣਿਆ, ਇੱਕ ਬਹੁਤ ਤਪੱਸਵੀ ਸੀ ਬ੍ਰਾਹਮਣ, ਉਹਨੂੰ ਅੰਮ੍ਰਿਤ ਫਲ ਦੇ ਦਿੱਤਾ, ਉਹਦੀ ਤਪੱਸਿਆ ਪ੍ਰਸੰਨ ਹੋ ਗਏ। ਉਹਨੇ ਕਿਹਾ ਮੈਂ ਅੰਮ੍ਰਿਤ ਫਲ ਖਾ ਕੇ ਅਮਰ ਹੋ ਜਾਊਂਗਾ, ਪਹਿਲੀ ਗਰੀਬੀ ਤੋਂ ਖਹਿੜਾ ਨਹੀਂ ਛੁੱਟਦਾ, ਵੀ ਮੈਂ ਜਵਾਨ ਹੋ ਕੇ ਕੀ ਲੈਣਾ, ਇਹ ਮਹਾਰਾਜਾ ਭਰਥਰੀ ਚੰਗਾ ਹੀ ਸਵਾਦ ਹੈ, ਚੰਗਾ ਰਾਜ ਕਰਦਾ। ਉਹਨੇ ਲਿਆ ਕੇ ਮਹਾਰਾਜ ਭਰਥਰੀ ਨੂੰ ਦੇ ਦਿੱਤਾ, ਮਹਾਰਾਜ ਤੁਸੀਂ ਖਾਓ ਅਮਰ ਹੋ ਜਾਓਗੇ। ਉਹਦੀ ਹੁਣ ਪਿੰਗਲਾ ਰਾਣੀ ਨਾਲ ਸਨੇਹ ਜ਼ਿਆਦਾ ਸੀ, ਕਹਿੰਦਾ ਮੈਂ ਚਾਹੇ ਬੁੱਢਾ ਹੋ ਜਾਵਾਂ ਵੀ ਰਾਣੀ ਜਵਾਨ ਰਹੇ। ਉਹ ਪਿੰਗਲਾ ਨੇ ਅੱਗੇ ਚੱਲ ਕੇ ਹਥਵਾਨ ਨੂੰ ਦਿੱਤਾ ਵੀ ਮੇਰਾ ਹਥਵਾਨ ਜਿਹੜੇ ਨਾਲ ਸੰਬੰਧ ਹੈ ਇਹ ਜਵਾਨ ਰਹੇ। ਹਥਵਾਨ ਦੀ ਬਹੁਤੀ ਪ੍ਰੀਤੀ ਬੇਸਵਾ ਨੇ, ਉਹਨੇ ਬੇਸਵਾ ਨੂੰ ਦੇ ਦਿੱਤਾ। ਬੇਸਵਾ ਨੇ ਉਹ ਚੱਕਿਆ ਵੀ ਸਾਰੀ ਜ਼ਿੰਦਗੀ ਮਾੜੇ ਕਰਮ ਹੀ ਕਰਦੀ ਰਹੀ ਹੈ, ਇੱਕ ਤਾਂ ਕੰਮ ਚੰਗਾ ਕਰ ਰਹੀ, ਉਹ ਲਿਆ ਕੇ ਭਰਥਰੀ ਨੂੰ ਦੇ ਦਿੱਤਾ। ਉਹ ਮੁੜ ਕੇ ਜਾ ਭਰਥਰੀ ਦੇ ਕੋਲ ਆਇਆ ਅਤੇ ਬਹੁਤ ਠੋਕਰ ਮਨ ਦੇ ਵਿੱਚ ਲੱਗੀ, ਕਹਿੰਦਾ ਹੱਦ ਹੋ ਗਈ ਇਹਨਾਂ ਲੋਕਾਂ ਤੋਂ। ਅਤੇ ਇਸ ਕਰਕੇ ਫਿਰ ਉਹ ਸਾਖਤ ਮੂੜ ਅਚੇਤ ਨਾ ਚੇਤ ਹੈ, ਦੁੱਖ ਲੱਗੇ ਤਾਂ ਰਾਮ ਪੁਕਾਰਾ ਹੋਏ, ਜ਼ਖਮ ਹੋ ਗਏ ਅੰਦਰ ਕਿਸਮ ਦੇ। ਐਡਾ ਵੱਡਾ ਮੈਂ ਮਹਾਰਾਜਾ, ਕਹਿੰਦਾ ਤਰਕਾਰ ਹੈ ਉਹ ਇਸ ਰਾਣੀ ਨੂੰ ਜਿਹਨੂੰ ਮੇਰੇ ਵਰਗਾ ਰਾਜਾ ਮਿਲਿਆ ਹੋਏ ਅਤੇ ਮੇਰੇ ਨੌਕਰ ਦੇ ਨਾਲ ਹਥਵਾਨ ਦੇ ਨਾਲ ਰਲ ਗਈ, ਫਿਰ ਹਥਵਾਨ ਨੂੰ ਤਰਕਾਰ ਹੈ ਜਿਹਨੂੰ ਮਹਾਰਾਣੀ ਵਰਗੀ ਇਸ ਤਰ੍ਹਾਂ ਦੀ ਔਰਤ ਮਿਲੀ, ਇਹ ਫਿਰ ਵੀ ਬੇਸਵਾ ਦੇ ਜਾ ਰਿਹਾ। ਕਹਿੰਦਾ ਵੀ ਨਹੀਂ, ਤਰਕਾਰ ਤਾਂ ਫਿਰ ਮੈਨੂੰ ਵੀ ਹੈ ਜਿਹਨਾਂ ਨੇ ਚ ਰਹਿ ਰਿਹਾ। ਉਹ ਫਿਰ ਬੈਰਾਗ ਸਤਕ ਦੇ ਅੰਦਰ ਐਸਾ ਲਿਖਿਆ, ਜਿਨ ਕੋ ਨਿਤ ਮੈਂ ਚਿਤ ਮੋ ਚਿਤਵੋ, ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ, ਬੋ ਆਨ ਪਮਾਨ ਕੇ ਸੰਗ ਰਤੀ, ਪੁਨਤਾ ਮਨ ਮੈਂ ਗਰ ਕਾ ਗਨ ਕਾ ਗ੍ਰਹਿ ਕੀ ਨਾ, ਤਿਕ ਹੈ ਅਵਲਾ ਪ੍ਰਿਤ ਕੰਦਰਪ ਪੈ, ਅਰ ਮੋਹਿਤ ਕਾਰ ਜੋ ਮਾਰ ਅਧੀਨਾ, ਇਸ ਰੀਤ ਸਮੂਹ ਕੀ ਪ੍ਰੀਤ ਤਜੀ, ਨਿਰਪ ਹੋਏ ਜੁਗੀਸ਼ਰ ਈਸ਼ਵਰ ਚੀਨਾ। ਐਨੇ ਕਰ ਛੱਡਿਆ ਸੀ, ਗੋਰਖ ਨਾਥ ਦਾ ਚੇਲਾ ਬਣਿਆ, ਕੰਨ ਪੜਵਾਏ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਧਾਰ ਕੀਤਾ ਸੀ ਤੇ ਇਹਨੂੰ ਕਹਿੰਦੇ ਨੇ ਕਾਰਨ ਬੈਰਾਗ, ਕਾਰਨ ਬਣ ਗਿਆ ਪਿੰਗਲਾ ਰਾਣੀ ਦਾ। ਮੰਦ ਬੈਰਾਗ ਇਹਨੂੰ ਕਹਿੰਦੇ, ਨਾਰ ਮਰੇ ਕਰ ਸੰਪਤ ਨਾਸੀ, ਮੂੰਡ ਮੁੰਡਾਏ ਪਹੇ ਸੰਨਿਆਸੀ। ਇਸੇ ਤਰ੍ਹਾਂ ਦੀ ਪੰਕਤੀ ਰਮਾਇਣ ਦੇ ਵਿੱਚ ਵੀ ਆਉਂਦੀ ਹੈ, ਕੋਈ ਬਹੁਤਾ ਅੱਖਰਾਂ ਦਾ ਫਰਕ ਹੀ ਨਹੀਂ ਹੈ। ਇਸਤਰੀ ਮਿਰਗੀ ਕਰ ਸੰਪਤੀ ਵਿਭੂਤੀ ਨਾਸ ਹੋ ਗਈ, ਪਦਾਰਥ ਨਾ ਰਿਹਾ, ਸੋਚਣ ਲੱਗ ਪਿਆ ਵੀ ਜਗਤ ਮਿਥਿਆ, ਨਾਸਵਾਨ ਹੈ ਛੱਡ ਕੇ ਸਭ ਕੁਛ। ਉਹ ਪਦਾਰਥਾਂ ਦੀ ਥੋੜ ਕਾਰਨ ਬੈਰਾਗੀ ਹੋਇਆ ਸੀ, ਇਹਦਾ ਨਾਮ ਮੰਦ ਬੈਰਾਗ ਹੈ। ਇਹਦੀ ਬਾਬਤ ਐਸਾ ਫਰਮਾਨ ਕੀਤਾ ਸਤਿਪੁਰਸ਼ਾਂ ਨੇ, ਕਹਿੰਦੇ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼, ਇਹ ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਪਾਉਣ ਦਾ ਬੁੱਲਾ ਤੇ ਜਿਵੇਂ ਕੱਖ ਉੱਡ ਕੇ ਆਕਾਸ਼ ਨੂੰ ਚੜ੍ਹ ਦਿੰਦੇ, ਫਿਰ ਹਵਾ ਦੀ ਗੰਢ ਖੁੱਲਣ ਤੋਂ ਉੱਥੇ ਕੱਖਾਂ ਦੇ ਪਾਸ ਹੀ ਆ ਕੇ ਡਿੱਗ ਜਾਂਦੇ। ਇਹ ਰੀਤ ਅਨੁਸਾਰ ਇਸਤਰੀ ਦੇ ਮਰਨ ਤੋਂ ਧਨ ਨਾਸ ਹੋਣ ਤੋਂ ਤਿਆਗੀ ਬਣ ਗਿਆ, ਬੈਰਾਗ ਹਿਰਦੇ ਰੂਪੀ ਆਕਾਸ਼ ਵਿੱਚ ਚੜ੍ਹਿਆ। ਬੈਰਾਗ ਜਿਹੜਾ ਹਿਰਦੇ ਰੂਪੀ ਆਕਾਸ਼ ਚੜ੍ਹਿਆ, ਪਰ ਮਗਰੋਂ ਜਿੱਥੇ ਵਿਸ਼ੇ ਸੁੱਖ ਦਾ ਪਦਾਰਥ ਪ੍ਰਾਪਤ ਹੋਇਆ ਉੱਥੇ ਹੀ ਬਿਰਤੀ ਡਿੱਗ ਜਾਂਦੀ ਹੈ। ਮਹਾਰਾਜ ਸਾਹਿਬ ਨੇ ਫਰਮਾਨ ਕੀਤਾ ਹੈ, ਗੁਰੂ ਅਰਜਨ ਦੇਵ ਜੀ ਨੇ, ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇਲ ਵਹਿਠੀ ਆਏ। ਇਉਂ ਫਿਰ ਉੱਥੇ ਇੱਕ ਇਸਤਰੀ ਛੱਡ ਕੇ ਸੌ ਸੌ ਚੇਲੀ ਬਣਾ ਲੈਣੀ, ਇੱਕ ਟੁੱਟਿਆ ਜਿਹਾ ਘਰ ਛੱਡ ਕੇ ਪੱਕੇ ਡੇਰੇ ਬਣਾ ਲੈਣੇ, ਇਹ ਮੰਦ ਵੈਰਾਗੀ ਦਾ ਹਾਲ ਹੈ। ਇਹ ਕੇਂਦਰੇ ਵੈਰਾਗ ਮਨ ਦੇ ਇੰਦਰੇ ਹਰਿਆਏ ਪਸ਼ੂ ਵਾਂਗੋਂ ਹਰ ਸਮੇਂ ਵਿਕਾਰਾਂ ਵਿੱਚ ਡੋਲਦੇ ਰਹਿਣ, ਪਰ ਕੁਕਰਮਾਂ ਤੋਂ ਪਾਪਾਂ ਤੋਂ ਸਰੀਰ ਨੂੰ ਬਚਾ ਕੇ ਰੱਖਣਾ, ਇਹ ਕੇਂਦਰੇ ਵੈਰਾਗ ਕਲਾਉਂਦਾ। ਮੋਨੀ ਹੋਏ ਬੈਠਾ ਏਕਾਂਤੀ, ਹਿਰਦੇ ਕਲਪਨ ਗੰਠਾ। ਤੇ ਇਸ ਤਰ੍ਹਾਂ ਇੱਕ ਹੁੰਦਾ ਫਿਰ ਇਹ ਜਿਹੜੀ ਇਸ ਨੂੰ ਕਹਿੰਦੇ ਇਹ ਕੇਂਦਰੇ ਵੈਰਾਗ। ਅੱਗੇ ਚੌਥਾ ਹੈ ਜਿਹੜਾ ਉਹ ਯਤਮਾਨ ਬੈਰਾਗ ਹੈ, ਸੱਚ ਤੇ ਝੂਠ ਦਾ ਨਿਰਣਾ, ਸੱਚ ਵਸਤੂ ਦਾ ਗ੍ਰਹਿਣ ਤੇ ਝੂਠ ਦਾ ਤਿਆਗ। ਗੁਰਬਾਣੀ ਦੇ ਵਿੱਚ ਇਹਦਾ ਸਰੂਪ ਕਬੀਰ ਸਾਹਿਬ ਨੇ ਵਰਣ ਕੀਤਾ ਹੈ, ਕਹਿਤ ਕਬੀਰ ਚੇਤਰੇ ਅੰਧਾ ਸਤ ਰਾਮ ਝੂਠਾ ਸੁਤੰਦਾ। ਇਸ ਦਾ ਨਾਮ ਯਤਮਾਨ ਬੈਰਾਗ ਹੈ। ਪੰਜਵੇਂ ਬਤਰੇਕ ਬੈਰਾਗ, ਹਿਰਦੇ ਵਿੱਚ ਇਹ ਵਿਚਾਰ ਫੁਰਨੀ ਕਿ ਮੈਂ ਇਤਨੀ ਦੇਰ ਸਤਸੰਗਤ ਕਰਦਾ, ਇਹਨੂੰ ਹੋ ਗਈ, ਭਜਨ ਸਿਮਰਨ ਕਰ ਰਿਹਾ, ਮੇਰੇ ਅੰਦਰੋਂ ਕਿੰਨੇ ਕੁ ਵਿਕਾਰ ਨਾਸ ਹੋਏ ਨੇ, ਲੇਖਾ ਛੁਕ ਕਰਨਾ, ਕਿੰਨੇ ਕੁ ਗੁਣ ਮੇਰੇ ਚ ਆਏ ਨੇ, ਇਸ ਪ੍ਰਕਾਰ ਫਿਰ ਔਗੁਣਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਦੀ ਧਾਰਨੀ ਹੋਣਾ ਤੇ ਇਸ ਨੂੰ ਐਸਾ ਜਿਹੜਾ ਬਤਰੇਕ ਵੈਰਾਗ ਹੈ, ਮਹਾਰਾਜ ਕਿਹਾ ਉੱਥੇ ਖੋਟੇ ਸਟੀ ਹੈ ਖਰੇ ਕੀਚ ਹੈ ਸਾਵਾਸ, ਇਹ ਬਤਰੇਕ ਵੈਰਾਗ ਦਾ ਸਰੂਪ ਕਥਨ ਕੀਤਾ। ਛੇਵਾਂ ਹੈਗਾ ਬਸੀਕਰਨ ਵੈਰਾਗ, ਮਨ ਤੇ ਇੰਦਰੀਆਂ ਨੂੰ ਰੋਕ ਲੈਣਾ, ਮਨ ਦਾ ਵਾਸ਼ਨਾ ਵੱਲੋਂ ਰੁਕ ਜਾਣਾ, ਇੰਦਰੀ ਵਿਸ਼ਿਆਂ ਵੱਲੋਂ ਰੁਕ ਗਏ ਤੇ ਇਸ ਦਾ ਨਾਂ ਗੁਰਬਾਣੀ ਦੇ ਵਿੱਚ ਇਹ ਇਸ ਤਰ੍ਹਾਂ ਦਾ ਫਰਮਾਨ ਕੀਤਾ ਹੈ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਜਾਂ ਪਰਤਰਿਆ ਰੂਪ ਨਾ ਪੇਖੇ ਨੇਤਰ, ਇਹ ਬਸੀਕਰਨ ਵੈਰਾਗ ਹੈ। ਤੀਬਰ ਵੈਰਾਗ ਇਹ ਹੈ ਸੰਸਾਰ ਦੇ ਸੁੱਖ ਰਾਜ ਸਮੱਗਰੀ ਤੱਕ ਦੀ ਇੱਛਾ ਨਾਸ ਹੋ ਗਈ, ਇੱਕ ਵਾਹਿਗੁਰੂ ਦੀ ਪ੍ਰਾਪਤੀ ਲਈ ਵੈਰਾਗ ਦੇ ਸਹਿਤ ਰਹਿਣਾ ਕਿ ਵਾਹਿਗੁਰੂ ਦੀ ਕਿਰਪਾ ਕਰੋ ਮੈਨੂੰ ਰਾਜ ਤੇ ਵਿਸ਼ੇ ਸੁੱਖ ਨਾ ਪ੍ਰਾਪਤ ਹੋਵੇ, ਮੈਂ ਇਹਨਾਂ ਵਿੱਚ ਖਚਤ ਨਾ ਹੋਵਾਂ। ਰੱਖ ਲਿਹੋ ਦੀਨ ਦਿਆਲ ਪਰਮਤ ਬਹਾ ਰਿਹਾ, ਮੈਨੂੰ ਮਹਾਰਾਜ ਮੇਰੀ ਰੱਖਿਆ ਕਰੋ ਜਾਂ ਫਿਰ ਮੈਨੂੰ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰੂ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦਿ। ਤੇ ਅੱਠਵਾਂ ਹੈਗਾ ਧਰਤੀ ਬਰਬਰਾਗ, ਸਵਰਗ ਲੋਕ ਦੇ ਭੋਗਾਂ ਦਾ ਤਿਆਗ, ਜਿਵੇਂ ਸਵਰਗ ਦੀ ਪ੍ਰਾਪਤੀ ਲਈ ਯੋਗ ਆਦਿ ਕਰਮ ਕਰਦੇ ਨੇ, ਇਉਂ ਇੰਦਰ ਪਦਵੀ ਪ੍ਰਾਪਤ ਹੋਣ ਕਰਨ ਵਾਸਤੇ ਕਈ ਢੰਗ ਦੇ ਦਿਵ ਭੋਗ ਦੀ ਪ੍ਰਾਪਤੀ, ਉਹਦੀ ਇੱਛਾ ਨਾਸ ਹੋ ਜਾਣੀ। ਜਿਵੇਂ ਭਾਈ ਤਿਲਕੂ ਦਾ ਪ੍ਰਸੰਗ ਆਉਂਦਾ, ਉਹ ਢੱਕ ਢੁਕਵੀਂ ਸਾਖੀ ਹੈ ਮੇਹਚੇ ਜੋਗੀ ਨੂੰ, ਤੇ ਮਾਂ ਉਹਨੇ ਕਹਿ ਦਿੱਤਾ ਸੀ ਮੈਂ ਨਹੀਂ ਤੇਰੇ ਦਰਸ਼ਨ ਕਰਨੇ ਕਿਉਂ ਮੈਂ ਸਵਰਗ ਦੇ ਵਿੱਚ ਨਹੀਂ ਜਾਣਾ ਹਾਂ। ਤੋ ਇਸ ਕਰਕੇ ਇਹ ਦ੍ਰਿੜਤਾ ਮਨ ਦੇ ਵਿੱਚ ਹੋਣੀ, ਸਵਰਗ ਦੇ ਸੁੱਖਾਂ ਦੀ ਲੋੜ ਨਹੀਂ ਹੈ। ਤੋ ਇਸ ਕਰਕੇ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦਿ। ਤੇ ਇਸ ਪ੍ਰਕਾਰ ਫਿਰ ਧਰਤੀਬਰ ਧਰਤਮ ਵੈਰਾਗ ਹੁੰਦਾ ਹੈ, ਇਹਦੇ ਵਿੱਚ ਹੈ ਜੀ ਕਾਂ ਦੀ ਬਿੱਠ ਜਿਵੇਂ ਗੰਦਗੀ ਦੀ ਗੰਦਗੀ ਹੁੰਦੀ ਹੈ, ਖਾਣੀ ਤਾਂ ਇੱਕ ਪਾਸੇ ਰਹੀ ਕੋਈ ਦੇਖਣਾ ਵੀ ਨਹੀਂ ਚਾਹੁੰਦਾ, ਇਸ ਤਰੀਕੇ ਦੇ ਨਾਲ ਬ੍ਰਹਮ ਲੋਕ ਤੱਕ ਸਾਰੇ ਪਦਾਰਥ ਉਹਨਾਂ ਦੀ ਕਾਂ ਦੀ ਬਿੱਠ ਸਮਾਨ ਸਮਝ ਕੇ ਗੰਦਗੀ ਜਾਣ ਕੇ ਛੱਡ ਦੇਣੀ, ਇਸ ਤਰ੍ਹਾਂ ਦੀ ਨਫ਼ਰਤ ਹੋ ਜਾਣੀ ਵਿਸ਼ੇ ਵਿਕਾਰਾਂ ਤੋਂ। ਉਹਨਾਂ ਦੀ ਅਧਿਆਤਮ ਪ੍ਰਕਾਸ਼ ਦੇ ਵਿੱਚ ਕਿਹਾ ਹੈ ਬ੍ਰਹਮਾ ਇੰਦਰ ਆਦਲੋ ਹੋ ਤਿਓ ਦੇ ਤਰ ਭੋਗ, ਕਾਕ ਬਿਸ਼ਟ ਸਮਝੇ ਗਿਨੈ ਬੀਤ ਰਾਗ ਤੇ ਲੋਕ। ਇਉਂ ਇਸ ਤਰ੍ਹਾਂ ਦਾ ਇਹ ਤਰਤੀਬਰ ਤਰਤਮ ਵੈਰਾਗ ਹੈ, ਨੌ ਪ੍ਰਕਾਰ ਦਾ ਵੈਰਾਗ ਹੋਇਆ ਤੇ ਜਿਹੜਾ ਇਸ ਨੂੰ ਧਾਰਨ ਕਰਦਾ ਹੈ ਉਹਦਾ ਜਤ ਮੰਨਿਆ ਜਾਂਦਾ ਹੈ। ਇਹ ਤੋਂ ਇਲਾਵਾ ਤਿੰਨ ਪ੍ਰਕਾਰ ਦਾ ਗ੍ਰੰਥਾਂ ਚ ਹੋਰ ਵੀ ਵੈਰਾਗ ਮਿਲਦਾ ਹੈ, ਗਧਾ ਵੈਰਾਗ ਹੈ, ਘੋੜਾ ਵੈਰਾਗ ਹੈ, ਸ਼ੇਰ ਵੈਰਾਗ ਹੈ। ਗਧਾ ਵੈਰਾਗ ਇੱਕ ਵਾਰੀ ਮਨ ਇਹੋ ਜਿਹਾ ਹੋ ਜਾਣਾ ਵੀ ਗ੍ਰਸਥ ਛੱਡੋ ਜੀ, ਬੰਧਨ ਰੂਪ ਹੈ, ਨੁਕਸਾਨ ਹੈ ਤੇ ਨਾਸਵਾਨ ਹੀ ਆ ਸਭ ਕੁਛ, ਇਹ ਤੋਂ ਕੀ ਲੈਣਾ, ਇਹ ਸੋਚ ਕੇ ਘਰ ਬਾਰ ਤਿਆਗ ਦੇਣਾ, ਛੇਤੀ ਹੀ ਵਿਕਾਰਾਂ ਦੇ ਗਰਸੇ ਹੋਏ ਨੇ, ਖੁਆਰ ਹੋ ਕੇ ਮੁੜ ਕੇ ਆਪ ਹੀ ਘਰ ਆ ਜਾਣਾ, ਜਿਵੇਂ ਖੋਤਾ ਘੁਮਿਆਰ ਦੇ ਘਰੋਂ ਬਾਹਰ ਨਿਕਲ ਗਏ ਰੂੜੀਆਂ ਤੋਂ, ਚਰ ਚੁਰ ਕੇ ਆਪ ਹੀ ਘੁਮਿਆਰ ਦੇ ਘਰ ਆ ਵੜਦਾ ਹੈ, ਇਹ ਤਾਂ ਵਿਰਾਗ ਇਹੋ ਜਿਹਾ, ਇਹਨੂੰ ਗਧਾ ਵਿਰਾਗ ਕਹਿੰਦੇ ਨੇ। ਘੋੜਾ ਵਿਰਾਗ ਉਪਰਾਮ ਹੋ ਕੇ ਘਰ ਛੱਡ ਦੇਣਾ, ਆਪ ਨਾ ਆਉਣਾ ਪਏ, ਭੈਣ ਭਰਾ ਸੰਬੰਧੀ ਇਕੱਠੇ ਹੋ ਕੇ ਆ ਗਏ, ਤੂੰ ਭਜਨੇ ਕਰਨਾ ਘਰ ਬੈਠ ਕੇ ਕਰ ਲਈ, ਉਹਨਾਂ ਦੇ ਕਹਿਣ ਤੋਂ ਮੁੜ ਕੇ ਵਾਪਸ ਘਰ ਆ ਗਿਆ। ਘੋੜਾ ਜਿਵੇਂ ਕਿਲੇ ਤੇ ਖੁੱਲ ਜਾਵੇ ਉਹ ਆਪ ਨਹੀਂ ਘਰ ਆਉਂਦਾ, ਘੋੜਿਆਂ ਦੇ ਤਬੇਲੇ 'ਚ ਉਹਨੂੰ ਲਿਆਉਣਾ ਪੈਂਦਾ, ਉਹ ਮੁੜ ਕੇ ਫਿਰ ਕਾਠੀ ਪਾ ਲਈਦੀ ਹੈ ਇਸੇ ਤਰ੍ਹਾਂ ਘੋੜਿਆਂ ਦੀ ਤਰ੍ਹਾਂ। ਤੇ ਉਹ ਸੰਬੰਧੀਆਂ ਨੇ ਉੱਦਮ ਕਰਕੇ ਪਰਿਵਾਰ ਨੇ ਮੁੜ ਕੇ ਫਿਰ ਕੰਮਾਂ ਦੇ ਵਿੱਚ ਜੋੜ ਦੇਣਾ, ਇਹਨੂੰ ਘੋੜਾ ਵਿਰਾਗ ਕਹਿੰਦੇ ਨੇ। ਸ਼ੇਰ ਵਿਰਾਗ ਉਹ ਹੈ ਵੀ ਇੱਕ ਵਾਰੀ ਪਿੰਜਰਾ ਤੋੜ ਕੇ ਸ਼ੇਰ ਨਿਕਲ ਤਾਂ ਜਾਵੇ, ਪਹਿਲਾਂ ਤਾਂ ਛੇਤੀ ਪਿੰਜਰੇ 'ਚ ਪੈਂਦੇ ਨਹੀਂ, ਇਹ ਇੱਕ ਵਾਰੀ ਪਿੰਜਰੇ 'ਚੋਂ ਬਾਹਰ ਨਿਕਲ ਗਿਆ। ਗਧਾ ਤਾਂ ਆਪਣੇ ਆਪ ਮੁੜੇ ਆਉਂਦਾ, ਘੋੜਾ ਲਿਆਉਣਾ ਪੈਂਦਾ, ਪਰ ਸ਼ੇਰ ਜਦੋਂ ਨਿਕਲ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਫਿਰ ਉਹ। ਇਸ ਤਰ੍ਹਾਂ ਜਿਹੜਾ ਇੱਕ ਵਾਰੀ ਘਰ ਬਾਰ ਤਿਆਗ ਦਿੱਤਾ ਫਿਰ ਸੰਬੰਧੀਆਂ ਦੇ ਮੋਹ 'ਚ ਨਹੀਂ ਫਸਦਾ, ਦੇਹ ਅਪਮਾਨ ਦਾ ਪਿੰਜਰਾ ਇੱਕ ਵਾਰੀ ਤੋੜ ਕੇ ਮੋਹ ਨਾ ਕਰਨਾ। ਇਉਂ ਤਿੰਨ ਪ੍ਰਕਾਰ ਦਾ ਵਿਰਾਗ ਵਿਦਵਾਨਾਂ ਨੇ ਕਿਹਾ ਹੈ। ਮਹਾਰਾਜ ਕਹਿੰਦੇ ਵਿਰਾਗੀ ਜੇ ਬਣਨਾ ਤਾਂ ਇਸ ਤਰ੍ਹਾਂ ਦਾ ਵਿਰਾਗ ਧਾਰਨ ਕਰ, ਉਹਦਾ ਵਿਰਾਗੀ ਦੀ ਜਮਾਤ ਲਈ ਫਿਰਦੇ ਹੋ ਪਰ ਵਿਰਾਗ ਬੜਾ ਔਖਾ ਹੈ।
ਅੰਤਰ ਜੋਤ ਨਿਰੰਤਰ ਬਾਣੀ,
ਉਹਨਾਂ ਮਹਾਤਮਾ ਜਨਾਂ ਨੇ ਆਪਣੇ ਹਿਰਦੇ ਦੇ ਅੰਤਰ ਅੰਦਰ ਪ੍ਰਕਾਸ਼ ਰੂਪ ਜਾਣ ਕੇ ਜੋਤੀ ਸਰੂਪ ਨੂੰ ਵੇਖ ਲਿਆ ਹੈ ਤੇ ਨਿਰੰਤਰ ਅੰਤਰੇ ਤੋਂ ਰਹਿਤ ਭਾਵ ਇੱਕ ਰਸ, ਗੁਰਾਂ ਦੀ ਬਾਣੀ ਵਿੱਚ ਜੁੜੇ ਰਹਿੰਦੇ ਨੇ। ਜਿਸ ਨਿਰੰਤਰ ਅੰਤਰੇ ਤੋਂ ਰਹਿਤ ਜੋਤੀ ਸਰੂਪ ਨੇ ਸੰਸਾਰ ਦੀ ਬਣਾਵਟ ਬਣਾਈ ਹੈ, ਬਾਣੀ ਬਣਾਵਟ ਜਿਹੜੀ ਬਣਾਉਣਾ ਕੀਤੀ ਹੈ, ਉਸ ਦੀ ਜਿਹੜੀ ਬਾਣੀ ਦਾ ਮਹਾਤਮਾ ਜਨ ਹਰ ਵਕਤ ਅਭਿਆਸ ਕਰਦੇ ਰਹਿੰਦੇ ਹਨ, ਜਿਹੜੇ ਮਹਾਤਮਾ ਜਨ ਨੇ ਤੇ ਇਸ ਕਰਕੇ ਉਹ ਫਿਰ ਬਾਣੀ ਦਾ ਅਭਿਆਸ ਕਰਦੇ ਰਹਿੰਦੇ ਨੇ ਹਰ ਵਕਤ। ਜਾਂ ਉਹ ਮਹਾਤਮਾ ਜਨ ਪਰਮੇਸ਼ਰ ਦੀ ਸਤਨਾਮ ਰੂਪ ਬਾਣੀ ਦਾ ਨਿਰੰਤਰ ਇੱਕ ਰਸ ਜੁੜ ਕੇ ਸਾਰਿਆਂ ਦੇ ਅੰਦਰ ਜੋ ਅਧਿਸ਼ਠਾਨ ਰੂਪ ਹੈ ਜੋਤੀ ਸਰੂਪ ਨੂੰ ਜਾਣਦੇ ਹਨ, ਉਹ ਫਿਰ ਹਰ ਵਕਤ
ਸਾਚੇ ਸਾਹਿਬ ਸਿਉ ਲਿਵ ਲਾਈ,
ਉਹ ਸਾਚੇ ਸੱਚੇ ਸਾਹਿਬ ਮਾਇਆ ਬਿਰਤੀ ਦੁਆਰਾ ਉਹਨੂੰ ਸਾਹਿਬ ਕਿਹਾ ਜਾਂਦਾ, ਸਾਚਾ ਸਾਹਿਬ ਸਾਚ ਨਾਏ, ਮਾਲਕ ਵਾਹਿਗੁਰੂ ਦੀ ਸਿਉ ਨਾਲ ਚਿੱਤ ਦੀ ਲਿਵ ਬਿਰਤੀ ਨੂੰ ਲਾਈ ਲਗਾਈ ਰੱਖਦੇ ਹਨ ਜੇ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ,
ਅਸੰਖ ਬੈਰਾਗੀ ਕਹਿ ਬੈਰਾਗ,
ਹੇ ਮਹਾਤਮਾ ਜੀ ਅਸੰਖ ਗਿਣਤੀ ਤੋਂ ਰਹਿਤ ਬੈਰਾਗੀ ਬੈਰਾਗਵਾਨ ਆਪਣੇ ਆਪ ਨੂੰ ਬੈਰਾਗੀ ਕਹਿ ਕਹਾਉਂਦੇ ਨਾ ਵੀ ਮੈਂ ਬੈਰਾਗੀ ਹਾਂ, ਆਪਣੇ ਆਪ ਨੂੰ ਬੈਰਾਗਵਾਨ ਕਹਾ ਕੇ ਬੈਰਾਗ ਦਾ ਕਥਨ ਕਰਦੇ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਸੋ ਬੈਰਾਗੀ ਜੇ ਖਸਮੈ ਭਾਵੈ,
ਉਹ ਬੈਰਾਗੀ ਬੈਰਾਗਵਾਨ ਪੁਰਖ ਹੈ ਜਿਹੜਾ ਖਸਮੇ ਮਾਲਕ ਪਰਮੇਸ਼ਰ ਨੂੰ ਭਾਵੇ ਭਾ ਜਾਂਦਾ। ਪ੍ਰਸ਼ਨ ਕੀਤਾ ਮਹੰਤ ਨੇ, ਹੇ ਸਤਿਗੁਰੂ ਜੀ ਪਰਮੇਸ਼ਰ ਨੂੰ ਕੌਣ ਪਾਉਂਦਾ? ਉੱਤਰ ਦੇ ਵਿੱਚ ਕਥਨ ਕੀਤਾ,
ਹਿਰਦੈ ਸ਼ਬਦ ਸਦਾ ਪੈ ਰਚਿਆ,
ਭਾਈ ਵਾਹਿਗੁਰੂ ਨੂੰ ਉਹ ਪਾਉਂਦਾ ਜਿਹੜੇ ਪੁਰਖ ਹਿਰਦੇ ਚਿੱਤ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਧਾਰਨ ਕਰਕੇ ਸਦਾ ਹਮੇਸ਼ਾ ਪਰਮੇਸ਼ਰ ਦੇ ਡਰ ਦੇ ਵਿੱਚ ਰਚਿਆ ਰਚੇ ਰਹਿੰਦੇ ਹੈ। ਤੇ ਗੁਰ ਸਤਿਗੁਰਾਂ ਦੀ ਫਿਰ ਉਹ
ਗੁਰ ਕੀ ਕਾਰ ਕਮਾਵੇ,
ਗੁਰ ਸਤਿਗੁਰਾਂ ਦੀ ਦੱਸੀ ਹੋਈ ਭਗਤੀ ਰੂਪੀ ਕਾਰ ਦੀ ਕਮਾਈ ਕਮਾਉਂਦੇ ਹੈ, ਉਹ ਪਰਮੇਸ਼ਰ ਨੂੰ ਪਾਉਂਦੇ ਹਨ ਹੋਰ ਨਹੀਂ। ਪ੍ਰਸ਼ਨ ਕੀਤਾ ਮਹੰਤ ਨੇ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਗੁਰਾਂ ਦੀ ਕਾਰ ਕਿਹੜੀ ਹੈ? ਤਾਂ ਉੱਤਰ ਦਿੰਦੇ ਹਨ,
ਏਕੋ ਚੇਤੈ ਮਨੁਆ ਨਾ ਡੋਲੇ,
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਏਕੋ ਇੱਕ ਅਕਾਲ ਪੁਰਖ ਨੂੰ ਚੇਤੇ ਯਾਦ ਕਰੇ, ਮਨੁਆ ਮਨ ਕਰਕੇ ਦੁਨਿਆਵੀ ਪਦਾਰਥਾਂ ਨੂੰ ਵੇਖ ਕੇ ਨਾ ਡੋਲੇ ਨਾ, ਚਿੱਤ ਡਾਵਾਂ ਡੋਲ ਨਾ ਹੋਵੇ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਫਿਰ ਮੋੜ ਕੇ
ਧਾਵਤ ਵਰਜ ਰਹਾਵੇ,
ਇੰਦਰੀਆਂ ਨੂੰ ਵਿਕਾਰਾਂ ਵੱਲੋਂ ਧਾਵਤ ਦੌੜਦੀਆਂ ਨੂੰ ਸਮਦਨ ਸਾਧਨਾਂ ਦੇ ਨਾਲ ਸਮਦਨ ਦੇ ਰੱਸਿਆਂ ਦੇ ਨਾਲ ਵਰਜ ਰੋਕ ਕੇ ਰਹਾਵੇ ਰੱਖੇ, ਨੇਤਰ ਜਾਂਦੇ ਨੂੰ ਮੋਕ ਕੇ ਮੋੜ ਕੇ ਲਿਆਉਣਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰੂ ਤਾਂ ਕਹਿੰਦਾ ਪਰਤਰਿਆ ਰੂਪ ਨਾ ਪੇਖੇ ਨੇਤਰ, ਕੰਨਾਂ ਚ ਨਿੰਦਿਆ ਪਏ ਜਦੇ ਕੋਈ ਕਰਨ ਨਾ ਸੁਣੇ ਕਾਹੂ ਕੋਈ ਨਿੰਦਾ, ਇਹ ਗੁਰੂ ਦੇ ਸ਼ਬਦ ਦਾ ਪਹਿਰਾ ਰੱਖੇ।
ਸਹਿਜੇ ਮਾਤਾ ਸਦਾ ਰੰਗ ਰਾਤਾ,
ਇਹ ਮਾਤਾ ਦਾ ਉਚਾਰਨ ਕੱਸ ਕੇ ਹੈ ਭਾਈ, ਮਾਤਾ ਨਾ ਬਣੇ, ਮਾਤਾ ਮਾਂ ਦਾ ਨਾਮ ਹੁੰਦਾ ਹੈ, ਇੱਥੇ ਮਾਤਾ ਮਸਤ ਦਾ ਨਾਮ ਹੈ। ਜਿਹੜੇ ਪੁਰਖ ਸਹਿਜੇ ਗਿਆਨ ਸਰੂਪ ਵਿੱਚ ਮਸਤ ਹੋਏ ਨਾ, ਉਹੀ ਸਦਾ ਹਮੇਸ਼ਾ ਪਰਮੇਸ਼ਰ ਦੇ ਫਿਰ ਰੰਗ ਦੇ ਵਿੱਚ ਰਾਤਾਂ ਰੰਗੇ ਰਹਿੰਦੇ ਨੇ। ਇਹ ਪ੍ਰਸ਼ਨ ਕੀਤਾ ਜੀ ਮਨ ਕਿਵੇਂ ਰੰਗਿਆ ਜਾਂਦਾ? ਉੱਤਰ ਦਿੰਦੇ ਹਨ,
ਸਾਚੇ ਕੇ ਗੁਣ ਗਾਵੇ,
ਜੋ ਸੱਚੇ ਅਕਾਲ ਪੁਰਖ ਦੇ ਜੋ ਗੁਣੇ ਗੁਣ ਉਹਦੇ ਸ਼ੁਭ ਗੁਣਾਂ ਦੇ ਕੀਰਤਨ ਰੂਪ ਚ ਗਾਵੇ ਗਾਉਂਦਾ, ਭਗਤੀ ਵਿੱਚ ਰੰਗਿਆ ਜਾਂਦਾ ਹੈ।
ਮਨੁਆ ਪੌਣ ਬਿੰਦ ਸੁਖ ਵਾਸੀ,
ਮਨੁਆ ਮਨ ਪੌਣ ਹਵਾ ਦੀ ਨਿਆਂ ਹੀ ਚੰਚਲ ਹੈ, ਜੇਕਰ ਬਿੰਦ ਪਲ ਭਰ ਵੀ ਸੁਖ ਵਾਸੀ ਸੁਖ ਨਾਲ ਰਹਿਣ ਵਾਲੇ, ਜਾਣੀ ਬਿੰਦ ਪਲ ਭਰ ਵੀ ਸੁਖਵਾਸੀ ਸੁਖਾਂ ਨਾਲ ਰਹਿਣ ਵਾਲੇ ਪਰਮੇਸ਼ਰ ਦਾ ਨਾਮ ਇੱਕ ਬਿੰਦ ਪਲ ਪਲ ਭਰ ਵੀ ਜੇ ਕਿਤੇ ਬਸ ਜਾਵੇ ਨਾ, ਜਿਹੜਾ ਹਮੇਸ਼ਾ ਸੁਖ ਸਰੂਪ ਹੈ ਵਾਹਿਗੁਰੂ, ਇਸ ਨੂੰ ਵੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ, ਕਿਉਂਕਿ ਸੁਖਾਂ ਦਾ ਸਮੁੰਦਰ ਹੈ ਵਾਹਿਗੁਰੂ। ਸੁਖਵਾਸੀ ਸੁਖ ਸਹਿਤ ਬਸਣ ਵਾਲੇ ਪਰਮੇਸ਼ਰ ਨੂੰ ਬਿੰਦ ਰੰਚਕ ਮਾਤਰ ਜਾਣ ਕਰਕੇ ਮਨ ਹਵਾ ਦੀ ਨਿਆਈ ਪਵਿੱਤਰ ਹੋ ਸਕਦਾ, ਹਵਾ ਨੂੰ ਪਵਿੱਤਰ ਮੰਨਿਆ, ਨਾਮ ਨਾਮੀ ਵਿੱਚ ਵਸਿਆ ਵਸਣਾ ਕਰੇ, ਤਾਂ ਫਿਰ ਸੁਖ ਸਰੂਪ ਅੰਦਰ ਭਾਈ ਅੱਗੇ ਦੱਸਦੇ ਹਨ, ਨਾਮ ਵਸੈ,
ਨਾਮ ਵਸੈ ਸੁਖ ਭਾਈ,
ਇਹ ਭਾਈ ਭਰਾਵੋ ਚੇਤਨ ਦੀ ਅਨਸੋਣ ਕਰਕੇ, ਜਾਂ ਫਿਰ ਸੁਖ ਸਰੂਪ ਅੰਦਰ ਭਾਈ, ਤੇ ਇਸ ਪ੍ਰਕਾਰ ਭਾ ਪ੍ਰਕਾਸ਼ ਈ ਹੀ ਪ੍ਰਕਾਸ਼ ਹੁੰਦਾ ਹੈ। ਜੇਕਰ ਮਨ, ਮਹਾਰਾਜ ਸਾਹਿਬ ਕਹਿੰਦੇ ਮਨੁਆ ਪੌਣ ਬਿੰਦ ਸੁਖ ਵਾਸੀ, ਜੇਕਰ ਮਨ ਬਿੰਦ ਰਤਾ ਕੁ ਭਰ ਵੀ ਸੁਖਵਾਸੀ ਪਰਮੇਸ਼ਰ ਨੂੰ ਜਾਣ ਲਵੇ ਵਾਹਿਗੁਰੂ ਨੂੰ, ਉਸ ਵੇਲੇ ਪੌਣ ਹਵਾ ਵਾਸਨਾ ਵੱਲ, ਤੇ ਇਹ ਜਿਹੜੀ ਵਾਸਨਾ ਇਹ ਵਸ ਹੋ ਜਾਂਦੀ ਹੈ ਸੁਖ ਸਰੂਪ ਨੂੰ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਭਾ ਈ ਹੀ ਨਿਸ਼ਚੇ ਕਰਕੇ ਅੰਦਰ ਹੀ ਭਾ ਪ੍ਰਕਾਸ਼ ਹੋ ਜਾਂਦਾ, ਪਰ ਜੇ ਨਾਮ ਹਿਰਦੇ ਵਿੱਚ ਵਸੇ, ਨਾਮ ਨੂੰ ਕਿਸੇ ਹਾਲਤ ਚ ਨਹੀਂ ਤਿਆਗਣਾ ਹੈ, ਨਾਮੀ ਪਰਮੇਸ਼ਰ ਨੂੰ ਇਉਂ ਹਿਰਦੇ ਚ ਵਸਾਵੇ ਜੀ।
ਜਿਹਬਾ ਨੇਤਰ ਸੋਤਰ ਸੱਚ ਰਾਤੇ,
ਉਸ ਪੁਰਖ ਦੀ ਜਿਹਬਾ ਰਸਨਾ ਨਾਮ ਉਚਾਰਨ ਵਿੱਚ, ਨੇਤਰ ਅੱਖਾਂ ਜਿਹੜੀਆਂ ਸੱਚੇ ਪਰਮੇਸ਼ਰ ਦੇ ਦਰਸ਼ਨ ਕਰਨ ਵਿੱਚ, ਬਾਕੀ ਸੋਤਰ ਨਾਮ ਹੈ ਕੰਨਾਂ ਦਾ, ਤੇ ਉਹ ਸੱਚੇ ਨਾਮ ਦੇ ਸਰਵਣ ਕਰਨ ਵਿੱਚ ਰਾਤੇ ਰੰਗੇ ਹੋਏ ਹਨ, ਜਿਸ ਦੇ
ਜਾਲ ਬੂਜੀ ਤੁਝ ਹੈ ਬੁਝਾਈ,
ਤੇ ਉਹਨਾਂ ਦੀ ਫਿਰ ਤਿਰਸ਼ਨਾ ਰੂਪੀ ਅਗਨੀ ਜਾਂ ਈਰਖਾ ਰੂਪੀ ਅਗਨੀ, ਮਾਇਆ ਦੇ ਮੋਹ ਆਦਿ ਦੀ ਅਗਨੀ ਆਦਿ, ਇਹ ਜਿਹੜੀ ਜਲ ਜਲਨ ਤਾਂ ਬੂਝੀ ਬੁਝ ਗਈ ਹੈ। ਤੇ ਵਾਹਿਗੁਰੂ ਜਿਨ੍ਹਾਂ ਦੀ ਤੁਝੇ ਤੁਸਾਂ ਨੇ ਕਿਰਪਾ ਕਰਕੇ ਸਿੱਖਿਆ ਰੂਪ ਪਾਣੀ ਦੇ ਕੇ ਆਪ ਬੁਝਾਈ ਬੁਝਾ ਦਿੱਤੀ ਹੈ। ਇਹਨੂੰ ਬੁਝਾਈ ਨਹੀਂ ਕਰਨਾ, ਬੁਝਾਈ ਇਹ ਅੱਗ ਬੁਝਾ ਦਿੱਤੀ ਤੁਸੀਂ।
ਆਸ ਨਿਰਾਸ ਰਹਿ ਬੈਰਾਗੀ,
ਜੋ ਬੈਰਾਗਮਾਨ ਪੁਰਖ ਆਸ ਆਸਾ ਰੂਪ ਸੰਸਾਰ ਵਿੱਚ ਨਿਰਾਸ ਹੋ ਕੇ ਰਹਿ ਰਹਿੰਦੇ ਹਨ,
ਨਿਜ ਘਰ ਤਾੜੀ ਲਾਈ,
ਉਹਨਾਂ ਨੇ ਨਿਜ ਆਪਣੇ ਹਿਰਦੇ ਰੂਪੀ ਘਰ ਵਿੱਚ ਜਾਂ ਫਿਰ ਨਿਜ ਕਰ ਤੁਰਿਆ ਪਦ ਰੂਪੀ ਘਰ ਵਿੱਚ ਤਾੜੀ ਸਮਾਧੀ ਲਾਈ ਲਗਾਈ ਹੋਈ ਹੈ।
ਭਿਖਿਆ ਨਾਮ ਰੱਜੇ ਸੰਤੋਖੀ,
ਇਹਨੂੰ ਭਾਈ ਰਜੇ ਨਹੀਂ ਕਰਨਾ, ਰੱਜੇ ਕਰਨਾ ਹੈ। ਜਿਹੜੇ ਸੰਤੋਖੀ ਸਬਰ ਵਾਲੇ ਪੁਰਖ ਗੁਰੂ ਸਾਹਿਬ ਜੀ ਤੋਂ ਨਾਮ ਦੀ ਭਿਖਿਆ ਭਿਕਸ਼ਾ ਪ੍ਰਾਪਤ ਕਰਕੇ ਰੱਜੇ ਤ੍ਰਿਪਤ ਹੋ ਗਏ ਨੇ, ਉਹ ਅੰਮ੍ਰਿਤ ਨਾਮ ਨੂੰ ਫਿਰ ਅੱਗੇ ਦੱਸਦੇ ਨੇ।
ਅੰਮ੍ਰਿਤ ਸਹਿਜ ਪੀ ਆਈ,
ਉਹ ਅੰਮ੍ਰਿਤ ਨਾਮ ਨੂੰ ਸਹਿਜ ਸੁਤੇ ਸਿੱਧ ਆਪ ਪੀਂਦੇ ਹੈ, ਹੋਰਨਾਂ ਅਧਿਕਾਰੀਆਂ ਜਨਾਂ ਨੂੰ ਪਿਆਈ ਪਿਲਾਉਂਦੇ ਨੇ। ਜਾਵੇ ਯੋਗ ਆਨੰਦ ਰੂਪੀ ਅੰਮ੍ਰਿਤ ਜਿਹੜਾ ਹੈ ਰਸਦਾਇਕ ਪਦਾਰਥ ਨੂੰ ਉਹ ਦਸਵੇਂ ਦੁਆਰ ਵਿੱਚ ਪ੍ਰਾਣ ਚੜਾ ਕੇ ਸਹਿਜ ਸ਼ਾਂਤੀਪੂਰਵ ਆਪ ਪੀਂਦੇ ਨੇ, ਹੋਰਨਾਂ ਨੂੰ ਪਿਆਈ ਪਿਲਾਉਂਦੇ ਹੈ। ਬ੍ਰਹਮਾਨੰਦ ਰੂਪੀ ਅੰਮ੍ਰਿਤ ਮਿੱਠੇ ਰਸ ਨੂੰ ਤੇ ਉਹ ਫਿਰ ਆਪਣੀ ਬਿਰਤੀ ਦੇ ਤਾਈ ਪਿਆਈ ਪਿਲਾਉਂਦੇ ਰਹਿੰਦੇ ਹਨ।
ਦੁਬਦਾ ਵਿੱਚ ਵੈਰਾਗ ਨਾ ਹੋਵੇ,
ਇਹ ਭਾਈ ਜਿੰਨਾ ਚਿਰ ਹਿਰਦੇ ਵਿੱਚ ਅੰਦਰ ਜਿਹੜੀ ਦੁਬਦਾ ਤੋਂ ਮਤਲਬ ਦੁਚਤਾਪਣ, ਜਿੰਨਾ ਚਿਰ ਦੁਚਤਾਪਣ ਹੈ ਉਨਾ ਚਿਰ ਵਾਹਿਗੁਰੂ ਦੀ ਪ੍ਰਾਪਤੀ ਦਾ ਹਿਰਦੇ ਵਿੱਚ ਵੈਰਾਗ ਪੈਦਾ ਪ੍ਰੇਮ ਪੈਦਾ ਨਹੀਂ ਹੁੰਦਾ ਹੈ, ਨਹੀਂ ਹੋ ਸਕਦਾ ਹੈ।
ਜਬ ਲਗ ਦੂਜੀ ਰਾਈ,
ਜਦ ਤੱਕ ਦੂਜੀ ਦਵੈਤ ਵਾਲੀ ਰਾਈ ਰਤਾ ਭਰ ਵੀ ਚਿੱਤ ਦੀ ਬਿਰਤੀ ਵਿੱਚ ਹੈ ਉਹਨਾਂ ਚਿਰ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਰਾਈ ਜਿੰਨੀ ਵੀ ਜਣੀ ਥੋੜੇ ਮਾਤਰ ਕਿਹਾ ਹੈ, ਜੇ ਦੁਬਿਧਾ ਥੋੜੀ ਜੀ ਵੀ ਹੈ ਤਾਂ ਵੀ ਨਹੀਂ ਗੱਲ ਬਣਦੀ ਹੈ, ਸਾਰੀ ਸੰਪੂਰਨ ਤਿਆਗਣੀ ਪੈਂਦੀ ਹੈ।
ਸਭ ਜਗ ਤੇਰਾ ਤੂੰ ਏਕੋ ਦਾਤਾ,
ਇਹ ਪਰਮੇਸ਼ਰ ਇਹ ਸਾਰਾ ਸੰਸਾਰ ਤੇਰਾ ਤੁਹਾਡੇ ਹੀ ਪੈਦਾ ਕੀਤਾ ਹੋਇਆ, ਇੱਕੋ ਹੀ ਤੂੰ, ਤੁਸੀਂ ਮਹਾਰਾਜ ਸਾਰਿਆਂ ਦੇ ਤਾਈ ਆਪ ਮਹਾਰਾਜ ਨਾਮ ਦਾ ਬ੍ਰਹਮ ਗਿਆਨ ਦਾ ਤੇ ਮੁਕਤੀ ਦਾ ਜੀਵਨ ਦਾਨ ਆਦਿ ਇਹਨਾਂ ਦਾਤਾਂ ਨੂੰ ਦੇਣ ਵਾਲਾ ਹੈ। ਨਾਮ ਦਾ ਦਾਤਾ ਤੂੰ ਹੈ, ਬ੍ਰਹਮ ਗਿਆਨ ਦਾ ਦਾਤਾ ਤੂੰ ਹੈ, ਮੁਕਤੀ ਦਾ ਦਾਨ ਦੇਣ ਵਾਲਾ ਤੂੰ ਹੈ, ਦਾਤਾਂ ਦੇਣ ਵਾਲਾ। ਇਸ ਕਰਕੇ ਹੇ ਵਾਹਿਗੁਰੂ
ਅਵਰ ਨਾ ਦੂਜਾ ਭਾਈ,
ਆਪ ਜੀ ਤੋਂ ਬਗੈਰ ਸਾਨੂੰ ਅਵਰ ਹੋਰ ਕੋਈ ਦੂਜਾ ਦੂਸਰਾ ਭਾਈ ਪਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ, ਦੂਸਰਾ ਸਾਨੂੰ ਦਿਸਦਾ ਵੀ ਨਹੀਂ ਹੈ, ਆਪ ਜੀ ਦੀ ਪ੍ਰੀਤੀ ਹੀ ਪਾਉਂਦੀ ਹੈ। ਹੇ ਅਧਿਕਾਰੀ ਜਨ, ਹੋਰ ਕੋਈ ਦੂਜਾ ਨਹੀਂ ਪਾਉਂਦਾ ਹੈ।
ਮਨਮੁਖ ਜੰਤ ਦੁੱਖ ਸਦਾ ਨਿਵਾਸੀ,
ਤੇ ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਦੀ ਆਗਿਆ ਛੱਡ ਕੇ ਜਿਹੜੇ ਮਨਮੁਖ ਹੈ ਨਾ, ਮਨ ਦੀ ਇੱਛਾ ਅਨੁਸਾਰ ਚੱਲਣ ਵਾਲੇ, ਉਹ ਜੰਤ ਕੀ ਨ, ਉਹ ਜੰਤ ਕੀ ਹੈ, ਪੁਰਖ ਸਦਾ ਹਰ ਵਕਤ ਤੇ ਕਿਸੇ ਨੂੰ ਦੁੱਖ ਕਸ਼ਟ ਦੇਣ ਵਿੱਚ ਜਾਂ ਸਦਾ ਹਮੇਸ਼ਾ ਦੁੱਖ ਰੂਪ ਵਿਸ਼ਿਆਂ ਵਿੱਚ ਜਾਂ ਜਿਹੜਾ ਅਗਿਆਨ ਸਾਰਿਆਂ ਦੁੱਖਾਂ ਨੂੰ ਪੈਦਾ ਕਰਨ ਵਾਲੇ ਉਹਦੇ ਵਿੱਚ ਨਿਵਾਸੀ ਵਸਦੇ ਰਹਿੰਦੇ ਹਨ।
ਗੁਰਮੁਖ ਦੇ ਵਡਿਆਈ,
ਜਿਹੜੇ ਗੁਰਮੁਖ ਜਨ ਹੈ ਮਹਾਰਾਜ ਸਾਹਿਬ ਜੀ ਸਰੂਪ ਦੀ ਸਿਖਿਆਤਤਾ ਰੂਪ ਵਡਿਆਈ ਬਖਸ਼ ਦਿੰਦੇ ਹਨ, ਮੋਕਸ਼ ਨੂੰ ਪ੍ਰਾਪਤ ਹੋ ਗਏ।
ਅਪਰ ਅਪਾਰ ਅਗਮ ਅਗੋਚਰ,
ਜੋ ਪਰਮੇਸ਼ਰ ਅਗਮ ਗਮਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਜਿਸ ਤੋਂ ਅਪਰ ਪ੍ਰਕਿਰਤੀ ਉਰੇ ਤੇ ਉਹ ਆਪ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਐਸਾ ਵਾਹਿਗੁਰੂ ਜੋ ਹੈ।
ਕਹਿਣਾ ਕੀਮ ਨਾ ਪਾਈ,
ਕਥਨ ਕਰਨ ਵਾਲੇ ਸ਼ੇਸ਼ ਨਾਗ ਵਰਗੇ ਉਹਦੇ ਸਰੂਪ ਦੀ ਉਪਮਾ ਰੂਪ ਵਿੱਚ ਕੀਮਤ ਨਹੀਂ ਪਾ ਸਕੇ, ਭਾਵ ਅੰਤ ਨਹੀਂ ਲੈ ਸਕੇ ਹਨ।
ਸੁਨ ਸਮਾਦ ਮਹਾਪਰਮਾਰਥ,
ਉਹਨੇ ਪ੍ਰਸ਼ਨ ਕੀਤਾ ਸੀ, ਮਹੰਤ ਨੇ ਕਹਿਣ ਲੱਗੇ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉੱਤਰ ਵੀ ਕਹਿੰਦੇ ਸੁਨ ਸਮਾਦ ਮਹਾਪਰਮਾਰਥ, ਇਹ ਥੋੜੇ ਜਿਹੇ ਗੂੜੇ ਅਰਥ ਭਾਵ ਤੋਂ ਵਿਚਾਰ ਹੈ। ਜਿਨ੍ਹਾਂ ਪੁਰਖਾਂ ਦੀ ਸੁਨ ਅਫੁਰ ਅਵਸਥਾ ਭਾਵ ਦਸਵੇਂ ਦੁਆਰ ਵਿੱਚ ਤੇ ਸਮਾਧ ਧੱਦੇ ਨੂੰ ਸਿਆਰੀ ਲੱਗਿਆ, ਸਮਾਧੀ ਬਣ ਜਾਊਗਾ ਅਰਥ ਵਿੱਚ, ਸਮਾਧੀ ਲੱਗ ਜਾਂਦੀ ਹੈ, ਉਹ ਮਹਾਂ ਵੱਡੇ ਪਰਮਾਰਥ ਸਿਧਾਂਤ ਰੂਪ ਜਾਂ ਫਿਰ ਮਹਾਂਪਰਮਾਰਥ ਤੱਤ ਗਿਆਨ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ। ਅਤੇ ਫਿਰ ਪਰਮੇਸ਼ਰ ਦੇ ਨਾਮ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਜਦੋਂ ਕਰ ਲੈਂਦੇ ਹਨ
ਤੀਨ ਭਵਨ ਪਤ ਨਾਮ
ਪਰਮੇਸ਼ਰ ਦੇ ਨਾਮੰ ਨਾਮ ਦੇ ਪ੍ਰਤਾਪ ਕਰਕੇ ਦਸਵੇਂ ਦੁਆਰ ਵਿੱਚ ਤੀਨ ਭਵਨ ਤਿੰਨਾਂ ਲੋਕਾਂ ਦੇ ਪਤ ਪਤੀ ਪਰਮੇਸ਼ਰ ਦੀ ਜਿਹੜੀ ਚੇਤਨ ਦੀ ਲਾਟ ਹੈ ਨਾ ਦਸਵੇਂ ਦੁਆਰ ਵਿੱਚ ਉਹਦੇ ਦਰਸ਼ਨ ਹੋ ਜਾਂਦੇ ਉਹਨੂੰ ਉਹਦੀ ਪ੍ਰਾਪਤੀ ਕਰ ਲੈਂਦੇ ਹੈ ਜਾਂ ਬੇ ਸੁਨ ਸਮਾਧ ਮਹਾਂਪਰਮਾਰਥ ਜੋ ਸੁਨ ਅਫੁਰ ਸਰੂਪ ਪਰਮੇਸ਼ਰ ਮਹਾਂ ਵੱਡਾ ਭਾਰੀ ਪਰਮਾਰਥ ਸਿਧਾਂਤ ਰੂਪ ਹੈ ਤਤ ਗਿਆਨ ਰੂਪ ਹੈ ਮਹਾਂਪਰਮਾਰਥ ਜਿਸ ਵੇਲੇ ਉਸ ਦੇ ਵਿੱਚ ਜਿਹੜੀ ਸਾਡੀ ਚਤਰਾਈ ਵਾਲੀ ਬੁੱਧੀ ਹੈ ਨਾ ਚਤਰਾਈ ਵਾਲੀ ਸਮਾਧ ਸਮਾ ਇਹਦੇ ਚ ਸਮਾਧ ਦੇ ਅਰਥ ਨੇ ਚਤਰਾਈ ਵਾਲੀ ਬੁੱਧ ਕਿਵੇਂ ਹੈ ਸਮਾਂ ਜਮਾਂ ਦੇਹ ਨਾਮ ਬੁੱਧੀ ਦਾ ਜਦੋਂ ਸਮਾ ਜਾਵੇ ਤੇ ਮਾਇਆ ਸਬਲ ਹੋਣ ਕਰਕੇ ਜਿਸ ਦਾ ਫਿਰ ਤੀਨ ਭਵਨ ਪਤ ਨਾਮੰ ਮਾਇਆ ਸਬਲ ਹੋਣ ਕਰਕੇ ਜਿਸਦਾ ਨਾਮੰ ਨਾਮ ਹੀ ਤਿੰਨਾਂ ਭਵਨਾਂ ਲੋਕਾਂ ਦਾ ਪਤ ਪਤੀ ਹੈ ਜੋ ਨਾਮ ਜਪਦਾ ਹੈ ਉਸ ਨੂੰ ਤਿੰਨਾਂ ਭਵਨਾਂ ਦੇ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਤੀਨ ਭਵਨ ਪਤ ਨਾਮੰ ਤੇ ਇਸ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਪੁਰਖ ਸੁਨ ਸਮਾਧ ਮਹਾਂਪਰਮਾਰਥ ਜਿਹੜੇ ਪੁਰਖ ਸੁਨ ਸਮਾਧ ਅਫੁਰ ਸਮਾਧ ਵਿੱਚ ਨਿਰਵਿਕਾਰੀ ਵਿੱਚ ਲੀਨ ਹੋ ਜਾਂਦੇ ਨੇ ਉਹਨਾਂ ਨੂੰ ਮਹਾਂ ਵੱਡੇ ਮਹਾਂਪਰਮਾਰਥ ਮਹਾਂ ਵੱਡੇ ਪਰਮਾਰਥ ਸਿਧਾਂਤ ਰੂਪ ਪਰਮੇਸ਼ਰ ਦੇ ਅਪਰੋਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੀਨ ਭਵਨ ਪਤ ਨਾਮੰ ਜੋ ਤਿੰਨਾਂ ਲੋਕਾਂ ਦੇ ਵਿੱਚ ਪਾਉਂਦਾ ਫਿਰਦਾ ਸੀ ਇਹ ਜਿਹੜਾ ਜੀਵ ਉਸ ਨੂੰ ਨਾਮ ਜਪਣ ਦੇ ਪ੍ਰਤਾਪ ਕਰਕੇ ਪਤ ਪ੍ਰਤਿਸ਼ਠਾ ਪ੍ਰਾਪਤ ਹੋ ਜਾਂਦੀ ਹੈ ਜਾਂ ਮਨ ਜਿਹੜਾ ਤਿੰਨੇ ਅਵਸਥਾ ਜਿਹੜੀਆਂ ਤੀਨ ਭਵਨ ਤਿੰਨੇ ਅਵਸਥਾ ਦੇ ਭਰਮਣ ਕਰਦਾ ਸੀ ਜਾਗਰ ਦੇ ਵਿੱਚ ਸੁਪਨ ਦੇ ਵਿੱਚ ਸੁਖੋਪਤੀ ਵਿੱਚ ਤਿੰਨ ਭਵਨ ਭਾਉਣ ਵਾਲਾ ਹੈ ਇਹ ਉਹਦੇ ਚ ਭਰਮਣ ਕਰਨ ਵਾਲਾ ਸੀ ਜਿਹੜਾ ਇਸ ਨੂੰ ਸੁਧਾਰਨ ਵਾਲਾ ਪਤਪਤੀ ਪਰਮੇਸ਼ਰ ਦਾ ਨਾਮ ਹੀ ਹੈ ਪਤ ਨਾਮੰ ਇਹਨੂੰ ਪਤ ਵੀ ਦਵਾਉਂਦਾ ਹੈ ਤੇ ਉਹ ਪਤੀ ਪਰਮੇਸ਼ਰ ਦਾ ਨਾਮ ਹੀ ਇਹਨੂੰ ਸੁਧਾਰਨ ਵਾਲਾ ਹੈ ਇਸ ਕਰਕੇ ਤੀਨ ਭਵਨ ਪਤ ਨਾਮੰ ਜੋ ਤਿੰਨਾਂ ਭਵਨਾਂ ਦਾ ਪਤਪਤੀ ਪਰਮੇਸ਼ਰ ਹੈ ਉਸ ਦੇ ਨਾਮ ਵਿੱਚ ਬਿਰਤੀ ਨੂੰ ਜੋੜਨਾ ਕਰੀਏ ਜੇ ਜੋੜਨਾ ਕਰਾਂਗੇ ਫਿਰ ਸੁਨ ਸਮਾਧ ਮਹਾਂ ਪਰਮਾਰਥ ਸੁਨ ਸਮਾਧ ਅਫੁਰ ਅਵਸਥਾ ਵਿੱਚ ਸਮਾਧੀ ਲੱਗਦੀ ਹੈ ਅਤੇ ਮਹਾਂ ਵੱਡੇ ਪਰਮਾਰਥ ਸਿਧਾਂਤ ਰੂਪ ਜਾਂ ਤੱਤ ਸਰੂਪ ਅਪਰੋਹ ਗਿਆਨ ਰੂਪੀ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ ਥੋੜੇ ਜਿਹੇ ਅੱਖਰ ਜਿਹੜੇ ਸਨ ਇਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਗੂੜਾ ਗਿਆਨ ਉਚਾਰਨ ਕੀਤਾ ਹੈ ਜੇ
ਮਸਤਕ ਲੇਖ ਜੀਆ ਜਗ ਜੋਨੀ
ਜਿਤਨੇ ਜਗ ਸੰਸਾਰ ਵਿੱਚ ਜੀ ਜੀਵ ਜੂਨਾਂ ਦੇ ਵਿੱਚ ਆਏ ਹੋਏ ਸਭ ਦੇ ਮਸਤਕ ਮੱਥੇ ਤੇ ਮਹਾਰਾਜ ਸਾਹਿਬ ਕਹਿੰਦੇ ਮਸਤਕ ਲੇਖ ਜੀਆ ਜਗ ਜੋਨੀ ਮੱਥੇ ਦੇ ਵੱਖਰੇ ਵੱਖਰੇ ਜਿਹੜੇ ਲੇਖ ਭਾਗ ਲਿਖੇ ਹੋਏ ਹਨ
ਸਿਰ ਸਿਰ ਲੇਖ ਸਹਾਮ
ਸਿਰ ਬਾ ਸਿਰ 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 ਪ੍ਰਤ ਸਿਰ ਭਾਵ ਹਰੇਕ ਜੀਵ ਦੇ ਲੇਖੇ ਲੇਖਾਂ ਅਨੁਸਾਰ ਉਹਨਾਂ ਨੂੰ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਦੁੱਖ ਅਤੇ ਸੁੱਖ ਸਹਾਮੰ ਸਹਾਰਦੇ ਆ ਕਦੇ ਸੁੱਖ ਮਿਲ ਗਿਆ ਕਦੇ ਦੁੱਖ ਮਿਲ ਗਿਆ ਇਸ ਕਰਕੇ ਮਸਤਕ ਲੇਖ ਜੀਆ ਜਗ ਜੋਨੀ ਜਗ ਜਗਤ ਦੇ ਜੋ ਜੋਨੀ ਕਾਰਨ ਰੂਪ ਬ੍ਰਹਮ ਨੇ ਸਾਰੇ ਜੀਆਂ ਦੇ ਮਸਤਕ ਮੱਥੇ ਉੱਤੇ ਲੇਖ ਲਿਖਿਆ ਉਹਨਾਂ ਲੇਖਾਂ ਅਨੁਸਾਰ ਪਾਪ ਬਨ ਕਰਕੇ ਜੀਵ ਨੂੰ ਸਿਰ ਸਿਰ ਲੇਖ ਸਹਾਮੰ ਉਹ ਸਹਮ ਭਾਵ ਦੁੱਖਾਂ ਦੀ ਪ੍ਰਾਪਤੀ ਤੇ ਇਸ ਕਰਕੇ ਤਾਂ ਉਹਨੂੰ ਦੁੱਖ ਸਹਾਰਨੇ ਪੈਂਦੇ ਆ ਪੁੰਨ ਕਰਮਾਂ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੀਵ ਲਿਖੇ ਲੇਖਾਂ ਅਨੁਸਾਰ ਸਿਰ ਸਿਰ ਲੇਖ ਸਹਾਮ ਸਿਰ ਦਾ ਸਿਰ ਭਿੰਨ ਭਿੰਨ ਦੁੱਖ ਸੁੱਖ ਨੂੰ ਸਹਾਮੂ ਸਹਾਰਦੇ ਆ ਜੀਵਾਂ ਦੇ ਜਿਹੋ ਜਿਹੇ ਕਰਮ ਹੁੰਦੇ ਆ ਉਹਨਾਂ ਅਨੁਸਾਰ ਮਸਤਕ ਲੇਖ ਜੀਆ ਜਗ ਜੋਨੀ ਤੇ ਉਹਨਾਂ ਨੂੰ ਭਾਈ ਮੱਥੇ ਦੇ ਲੇਖ ਲਿਖੇ ਜਾਂਦੇ ਆ ਉਹ ਲਿਖੇ ਲੇਖਾਂ ਦੇ ਅਨੁਸਾਰ ਜਗ ਸੰਸਾਰ ਦੀ ਜਗ ਜੋਨੀ 84 ਜਗ ਜੂਨਾਂ ਦੇ ਜੀਵਾਂ ਨੂੰ ਸਿਰ ਸਿਰ ਲੇਖ ਸਹਾਮੂ ਤੇ ਉਹਨਾਂ ਨੂੰ ਫਿਰ ਭਿੰਨ ਭਿੰਨ ਜੂਨਾਂ ਪ੍ਰਾਪਤ ਹੁੰਦੀਆਂ ਹਨ
ਕਰਮ ਸੁਕਰਮ ਕਰਾਏ ਆਪੇ
ਜੀਵ ਦੀ ਵਾਸਨਾ ਅਨੁਸਾਰ ਪ੍ਰੇਰਿਆ ਹੋਇਆ ਈਸ਼ਵਰ ਸਮਾਨ ਕਰਮ ਤੇ ਸੁਕਰਮ ਸ੍ਰੇਸ਼ਟ ਪੁੰਨ ਰੂਪ ਕਰਮ ਆਪੇ ਆਪ ਹੀ ਕਰਾਏ ਕਰਾਉਂਦਾ ਹੈ
ਆਪੇ ਭਗਤ ਦ੍ਰਿੜਾਮ
ਜਿਸ ਦੀ ਸਕਾਮ ਕਰਮਾਂ ਦੀ ਬਿਰਤੀ ਉੱਚੀ ਹੋ ਗਈ ਉਹਨਾਂ ਨੂੰ ਨਿਸਕਾਮੀ ਜਾਣ ਕੇ ਆਪੇ ਆਪ ਹੀ ਆਪਣੇ ਫਿਰ ਆਪਣੀ ਪ੍ਰੇਮਾ ਭਗਤੀ ਜਿਹੜੀ ਹੈ ਤੇ ਉਹਦੇ ਵਿੱਚ ਦ੍ਰਿੜਾਮੰ ਭਗਤ ਦੀ ਭਗਤੀ ਨੂੰ ਦ੍ਰਿੜ ਪੱਕਾ ਕਰਾ ਦਿੰਦਾ ਜਾਂ ਫਿਰ ਆਪੇ ਆਪ ਹੀ ਪਰਮੇਸ਼ੁਰ ਕਰਮ ਸਕਾਮ ਜਿਹੜਾ ਸਕਾਮ ਕਰਮ ਕਰਨ ਵਾਲੇ ਜੀਵ ਨੂੰ ਸਵਰਗ ਆਦਿਕਾਂ ਦੀ ਸੁੱਖ ਦੀ ਪ੍ਰਾਪਤੀ ਕਰਾਏ ਕਰਾਉਂਦਾ ਹੈ, ਜਾਂ ਆਪ ਹੀ ਸੁਕਰਮ ਜਿਹੜਾ ਨਿਸ਼ਕਾਮ ਕਰਮ ਕਰਨ ਵਾਲੇ ਪੁਰਖ ਨੂੰ ਉਹਨਾਂ ਤੋਂ ਭਗਤੀ ਦ੍ਰਿੜ ਕਰਾਉਂਦਾ ਹੈ, ਜੋ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ।
ਮਨ ਮੁਖ ਜੂਠ ਲਹਿ ਪੈ ਮਾਨੰ।
ਹੇ ਭਾਈ, ਤਦ ਮਨ ਹਿਰਦੇ ਵਿੱਚੋਂ ਅਵਿਦਿਆ ਦੀ ਜਿਹੜੀ ਮੁੱਖ ਮੂੰਹ ਵਿੱਚੋਂ ਅਵਿਦਿਆ ਦੀ ਤੇ ਮੁੱਖ ਮੂੰਹ ਵਿੱਚੋਂ ਝੂਠ ਬੋਲਣ ਕਰਕੇ ਜਿਹੜੀ ਮੂੰਹ ਦੇ ਵਿੱਚ ਜੂਠ ਹੈ, ਅਵਿਦਿਆ ਕਰਕੇ ਮਨ ਨੂੰ ਜੂਠ ਲੱਗੀ ਹੋਈ ਹੈ, ਝੂਠੇ ਪਦਾਰਥਾਂ ਦੇ ਖਾਣ ਦੀ ਵਾਸਨਾ ਰੂਪ ਜਿਹੜੀ ਜੂਠ ਹੈ ਉਹ ਫਿਰ ਲਹਿ ਲੱਥ ਜਾਂਦੀ ਹੈ, ਤੇ ਜੀਵ ਪਰਮੇਸ਼ਰ ਦੇ ਭੈ ਡਰ ਨੂੰ ਮੰਨ ਲਵੇ, ਪਰਮਾਤਮਾ ਦੇ ਡਰ ਵਿੱਚ ਆ ਜਾਵੇ। ਕਹਿੰਦਾ ਫਲਾਨੇ ਉਹ ਰੱਬ ਤੋਂ ਡਰ, ਤੂੰ ਆਹ ਕੰਮ ਕਰਨਾ ਹੈ, ਪਰਮਾਤਮਾ ਦੇ ਭੈ ਵਿੱਚ ਆ ਜਾਵੇ, ਗਲਤ ਕੰਮ ਨਹੀਂ ਕਰਦਾ।
ਆਪੇ ਗਿਆਨ ਅਗਾਮੰ,
ਤੇ ਫਿਰ ਪਰਮੇਸ਼ਰ ਆਪੇ ਆਪ ਹੀ ਅਗਾਮੰ ਸ਼ਾਸਤਰਾਂ ਤੋਂ ਅਗੰਮ ਗਿਆਨ ਅਨੁਭਵ ਰੂਪ ਗਿਆਨ ਪ੍ਰਗਟ ਕਰ ਦਿੰਦਾ ਹੈ, ਜੋ ਸ਼ਾਸਤਰਾਂ ਕਰਕੇ ਵੀ ਅਗੰਮ ਹੈ ਗਿਆਨ।
ਜਿਨ ਚਾਖਿਆ ਸੀ ਸਾਧ ਜਾਣਨ।
ਹੇ ਭਾਈ, ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਚਾਖਿਆ ਚੱਖਣਾ ਕੀਤਾ ਭਾਵ ਧਾਰਨ ਕੀਤਾ, ਸਹੀ ਉਹੀ ਇਹ ਸਾਧ ਆਨੰਦ ਨੂੰ ਜਾਣਨ, ਜਾਣਦੇ ਨੇ ਉਹੀ ਜਾਣਨ, ਨਾਣਾ ਤੇ ਨੰਨਾ ਦੋਨੇ ਭਾਈ ਧਿਆਨ ਨਾਲ ਬੋਲਣੇ ਨੇ, ਉਹ ਇਸ ਪ੍ਰਕਾਰ ਜਾਣ ਲੈਂਦੇ ਹਨ ਕਿਵੇਂ।
ਜਿਉਂ ਗੁੰਗੇ ਮਿਠਿਆਈ।
ਇਹ ਹੁਣ ਭਾਈ ਧਿਆਨ ਰੱਖੋ, ਮੰਮੇ ਦੀ ਸਿਹਾਰੀ ਲੋਪ ਹੋ ਜਾਂਦੀ, ਜੇ ਮਠਿਆਈ ਉਹ ਕਹਿ ਦਿੱਤੀ ਮੰਮੇ ਦੀ ਸਿਹਾਰੀ ਗਈ, ਇਹ ਮਿਠਿਆਈ ਜਿਵੇਂ ਸੁਣਿਆ ਤੁਸੀਂ। ਇਸ ਪ੍ਰਕਾਰ ਉਹ ਤਾਂ ਫਿਰ ਇਉਂ ਹੈ ਜਿਵੇਂ ਗੁੰਗਾ ਜਿਹੜਾ ਬੰਦਾ ਜਿਹੜਾ ਬੋਲ ਨਹੀਂ ਸਕਦਾ, ਉਹਨੂੰ ਮਠਿਆਈ ਖਿਲਾ ਦਈਏ, ਫਿਰ ਪੁੱਛੀ ਵੀ ਸਵਾਦ ਕਿੰਨਾ ਜਾਏ, ਕੀ ਦੱਸੂਗਾ, ਉਹਦਾ ਜਵਾਨ ਹੀ ਨਹੀਂ ਹੈ, ਬੋਲ ਨਹੀਂ ਸਕਦਾ, ਲਫਾਜ਼ ਨਹੀਂ ਉਹਦੇ ਕੋਲ, ਉਹ ਸਵਾਦ ਦੱਸ ਨਹੀਂ ਸਕਦਾ, ਪਰ ਚਿਹਰੇ ਦੀ ਮੁਸਕਰਾਹਟ ਦੱਸਦੀ ਹੈ, ਸਹਿਣ ਲੈਂਗ ਉਹਦੇ ਪਤਾ ਲੱਗਦਾ ਵੀ ਇਹਨੂੰ ਆਨੰਦ ਆਇਆ ਹੈ। ਇਸੇ ਪ੍ਰਕਾਰ ਮਹਾਤਮਾ ਜਨ ਜਿਹੜੇ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੁੰਦਾ, ਜਿਨ੍ਹਾਂ ਨੂੰ ਉਹ ਦੱਸਦੇ ਨਹੀਂ, ਉਹ ਬੇਪਰਵਾਰ ਨਾ ਬੋਲਣੀ, ਪਰ ਉਹਨਾਂ ਦੀ ਮਸਤੀ, ਨਿਰਵੈਰਤਾ, ਖਿਮਾ ਆਦਿ ਗੁਣਾਂ ਦਾ ਸੁਭਾਵ ਪ੍ਰਤੀਤ ਹੋ ਜਾਂਦਾ, ਇਹ ਪਰਮੇਸ਼ਰ ਨੂੰ, ਪਰ ਇਹਨਾਂ ਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ ਹੈ, ਉਹ ਅਕਥ ਆਨੰਦ ਹੈ। ਗੂੰਗੇ ਦੀ ਜਿਹੜੀ ਮਠਿਆਈ ਖਾਣ ਵਾਂਗੂ ਕੋਈ ਦੱਸ ਨਹੀਂ ਸਕਦਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਪ੍ਰਸ਼ਨ ਕੀਤਾ ਮਹੰਤ ਨੇ, ਮਹਾਰਾਜ ਫਿਰ ਆਪ ਜੀ ਕਿਰਪਾ ਕਰਕੇ ਦੱਸ ਦਿਓ ਕਿ ਉਹਦਾ ਆਨੰਦ ਕਿੰਨਾ ਕੈ ਸਵਾਦ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤੁਸੀਂ ਤਾਂ ਦੱਸ ਸਕਦੇ ਹੋ। ਤਾਂ ਉੱਤਰ ਦਿੰਦੇ ਹਨ,
ਅਕਥ ਕਾ ਕਿਆ ਕਥੀਐ ਭਾਈ।
ਹੇ ਭਾਈ, ਹੇ ਮਹੰਤ ਜਨ, ਹੇ ਭਰਾਵੋ, ਪਰਮੇਸ਼ਰ ਦਾ ਆਨੰਦ ਅਕਥ ਹੈ, ਕਥਨ ਤੋਂ ਰਹਿਤ ਹੈ, ਉਹਦਾ ਕਿਆ ਕਿਸ ਪ੍ਰਕਾਰ ਸ਼ਕਤੀ ਬਿਰਤੀ ਕਰਕੇ ਕਥੀ ਜਾਂ ਕਥਨ ਕਰੀਏ, ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਹੁੰਦਾ, ਤੇ ਉਸ ਪਰਮੇਸ਼ਰ ਦੇ
ਚਾਲੋ ਸਦਾ ਰਜਾਈ,
ਸਦਾ ਹਮੇਸ਼ਾ ਰਜਾਈ, ਰਜਾ ਵਿੱਚ ਚੱਲਣਾ ਕਰੋ, ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਆਹ ਢੰਗ ਹੈ, ਉਹਦੀ ਰਜਾ ਚੱਲੋਗੇ ਪ੍ਰਾਪਤੀ ਹੋ ਜਾਏਗੀ।
ਗੁਰਦਾਤਾ ਮੇਲੇ ਤਾਂ ਮਤ ਹੋਵੇ,
ਅਜੇ ਗੁਰ ਸਤਿਗੁਰੂ ਜੀ ਆਪਣੇ ਉਪਦੇਸ਼ ਦੁਆਰਾ ਤੇ ਉਹ ਦਾਤਾ ਦਾਤਾਰ ਪਰਮੇਸ਼ਰ ਦੇ ਨਾਲ ਮੇਲੇ ਮੇਲ ਦੇਣ, ਤਾਂ ਆਤਮ ਵਿਛਾਣੀ ਮਤ ਬੁੱਧ ਦੀ ਪ੍ਰਾਪਤੀ ਹੋਵੇ ਹੁੰਦੀ ਹੈ। ਪਰ ਜਿਹੜੇ ਨਿਗੁਰੇ ਹਨ,
ਨਿਗੁਰੇ ਮਤ ਨਾ ਕਾਈ,
ਨਿਗੁਰੇ ਗੁਰਾਂ ਤੋਂ ਰਹਿਤ ਨੇ, ਗੁਰਮਤ ਤੋਂ ਉਲਟ ਮਨਮੁਖ ਪੁਰਖ ਜਿਹੜੇ, ਕਾਈ ਕਿਸੇ ਪ੍ਰਕਾਰ ਦੀ ਕੋਈ ਆਤਮ ਵਿਛੈਣੀ ਜਾਂ ਆਤਮ ਆਨੰਦ ਦੀ ਸਿਖਿਆਤਾ ਵਾਲੀ ਮਤ ਬੁੱਧ ਉਹਨਾਂ ਨੂੰ ਨਹੀਂ ਆਉਂਦੀ ਹੈ।
ਜਿਉਂ ਚਲਾਏ ਕਿਉਂ ਚੱਲ ਹੈ ਭਾਈ।
ਇਹ ਭਾਈ, ਜਿਸ ਪ੍ਰਕਾਰ ਪਰਮੇਸ਼ਰ ਗੁਰਮੁਖ ਜਨਾਂ ਨੂੰ ਗੁਰਮਤ ਅਨੁਸਾਰ ਚਲਾਏ ਚਲਾਉਂਦਾ ਹੈ, ਤਿਉਂ ਉਸੇ ਪ੍ਰਕਾਰ ਗੁਰਮੁਖ ਜਨ ਭਾਵਨਾ ਦੇ ਸਹਿਤ ਚੱਲ ਹੈ, ਉਹ ਉਸੇ ਪ੍ਰਕਾਰ ਚੱਲਦੇ ਹਨ, ਭਾਵਨਾ ਦੇ ਸਹਿਤ ਚੱਲ ਹੈ, ਚੱਲਦੇ ਹਨ। ਇਸ ਕਰਕੇ ਫਿਰ ਹੋਰ
ਕਿਆ ਕੋ ਕਰੇ ਚਤੁਰਾਈ,
ਇਸ ਤੋਂ ਹੋਰ ਕਿਆ ਕੀ ਕੋਈ ਚਤੁਰਾਈ ਚਲਾਕੀ ਨਾਲ ਪ੍ਰਾਪਤ ਕਰੇ ਕਰ ਸਕਦਾ, ਚਲਾਕੀ ਨਾਲ ਥੋੜੀ ਪ੍ਰਾਪਤ ਹੁੰਦਾ, ਚਤੁਰਾਈ ਨਾ ਚਤੁਰਭੁਜ ਪਾਈਏ, ਵਾਹਿਗੁਰੂ ਦੀ ਪ੍ਰਾਪਤੀ ਚਲਾਕੀ ਨਾਲ ਨਹੀਂ ਹੁੰਦੀ, ਜੇ ਸਤਿਗੁਰਾਂ ਦੀ ਰਜਾ ਮੰਨੀਏ ਤਾਂ ਪ੍ਰਾਪਤੀ ਹੁੰਦੀ ਹੈ। ਅੱਗੇ ਬੇਨਤੀ ਪੁਰਖ ਕਥਨ ਕਰਦੇ ਹਨ,
ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ।
ਹੇ ਮੇਰੇ ਵਾਹਿਗੁਰੂ, ਹੇ ਮਹਾਰਾਜ, ਇੱਕ ਪੁਰਖ ਤਾਂ ਮਾਇਆ ਦੇ ਭਰਮ ਵਿੱਚ ਪਾ ਦਿੱਤੇ ਨੇ, ਤੈਂ ਤੇਰੇ ਸਰੂਪ ਵੱਲੋਂ ਭੁਲਾਏ ਭੁਲਾ ਛੱਡੇ ਨੇ ਮਾਇਆ ਨੇ, ਇੱਕ ਪੁਰਖ ਐਸੇ ਨੇ ਤੇ ਜੋ ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਭਾਵਨਾ ਕਰਕੇ, ਗੁਰੂ ਸਾਹਿਬ ਦੀ ਪ੍ਰੇਮਾ ਭਗਤੀ ਵਿੱਚ ਰਾਤੇ ਰੰਗੇ ਰਹਿੰਦੇ ਨੇ, ਉਹ ਗੁਰੂਚ ਹੋਏ ਰਹਿੰਦੇ ਪ੍ਰੇਮਾ ਭਗਤੀ ਦੇ ਵਿੱਚ।
ਤੇਰਾ ਖੇਲ ਅਪਾਰਾ,
ਇਹ ਤੇਰਾ ਤੁਹਾਡਾ ਖੇਲ ਕੌਤਕ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਜੀ ਜੰਤ ਸਭ ਤੇਰਾ ਖੇਲ, ਇਹ ਤੇਰਾ ਖੇਡ ਹੀ ਆ, ਜਿਹੜੇ ਜੀ ਜੰਤਨ ਸੁਖ ਮਸਤੂਲ।
ਜਿਤ ਤੁਦ ਲਾਏ ਤੇਹਾ ਫਲ ਪਾਇਆ,
ਹੇ ਵਾਹਿਗੁਰੂ ਜਿਤ ਜਿਸ ਪਾਸੇ ਤੂੰ ਤੁਸੀਂ ਜੀਵਾਂ ਨੂੰ ਪ੍ਰੇਰ ਕੇ ਲਾਏ ਲਾਇਆ ਹੈ, ਤੇ ਇਹ ਉਹੋ ਜਿਹੀ ਉਹਨਾਂ ਨੂੰ ਫਲ ਵੀ ਪ੍ਰਾਪਤ ਹੋ ਰਿਹਾ ਦੁੱਖ ਸੁੱਖ ਰੂਪ ਦੇ ਵਿੱਚ, ਜਿਨ੍ਹਾਂ ਪੁਰਖਾਂ ਦੇ ਤੇ ਮਾਇਆ ਦੇ ਮੋਹ ਦੇ ਵਿੱਚ ਚਿੱਤ ਲੱਗੇ ਨੇ ਉਹਨਾਂ ਨੂੰ ਜੰਮਣ ਮਰਨ ਦਾ ਫਲ ਮਿਲਦਾ ਹੈ। ਜਿਹਨਾਂ ਪੁਰਖਾਂ ਨੂੰ ਨਾਮ ਵਿੱਚ ਜਿਹੜੇ ਨਾਮ ਚ ਰੰਗੇ ਰਹਿੰਦੇ ਨੇ ਉਹਨਾਂ ਨੂੰ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਦਾ ਫਲ ਲਿਆ, ਤੇਹਾ ਫਲ ਪਾਇਆ, ਇਉਂ ਪਾਉਂਦੇ ਹਨ।
ਤੂੰ ਹੁਕਮ ਚਲਾਵਣ ਹਾਰਾ,
ਤੂੰ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਚਲਾਵਣ ਹਾਰਾ ਚਲਾਉਣ ਵਾਲੇ ਹੋ ਜੇ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ,
ਹੇ ਮਹਾਰਾਜ ਸੇਵਾ ਅਸੀਂ ਸੇਵਾ ਟਹਿਲ ਤਾਂ ਕਰੀ ਕਰੀਏ ਜੇ ਸਾਡਾ ਆਪਣਾ ਕਿਛ ਕੁਝ ਹੋਵੇ। ਪਦਾਰਥ ਧਰਤੀ ਤੇਰੀ, ਅੰਨ ਪਾਣੀ ਤੇਰਾ ਪੈਦਾ ਕੀਤਾ ਵਾ, ਕੀ ਸੇਵਾ ਕਰੀਏ ਕਿਵੇਂ? ਤੇ ਜੇ ਕਿਹਾ ਵੀ ਤੂੰ ਸਰੀਰ ਦੁਆਰਾ ਕਰ ਲੈ ਸੇਵਾ, ਫਿਰ ਚਲੋ ਪਦਾਰਥ ਤਾਂ ਪ੍ਰਾਪਤ ਕੀਤੇ, ਵਾਹਿਗੁਰੂ ਨੇ ਪੈਦਾ ਕੀਤੇ ਨਾ, ਮੈਂ ਹੀ ਪੈਦਾ ਕੀਤੇ ਨੇ, ਤੂੰ ਸਰੀਰ ਦੁਆਰਾ ਕਰ ਲੈ। ਉਹਦੇ ਲਈ ਵੀ ਮਹਾਰਾਜ ਬੇਨਤੀ ਕਰਦੇ ਨੇ, ਜੀਓ
ਜੀਓ ਪਿੰਡ ਤੁਮਾਰਾ,
ਇਹ ਮਹਾਰਾਜ ਸਰੀਰ ਹੈ ਜਿਹੜਾ ਪੰਜਾਂ ਤੱਤਾਂ ਦਾ, ਤੱਤ ਤੈਂ ਬਣਾਏ, ਤੱਤ ਸਾਡੇ ਮਾਤਾ ਪਿਤਾ ਨੇ ਨਹੀਂ ਬਣਾਏ, ਨਾ ਮਾਂ ਨੇ ਬਣਾਏ ਨਾ ਪਿਓ ਨੇ ਬਣਾਏ, ਤੱਤ ਪੰਜੇ ਤੈਂ ਬਣਾਏ, ਸਾਡੇ ਮਾਤਾ ਪਿਤਾ ਨੂੰ ਤੈਂ ਬਣਾਇਆ ਤੱਤਾਂ ਦੁਆਰਾ, ਉਹਦੇ ਚ ਜਿੰਦ ਸਾਡੀ ਤੂੰ ਪਾਈ, ਸੁਖਮ ਸਰੀਰ ਇਹ ਤੁਹਾਰਾ ਤੁਹਾਡਾ ਹੀ ਹੈ, ਸੇਵਾ ਦੱਸੋ ਕਿਸ ਢੰਗ ਦੇ ਨਾਲ ਕੀਜਿਆ ਹੈ। ਭਾਵ ਕੀ ਹੈ? ਸੇਵਾ ਕਰਦੇ ਹੋਏ ਪਰਮਾਤਮਾ ਦਾ ਸਭ ਕੁਝ ਸਮਝ ਕੇ ਸੇਵਾ ਕਰਨੀ, ਉਹ ਪ੍ਰਵਾਨ ਹੁੰਦੀ ਹੈ, ਇਹ ਢੰਗ ਦੱਸਿਆ ਹੈ।
ਸਤਿਗੁਰ ਮਿਲਿਆ ਕਿਰਪਾ ਕੀਨੀ,
ਇਹ ਸਤਿਗੁਰ ਸੱਚੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਆਪ ਜੀ ਮਿਲਿਆ ਮਿਲਦੇ ਹੋ, ਤੇ ਜਦੋਂ ਆਪ ਜੀ ਮਿਲਿਆ ਮਿਲੇ ਤਾਂ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ, ਮਹਾਰਾਜ ਸਾਹਿਬ ਜੀ ਕਹਿੰਦੇ ਹਨ ਫਿਰ
ਅੰਮ੍ਰਿਤ ਨਾਮ ਆਧਾਰਾ,
ਤੂੰ ਤੋਂ ਰਹਿਤ ਕਰਨ ਵਾਲਾ ਤੇ ਨਾਮ ਦਾ ਆਧਾਰਾ ਆਸਰਾ ਬਖਸ਼ਿਆ ਹੈ।
ਗਗਨੰਤਰ ਵਾਸਿਆ ਗੁਣ ਪਰਗਾਸਿਆ,
ਇਹ ਵੀ ਪਿਛਲੀਆਂ ਪੰਕਤੀਆਂ ਦੀ ਤਰ੍ਹਾਂ ਪਾਈ ਗੂੜ ਗਿਆਨ ਹੈ ਇਹਦੇ ਵਿੱਚ, ਜਿੱਥੇ ਗਿਆਨ ਦੀ ਗੱਲ ਆਉਂਦੀ ਹੈ, ਔਰ ਖਾਸ ਕਰਕੇ ਜਿੱਥੇ ਗੁਰੂ ਸਾਹਿਬ ਕਿਸੇ ਉਹੋ ਜਿਹੇ ਵਿਅਕਤੀ ਨਾਲ ਗਿਆਨ ਗੋਸ਼ਟੀ ਕਰਦੇ ਆ ਨਾ, ਉੱਥੇ ਫਿਰ ਗੂੜ ਹੁੰਦਾ, ਚਾਹੇ ਸਿੱਧਾਂ ਨਾਲ ਹੋਵੇ ਚਾਹੇ ਕਿਸੇ ਹੋਰ ਮਹਾਂਪੁਰਖਾਂ ਨਾਲ। ਗਗਨੰਤਰ ਵਾਸਿਆ ਗੁਣ ਪ੍ਰਗਾਸਿਆ, ਜਿਹੜਾ ਵਾਹਿਗੁਰੂ ਗਗਨੰਤਰ, ਗਗਨ ਜਮਾ ਅੰਤਰ, ਗਗਨ ਨਾਮ ਹੈ ਆਕਾਸ਼ ਦਾ, ਆਕਾਸ਼ ਆਦਿ ਤੱਤਾਂ ਦੇ ਅੰਤਰ ਵਿੱਚ ਵਸਿਆ ਹੋਇਆ ਹੈ। ਜਿਵੇਂ ਆਕਾਸ਼ ਵਿੱਚ, ਇਹਦੇ ਵਿੱਚ ਹੁਣ ਇਹ ਤਾਂ ਹੋ ਗਿਆ ਨਾ ਵੀ ਵਸਿਆ ਹੋਇਆ ਸਾਰੇ, ਜਿਵੇਂ ਆਕਾਸ਼ ਵਿਆਪਕ ਹੈ ਉਹ ਵੀ ਵਿਆਪਕ ਹੈ, ਗੁਣ ਪ੍ਰਗਾਸਿਆ, ਹੁਣ ਇਹਨਾਂ ਦੇ ਵਿੱਚ ਇੱਕ ਇੱਕ ਗੁਣ ਹੈ ਬਹੁਤ ਬੜਮੁੱਲਾ। ਆਕਾਸ਼ ਦੇ ਵਿੱਚ ਨਿਰਖੋਭਤਾ ਦਾ ਗੁਣ ਹੈ, ਇਹ ਹੋਣਾ ਚਾਹੀਦਾ ਸਾਡੇ ਵਿੱਚ। ਹਵਾ ਦੇ ਵਿੱਚ ਨਿਰਲੇਪਤਾ ਦਾ ਗੁਣ ਹੈ ਤੇ ਸਮਾਨਤਾ ਦਾ, ਸਮਾਨ ਬਿਰਤੀ ਵਾਸਤੇ ਇਹ ਗੁਣ ਲੈਣਾ ਚਾਹੀਦਾ ਹਵਾ ਦੇ ਵਿੱਚੋਂ। ਅਗਨੀ ਦੇ ਪ੍ਰਕਾਸ਼ ਵਾਲਾ ਗੁਣ ਹੈ, ਗਿਆਨ ਗਿਆਨ ਦਾ ਪ੍ਰਕਾਸ਼ ਹੋਣਾ ਚਾਹੀਦਾ, ਹਿਰਦੇ ਪਿਆ ਪ੍ਰਗਾਸਾ, ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ, ਇਉਂ ਪ੍ਰਕਾਸ਼ ਹੋਵੇ। ਪਾਣੀ ਦੇ ਵਿੱਚ ਜੈਸੇ ਮੈਲ ਨਾ ਲੱਗਾ ਜਲਾ, ਨਿਰਮਲ ਪਲੇ ਵਾਲਾ ਗੁਣ ਹੈ, ਸਾਨੂੰ ਪਾਪਾਂ ਤੋਂ ਨਿਰਮਲ ਰਹਿਣਾ ਚਾਹੀਦਾ। ਧਰਤੀ 'ਚ ਖਿਮਾ ਦਾ ਗੁਣ ਹੈ, ਅਤੇ ਜੇ ਕੋਈ ਉੱਚੇ ਨੀਵੇਂ ਕੋਈ ਗੱਲ ਕਹਿੰਦੀ ਉਹਨੂੰ ਸਹਾਰ ਲੈਣਾ, ਇਹਨੂੰ ਖਿਮਾ ਕਹਿੰਦੇ। ਤਾਕਤ ਹੁੰਦੇ ਹੋਈ ਆਪ ਤੋਂ ਕਮਜ਼ੋਰ ਨੂੰ ਸਜ਼ਾ ਨਾ ਦੇਣੀ, ਇਉਂ ਜਦੋਂ ਤੱਤਾਂ ਦੇ ਗੁਣ ਵਾਲਾ ਸੁਭਾਅ ਹਿਰਦੇ ਦੇ ਅੰਦਰ ਗੁਣ ਪ੍ਰਗਾਸਿਆ, ਪ੍ਰਗਾਸ ਹੋ ਆਇਆ, ਤਾਂ ਇਹਨਾਂ ਗੁਣ ਕਰਕੇ ਹਿਰਦੇ ਦੇ ਵਿੱਚ ਫਿਰ
ਗੁਣ ਮਹਿ ਗਿਆਨ ਧਿਆਨ,
ਇਹ ਸ਼ੁਭ ਗੁਣਾਂ ਕਰਕੇ, ਗੁਣਵੰਤਿਆਂ ਗੁਣ ਦੇ ਉਹ ਇਸ਼ਾਰਾ ਕੀਤਾ ਜੋ ਜਪਜੀ ਸਾਹਿਬ, ਗੁਣ ਕਰਕੇ ਹਿਰਦੇ ਦੇ ਮਹਿ ਵਿੱਚ ਸਰੂਪ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਫਿਰ ਬ੍ਰਹਮ ਦਾ ਗਿਆਨ, ਆਪਣੇ ਆਪੇ ਦਾ ਗਿਆਨ, ਇੱਕੋ ਹੀ ਬਾਤ। ਫਿਰ ਸਰੂਪ ਦਾ ਗਿਆਨ ਕਰਕੇ ਜੀਵਨ ਮੁਕਤੀ ਵਾਸਤੇ, ਤੇ ਧਿਆਨ, ਧਿਆਨ ਕਿਹਾ ਨਾ, ਧਿਆਨ ਲਾ ਕੇ ਸਮਾਧੀ ਵਿੱਚ ਸਥਿਤ ਹੋ ਜਾਈਦਾ, ਭਾਵ ਆਨੰਦ ਮਾਣੀਦਾ। ਜੋ ਪਰਮੇਸ਼ਰ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ, ਜੋ ਪਰਮੇਸ਼ਰ ਗਗਨੰਤਰ ਆਕਾਸ਼ ਆਦਿ ਤੱਤਾਂ ਵਿੱਚ ਵਸਿਆ ਹੋਇਆ, ਉਸਦਾ ਜਦੋਂ ਭਗਤੀ ਰੂਪ ਗੁਣ ਪ੍ਰਗਾਸਿਆ, ਭਗਤੀ ਰੂਪੀ ਗੁਣ ਪ੍ਰਗਾਸਿਆ, ਪ੍ਰਗਟ ਹੋਇਆ, ਤਾਂ ਫਿਰ ਭਗਤੀ ਰੂਪੀ ਗੁਣ ਨੂੰ ਹਿਰਦੇ ਦੇ ਮਹਿ ਵਿੱਚ ਧਾਰਨ ਕਰਕੇ ਸਰਗੁਣ ਸਰੂਪ ਦਾ ਜਿਹੜਾ ਧਿਆਨੰਗ ਧਿਆਨ ਅਗਲੀ ਤੁਕ ਦੇ ਵਿੱਚ ਕਿਹਾ ਨਾ ਗੁਣ ਮੈਂ ਗਿਆਨ ਧਿਆਨੰਗ, ਉਹ ਫਿਰ ਸਰਗੁਣ ਸਰੂਪ ਦਾ ਧਿਆਨੰਗ ਧਿਆਨ ਲੱਗਣ ਕਰਕੇ ਨਿਰਗੁਣ ਦਾ ਗਿਆਨ ਪ੍ਰਾਪਤ ਹੋ ਜਾਂਦਾ। ਅਤੇ ਅਸਵਾ ਇਹਦੇ ਵਿੱਚ ਕੁਛ ਇਹ ਵੀ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਿਆਨ ਧਿਆਨੰਗ, ਕਹਿੰਦੇ ਜਿਨ੍ਹਾਂ ਦੇ ਪਰਮੇਸ਼ੁਰ ਦਸਵੇਂ ਦੁਆਰ ਆਦਿਕਾਂ ਦੇ ਵਿੱਚ ਵਾਸਿਆ ਵਸਿਆ ਹੋਇਆ ਉਹਨਾਂ ਦੇ ਅੰਦਰ ਲਿਵ ਰੂਪੀ ਗੁਣ ਪ੍ਰਗਾਸਿਆ ਉਜਾਗਰ ਹੋ ਗਿਆ ਅਤੇ ਲਿਵ ਰੂਪੀ ਗੁਣ ਦੇ ਵਿੱਚ ਯੋਗ ਦਾ ਗਿਆਨ ਪ੍ਰਾਪਤ ਹੋ ਜਾਂਦਾ। ਭਾਵ ਤੱਤਾਂ ਦਾ ਗਿਆਨ ਰੰਗ ਦਿਸਣ ਲੱਗ ਜਾਂਦੇ, ਤੱਤਾਂ ਦੇ ਸੂਖਮ ਬਿਰਤੀ ਹੋ ਜਾਂਦੀ ਹੈ, ਫਿਰ ਤੱਤਾਂ ਦਾ ਗਿਆਨ ਰੰਗ ਧਿਆਨ ਲੱਗ ਜਾਂਦਾ। ਫਿਰ ਉਹਨਾਂ ਦਾ ਜੋ ਪਰਮੇਸ਼ੁਰ ਦਸਾਂ ਦੁਆਰਾਂ ਦੇ ਵਿੱਚ ਭਾਵ ਕਿ ਦਸਾਂ ਦੁਆਰਾਂ ਵਾਲਾ ਜਿਹੜਾ ਸਰੀਰ ਹੈ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣਮੈ ਗਿਆਨ ਧਿਆਨੰ, ਅਤੇ ਉਹ ਐਸਾ ਪਰਮੇਸ਼ੁਰ ਵਾਹਿਗੁਰੂ ਹੈ ਜਿਹੜਾ ਨਾ, ਅਤੇ ਉਹਦੇ ਵਿੱਚ ਇਸ ਤਰ੍ਹਾਂ ਵੀ ਪਰਮੇਸ਼ੁਰ ਸਾਰਿਆਂ ਗਗਨੰਤਰ ਗਗਨ ਅੰਤਰ ਗਗਨ ਹਿਰਦਿਆਂ ਦੇ ਅੰਦਰ ਵਸਿਆ ਹੋਇਆ ਆਕਾਸ਼ ਦੀ ਨਿਆਈ, ਜਿਨ੍ਹਾਂ ਦੇ ਅੰਦਰ ਸ਼ਰਧਾ ਰੂਪੀ ਗੁਣ ਪ੍ਰਕਾਸ਼ ਹੋਇਆ ਉਹ ਸ਼ਰਧਾ ਰੂਪੀ ਗੁਣ ਦੇ ਵਿੱਚ ਉਹਨਾਂ ਸਤਿਗੁਰਾਂ ਦੇ ਸ਼ਬਦ ਦਾ ਗਿਆਨ ਪ੍ਰਾਪਤ ਹੋ ਗਿਆ, ਫਿਰ ਸ਼ਬਦ ਦੇ ਗਿਆਨ ਕਰਕੇ ਸੱਚ ਸਰੂਪ ਦਾ ਧਿਆਨ ਲੱਗ ਜਾਂਦਾ। ਗਗਨੰਤਰ ਵਾਸਿਆ ਗੁਣ ਪ੍ਰਗਾਸਿਆ, ਜਿਨ੍ਹਾਂ ਦੇ ਅੰਦਰ ਅੰਤਸ਼ਕਰਨ ਜੇ ਪਰਮੇਸ਼ੁਰ ਵਸ ਗਿਆ ਉਹਨਾਂ ਦੇ ਅੰਦਰ ਫਿਰ ਵਾਹਿਗੁਰੂ ਦਾ ਅਪਰੋਖ ਰੂਪੀ ਗੁਣ ਜਿਹੜਾ ਉਹ ਗਿਆਨ ਰੂਪੀ ਗੁਣ ਪ੍ਰਕਾਸ਼ ਹੋ ਗਿਆ। ਜੋ ਪਰੋਖ ਗਿਆਨ ਰੂਪੀ ਗੁਣ ਦੇ ਵਿੱਚ ਧਿਆਨ ਲੱਗਣੇ ਕਰਕੇ ਨਿਰਗੁਣ ਸਰੂਪ ਦਾ ਗਿਆਨ ਹੋ ਗਿਆ, ਅਤੇ ਇਸ ਕਰਕੇ ਇਹ ਫਿਰ ਗੁਣਮੈ ਗਿਆਨ ਧਿਆਨ ਦੀ ਬਾਤ ਹੋ ਗਈ ਹੈ। ਅਤੇ ਇਸ ਪ੍ਰਕਾਰ ਫਿਰ ਇਹ ਉਹਨਾਂ ਦੀ ਇਹ ਅਵਸਥਾ ਜਿਹੜੀ ਹੈ ਉਹ ਨਿਰਗੁਣ ਸਰੂਪ ਦਾ ਗਿਆਨ ਹੋ ਗਿਆ ਉਹਨਾਂ ਨੂੰ, ਪਰੋਖ ਗਿਆਨ ਰੂਪੀ ਗੁਣਾਂ ਦੇ ਵਿੱਚ ਲੱਗਣ ਕਰਕੇ ਨਿਰਗੁਣ ਸਰੂਪ ਦਾ ਗਿਆਨ ਹੋ ਗਿਆ। ਜਿਨ੍ਹਾਂ ਦਾ ਮਨ ਗੁਰੂ ਸਾਹਿਬ ਦੀ ਕਿਰਪਾ ਕਰਕੇ ਗਗਨੰਤਰ ਵਸਿਆ ਚੇਤਨ ਚਿਦਾਕਾਸ਼ ਬ੍ਰਹਮ ਦੇ ਵਿੱਚ ਵਸਿਆ ਗੁਣ ਪ੍ਰਕਾਸ਼, ਉਹਨਾਂ ਦੇ ਹਿਰਦੇ ਅਪਰੋਖ ਗਿਆਨ ਰੂਪੀ ਗੁਣ ਪ੍ਰਕਾਸ਼ ਹੋਇਆ ਗੁਣ ਤੇ ਉਹਨਾਂ ਨੂੰ ਫਿਰ ਅੱਗੇ ਜਿਹੜਾ ਹੈ ਨਾ ਤੇ ਗੁਣ ਮਹਿ ਗਿਆਨ ਧਿਆਨੰ, ਤੇ ਉਹਨਾਂ ਨੂੰ ਫਿਰ ਸ੍ਰਿਸ਼ਟੀ ਦਾ ਗਿਆਨ ਸਰੂਪ ਜਿਹੜਾ ਪਰਮੇਸ਼ੁਰ ਹੈ ਜੋਤੀ ਸਰੂਪ ਪ੍ਰਤੀਤ ਹੋਣ ਲੱਗ ਜਾਂਦਾ ਹੈ। ਤੇ ਇਸ ਕਰਕੇ ਫਿਰ ਹਰ ਵਕਤ ਧਿਆਨ ਜੋਤੀ ਸਰੂਪ ਵਿੱਚ ਲਾਈ ਰੱਖਦੇ ਹੈ, ਲਿਵ ਲਾ ਕੇ ਜੁੜੇ ਰਹਿੰਦੇ ਨੇ ਹਰ ਵਕਤ।
ਨਾਮ ਮਨ ਭਾਵੈ ਕਹਿ ਕਹਾਵੈ,
ਜਿਹਨਾਂ ਸਿੱਖਾਂ ਦੇ ਮਨ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਭਾਵੈ ਪਾਉਂਦਾ ਤਾਂ ਗੁਰੂ ਸਾਹਿਬ ਜੀ ਉਪਦੇਸ਼ ਦੁਆਰਾ ਫਿਰ ਸਿੱਖਾਂ ਦੇ ਪਾਸੋਂ ਮੁੱਖ ਦੁਆਰਾ ਤੇ ਉਹ ਨਾਮ ਜਪਾਉਣ ਰੂਪ ਕਹਿ ਕਹਾਉਂਦੇ ਨੇ, ਅਭਿਆਸ ਕਹਾਵੈ ਕਰਾਉਂਦੇ ਹਨ ਉਹਨਾਂ ਤੋਂ।
ਤੱਤੋ ਤੱਤ ਵਿਖਾਨੰ,
ਫਿਰ ਤੱਤੋ ਤੱਤ ਪਦ ਦਾ ਲੱਖ ਅਰਥ ਰੂਪ, ਇਸ ਕਰਕੇ ਤੱਤੋ ਤੱਤ ਪਦ ਦਾ ਲੱਖ ਅਰਥ ਰੂਪ ਤੇ ਤੱਤ ਤੋਂ ਹੀ ਪਦ ਦਾ ਲੱਖ ਅਰਥ ਰੂਪ, ਏਕਤਾ ਦਾ ਵਿਖਾਨੰ ਉਹ ਕਥਨ ਕਰਦੇ ਨੇ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਇੱਕ ਰੂਪ, ਅੱਗ ਵਿੱਚ ਅੱਗ ਇੱਕ ਰੂਪ, ਤੱਤੋ ਤੱਤ ਤੱਤਾਂ ਵਿੱਚ ਤੱਤ ਮਿਲ ਜਾਂਦੇ ਨੇ, ਇਸ ਤਰ੍ਹਾਂ ਜੀਵ ਤੇ ਈਸ਼ ਦੀ ਏਕਤਾ ਹੋ ਜਾਂਦੀ ਹੈ। ਇਸ ਪ੍ਰਕਾਰ ਦਾ ਉਪਦੇਸ਼ ਕਥਨ ਕਰਦੇ ਹਨ ਜੇ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ,
ਹੇ ਭਾਈ ਸਾਰਿਆਂ ਦਾ ਜਿਹੜਾ ਗਹਿਰ ਡੂੰਘਾ ਗੰਭੀਰ ਨਿਰਹਲ ਅਥਾਹ ਸ਼ਬਦ ਬ੍ਰਹਮ ਜਿਹੜਾ ਪਰਮੇਸ਼ੁਰ, ਜਾਂ ਗਹਿਰ ਗੰਭੀਰਾ ਡੂੰਘੇ ਤੋਂ ਡੂੰਘਾ ਜਿਹੜਾ ਬ੍ਰਹਮ ਹੈ, ਕੋਸ਼ਾਂ ਚ ਇਹ ਅਰਥ ਹੈ ਸ਼ਬਦ ਹੀ, ਤੇ ਜਿਹੜਾ ਨਾ ਸ਼ਬਦ ਹੀ ਗੁਰੂ ਗੁਰੂ ਦਾ ਪੀਰਾਂ ਪੀਰ ਹੈ, ਜਣੀ ਪੀਰਾਂ ਦਾ ਪੀਰ ਸ਼ਬਦ ਹੈ, ਗੁਰੂਆਂ ਦਾ ਗੁਰੂ ਸ਼ਬਦ ਹੈ। ਇਸ ਕਰਕੇ ਭਾਵ ਸਿੱਖਾਂ ਦਾ ਹਿੰਦੂਆਂ ਦਾ ਭਗਤ ਜਨਾਂ ਦਾ ਆਦਿ ਦਾ ਗੁਰੂ ਹੈ, ਤੇ ਮੁਸਲਮਾਨ ਜਾਂ ਫਿਰ ਹਿੰਦੂਆਂ ਦਾ ਤੇ ਭਗਤਾਂ ਦਾ ਆਦਿ ਗੁਰੂ ਹੈ, ਤੇ ਮੁਸਲਮਾਨਾਂ ਦਾ ਪੀਰ ਹੈ ਜਿਹੜਾ ਸ਼ਬਦ ਹੈ। ਇਸ ਕਰਕੇ
ਬਿਨ ਸ਼ਬਦ ਜਗ ਬੋਰਾਨ,
ਤੇ ਸ਼ਬਦ ਹੈ ਸ਼ਬਦ ਦੀ ਜਾਂ ਗੁਰੂ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ ਸਾਰਾ ਜਗ ਸੰਸਾਰ ਮਾਇਆ ਦੇ ਮੂੰਹ ਵਿੱਚ ਬੋਰਾਨ ਕਮਲਾ ਹੋਇਆ ਫਿਰਦਾ ਝੱਲਾ ਹੋਇਆ ਮੋਹ ਰੂਪੀ ਝੱਲ ਚੜੀ ਹੋਈ ਹੈ ਇਸ ਨੂੰ।
ਪੂਰਾ ਬੈਰਾਗੀ ਸਹਿਜ ਸੁਭਾਗੀ,
ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਹੇ ਬੈਰਾਗੀ ਮਹਾਤਮਾ ਜੀ, ਤੇ ਪੂਰਾ ਤਾਂ ਭਾਈ ਪੂਰਨ ਬੈਰਾਗਵਾਨ ਅਤੇ ਸਹਿਜ ਸੁਤੇ ਸੁਭਾਗੀ ਸ੍ਰੇਸ਼ਠ ਭਾਗਾਂ ਵਾਲਾ ਉਹ ਇਸ ਤਰ੍ਹਾਂ ਬਣ ਜਾਂਦੇ ਹਨ। ਇਹ ਜਿਹੜੀ ਤੈਨੂੰ ਸਿੱਖਿਆ ਦਿੱਤੀ ਹੈ ਤੇ ਜਿਸ ਦਾ ਮਨ
ਸੱਚ ਨਾਨਕ ਮਨ ਮਾਨ,
ਜਿਹਨਾਂ ਦਾ ਮਨ ਜਾਣੀ ਚਿੱਤ ਸੱਤ ਸਰੂਪ ਵਿੱਚ ਮਨ ਮੰਨ ਗਿਆ, ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਨਨਕਾਣਾ ਸਾਹਿਬ ਬੈਰਾਗੀਆਂ ਦੀ ਜਮਾਤ ਨੂੰ ਉਪਦੇਸ਼ ਦਿੱਤਾ ਅਤੇ ਨਿਹਾਲ ਕੀਤਾ, ਚਰਨੀ ਪੈ ਕੇ ਕਹਿੰਦੇ ਮਹਾਰਾਜ ਆਹ ਤਾਂ ਕਿਤੇ ਪ੍ਰਾਪਤੀ ਉਹ ਨਹੀਂ ਹੋਈ ਜਿਹੜੀ ਅੱਜ ਤੁਹਾਡੇ ਕੋਲੋਂ ਪ੍ਰਾਪਤੀ ਹੋਈ ਹੈ। ਹੁਣ ਅੱਗੇ ਫਰਮਾਨ ਕਰਦੇ ਹਨ ਜੇ
ਸੋਰਠ ਮਹੱਲਾ ਪਹਿਲਾ ਤੇ ਤੁਕੀ
ਤੇ ਮਹਾਰਾਜ ਸਾਹਿਬ ਜੀ ਨੇ ਇਹ ਇੱਕ ਅਸਪਦੀ ਹਰੇਕ ਪਦ ਦੇ ਅੰਦਰ ਤੇ ਤੁਕੀ ਤਿੰਨ ਤੁਕਾਂ ਆਉਣਗੀਆਂ, ਇਹ ਤਾਂ ਤੇ ਤੁਕੀ ਲਿਖਿਆ ਹੈ। ਸੋਠ ਰਾਗਣੀ ਦੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਇੱਕ ਪੰਡਿਤ ਸਤਿਗੁਰਾਂ ਦੇ ਪਾਸ ਬੈਠਾ ਸੀ ਉੱਥੇ, ਫਿਰ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਗਿਆਨ ਦੇ ਸ਼ਬਦ ਬਚਨ ਤਾਂ ਬੜੇ ਸੁਣਾਏ ਹੈ, ਕਿਰਪਾ ਕਰਕੇ ਕਰਮ ਦਾ ਉਪਦੇਸ਼ ਦੇਣਾ ਕਰੋ ਹੁਣ ਤੁਸੀਂ। ਇਹ ਸੁਣ ਕੇ ਮਹਾਰਾਜ ਸਾਹਿਬ ਦੀ ਕਰਮਾਂ ਦੀ ਬਾਬਤ ਪੰਡਿਤ ਨੂੰ ਸਿੱਖਾਂ ਦੇ ਤਾਂ ਇਹ ਫਿਰ ਉਪਦੇਸ਼ ਬਖਸ਼ਿਸ਼ ਕਰਦੇ ਤੇ ਪੰਡਿਤ ਨੂੰ ਸਿੱਖਿਆ ਦੇਣ ਦੇ ਨਾਲ
ਆਸਾ ਮਨਸਾ ਬੰਧਨੀ ਭਾਈ
ਹੇ ਭਾਈ ਪਦਾਰਥਾਂ ਦੀ ਆਸਾ ਇੱਛਾ ਬੁੱਧੀ ਦੇ ਅੰਦਰ ਮਨਸਾ ਵਾਸ਼ਨਾ ਇਹ ਰੱਸੀ ਦੀ ਨਿਆਈ ਬੰਧਨੀ ਬੰਧਨ ਰੂਪ ਹੈ, ਜਿਵੇਂ ਰੱਸੀ ਨਾਲ ਨੈੜ ਲਈਦਾ ਐ ਨੈੜਿਆ ਹੋਇਆ ਵਾਸ਼ਨਾ ਨੇ ਸਾਨੂੰ।
ਕਰਮ ਧਰਮ ਬੰਧਕਾਰੀ
ਤੇ ਨਿਤ ਨਿਮਿਤ ਆਦਿ ਕਰਮ ਧਰਮ ਜਗ ਆਦਿ ਇਹ ਕਰਤਾ ਭੋਗਤਾ ਦੇ ਬੰਧਕਾਰੀ ਬੜੇ ਭਾਰੀ ਬੰਧਨ ਪਾਉਣ ਵਾਲੇ ਨੇ ਸਾਰੇ ਜਿਹੜੇ ਕਰਮ ਕਾਂਡ ਹੈ ਤੁਹਾਡੇ।
ਪਾਪ ਪੁੰਨ ਜਗ ਜਾਇਆ ਭਾਈ
ਹੇ ਭਾਈ ਪਾਪ ਪੁੰਨ ਇਹਨਾਂ ਦੇ ਮਿਸ਼ਰਤ ਹੋਣ ਕਰਕੇ ਦੋਨੇ ਇੱਕੋ ਜਿਹੇ ਹੋਣ ਕਰਕੇ ਜੱਗ ਇਹਨਾਂ ਪਾਪਾਂ ਤੇ ਪੁੰਨ ਦੋਨੇ ਮਿਸ਼ਰਤ ਨੇ ਜਾਣੀ ਮਿਲੇ ਹੋਏ ਨੇ। ਜਗਤ ਇਹ ਤੋਂ ਹੀ ਪਾਪਾਂ ਤੇ ਪੁੰਨਾਂ ਨੇ ਪੈਦਾ ਕੀਤਾ, ਪਾਪਾਂ ਪੁੰਨਾਂ ਰੂਪ ਦੇਹਾਂ ਹੀ ਨੇ ਸਾਰਿਆਂ ਦੀਆਂ ਤੇ ਇਸ ਕਰਕੇ ਮਹਾਰਾਜ ਕਹਿੰਦੇ ਜੀਵਾਂ ਦੇ ਬਹੁਤੇ ਪਾਪ ਜੇ ਹੋਣ ਕੁਕਰਮ ਬਹੁਤੇ ਹੋਣ ਤਾਂ ਫਿਰ ਕੁੱਤਿਆਂ ਬਿੱਲੀਆਂ ਪਸ਼ੂਆਂ ਦੀ ਜੂਨ ਦੇ ਵਿੱਚ ਪੈ ਜਾਂਦਾ ਤੇ ਉਹਦੇ ਪੁੰਨ ਥੋੜੇ ਹੋਣ ਪਾਪ ਜ਼ਿਆਦੇ ਹੋਣ ਉਹਦਾ ਫਲ ਭੋਗਦਾ ਪਸ਼ੂ ਬਣ ਕੇ। ਨੇੜੇ ਰਹਿੰਦਾ ਕਿੱਲਿਆਂ ਨਾਲ ਬਾਹਰ ਫਿਰਦਾ ਕੋਈ ਟਾਈਮ ਸਿਰ ਪੱਠੇ ਨਹੀਂ ਮਿਲਦੇ, ਲੋਕਾਂ ਦੇ ਖੇਤਾਂ 'ਚ ਵੜਦਾ ਡੰਡੇ ਪੈਂਦੇ ਨੇ। ਜੇ ਪੁੰਨ ਬਹੁਤ ਹੋਣ ਪਾਪ ਥੋੜੇ ਰਹਿ ਜਾਣ ਤਾਂ ਦੇਵਤਿਆਂ ਦੀ ਦੇਹੀ ਪ੍ਰਾਪਤ ਹੁੰਦੀ ਹੈ, ਅਸਹਿਤਾ ਖਿਆਤਾ ਖੀਨਤਾ ਇਹ ਦੁੱਖ ਸਵਰਗ 'ਚ ਵੀ ਚਿੰਬੜੇ ਰਹਿੰਦੇ ਨੇ। ਜੇ ਪਾਪਾਂ ਅਤੇ ਪੁੰਨਾਂ ਦਾ ਪਲੜਾ ਬਰਾਬਰ ਹੋ ਜਾਵੇ ਇੱਕੋ ਜਿਹੇ ਹੋ ਜਾਣ ਦੋਨੇ ਮਿਲੇ ਹੋਏ ਤਾਂ ਮਨੁੱਖਾਂ ਦੇ ਮਿਲਦੀ ਹੈ, ਇਹ ਤਾਂ ਬਹੁਤ ਦੇਰ ਤੋਂ ਬਾਅਦ ਕਿਤੇ ਚਾਂਸ ਮਿਲਦਾ ਹੈ। ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਭਾਈ ਬਿਨਸੈ
ਨਾਮ ਵਿਸਾਰੀ
ਇਹ ਮਨੁੱਖਾ ਦੇ ਜਿਹੜੀ ਇੰਨੀ ਔਖੀ ਮਿਲੀ ਹੈ। ਦੇਵਤਿਆਂ ਤੋਂ ਵੀ ਦੁਰਲਭ ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰ ਕੀ ਸੇਵ ਤੇ ਇੱਕ ਸੂਕਰ ਕੂਕਰ ਜੋਨ ਭਰਮਤੇ ਤੋਂ ਲਾਜਨ ਆਈ ਇਹ ਅਹਿਸਾਸ ਜੀ ਮਨੁੱਖਾ ਸਰੀਰ ਸਾਨੂੰ ਆਪਾਂ ਨੂੰ ਮਿਲਿਆ। ਜੇ ਅਸੀਂ ਨਾਮ ਨੂੰ ਭੁਲਾ ਦਿੱਤਾ ਨਾਮ ਨੂੰ ਵਿਸਾਰ ਕਰਕੇ ਭੁਲਾ ਕਰਕੇ ਤੇ ਸਾਰਾ ਸੰਸਾਰ ਬਿਨਸੈ ਨਾਸ ਹੁੰਦਾ ਜਾ ਰਿਹਾ, ਉਹਦੇ ਵਿੱਚ ਅਸੀਂ ਵੀ ਨਾਸ ਹੋਵਾਂਗੇ। ਫਿਰ ਨਾਮ ਜਪਣਾ ਚਾਹੀਏ।
ਇਹ ਮਾਇਆ ਜਗ ਮੋਹਣੀ ਭਾਈ
ਭਾਈ ਇਹ ਸਾਰੇ ਜਗ ਜਗਤ ਨੂੰ ਮੋਹਣੀ ਮੋਹਤ ਕਰਨ ਵਾਲੀ ਮਾਇਆ ਦੀ ਇੱਛਾ ਕਰਕੇ ਕਰਮ ਕਰਨੇ ਤੇ ਇਹ ਸਾਰੇ ਜਿੰਨੇ ਵੀ ਕਰਮ ਕਰਦੇ ਹਨ
ਕਰਮ ਸਭਿਕਾਰੀ
ਸਾਰੇ ਵਿਕਾਰੀ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਨੇ। ਬੇਕਾਰੀ ਬੇਕਾਰੀ ਬੇਦਵੈਤ ਵਾਲੀ ਕਾਰ ਹੀ ਹੈ।
ਸੁਣ ਪੰਡਿਤ ਕਰਮਕਾਰੀ
ਇਹ ਕਰਮਾਂ ਦੇ ਕਾਰੀ ਕਰਨ ਵਾਲੇ ਭਾਵ ਕਰਮ ਕਾਂਡੀ ਪੰਡਿਤ ਸਾਡੀ ਸਿੱਖਿਆ ਸੁਣਨਾ ਕਰ। ਹੇ ਪੰਡਿਤ ਸੁਣ ਜੋ ਕਰਮ ਔਸ਼ਧੀ ਦੀ ਨਿਆਈ ਕਾਰੀ ਇਲਾਜ ਕਰਨ ਵਾਲੇ ਨੇ ਉਹ ਹੁਣ ਕਰਨੇ ਚਾਹੀਦੇ ਨੇ, ਭਾਵ ਜੋ ਤੇਰੀ ਪ੍ਰਲੋਕ ਵਿੱਚ ਸਹਾਇਤਾ ਕਰਨ ਉਹ ਕਰਨੇ ਚਾਹੀਦੇ ਨੇ। ਹੇ ਪੰਡਿਤ ਹੇ ਪੰਡਿਤ ਜੀ ਸੁਣ ਸਾਰਿਆਂ ਕਰਮਾਂ ਵਿੱਚੋਂ ਦਵਾਈ ਦੀ ਨਿਆਈ ਕਾਰੀ ਇਲਾਜ ਕਰਨ ਵਾਲੇ ਨਿਸ਼ਕਾਮ ਕਰਮ ਨ, ਉਹ ਦੂਸਰੇ ਨਹੀਂ ਕਰਮ ਕਾਂਡ ਤੁਹਾਡੇ ਵਾਲੇ।
ਜਿਤ ਕਰਮ ਸੁਖ ਉਪਜੈ ਭਾਈ
ਹੇ ਭਾਈ ਜਿਸ ਨਿਸ਼ਕਾਮ ਕਰਮਾਂ ਦੇ ਕਰਨ ਕਰਕੇ ਆਤਮਿਕ ਸੁਖ ਆਨੰਦ ਉਪਜੈ ਪੈਦਾ ਹੁੰਦਾ ਹੈ
ਸੋ ਆਤਮ ਤਤ ਵਿਚਾਰੀ
ਉਹ ਆਤਮ ਮਨ ਵਿੱਚ ਤਤ ਸਾਰ ਰੂਪ ਬ੍ਰਹਮ ਦੀ ਵਿਚਾਰੀ ਵਿਚਾਰਨਾ ਹੈ, ਉਹ ਆਤਮ ਸਰੂਪ ਤਤ ਸਰੂਪ ਦਾ ਵਿਚਾਰਨਾ ਹੀ ਹੈ। ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਸਾਸਤ ਬੀਜ ਬਕੈ ਖੜੋ ਭਾਈ
ਇਹ ਭਾਈ ਜੋ ਛੇ ਸ਼ਾਸਤਰ ਚਾਰ ਵੇਦ ਇਹਨਾਂ ਵੇਦਾਂ ਨੂੰ ਲੋਕਾਂ ਵਿੱਚ ਖੜੋ ਖਲੋ ਕੇ ਭਾਵ ਇਸਤਤ ਹੋ ਕੇ ਗਿਆਨ ਦੀਆਂ ਗੱਲਾਂ ਕਰਦੇ ਹੋ, ਜਗਤ ਨੂੰ ਮਿਥਿਆ ਰੂਪ ਦੀਆਂ ਗੱਲਾਂ ਬਕੈ ਕਥਨ ਕਰਦੇ ਸੁਣਾਉਂਦੇ ਹੋ, ਜਾਂ ਫਿਰ ਸਾਸਤ ਵੇਦ ਬਕੈ ਖੜੋ ਭਾਈ ਛੰਦਾਂ ਦੀ ਚਾਲ ਨੂੰ ਖਲੋ ਖਲੋ ਕੇ ਭਾਵ ਰੁਕ ਰੁਕ ਕੇ ਤੇ ਪੜ੍ਹ ਕੇ ਤੁਸੀਂ ਸੁਣਾਉਂਦੇ ਹੋ ਤੇ ਇਸ ਕਰਕੇ ਪਰ ਸੰਸਾਰੀ ਅੱਗੇ ਦਸ ਦਿਨ ਕਰਮ ਕਰੋ,
ਕਰਮ ਕਰੋ ਸੰਸਾਰੀ,
ਅਤੇ ਸੰਸਾਰ ਦੀ ਪ੍ਰਾਪਤੀ ਵਾਲੇ ਸਕਾਮ ਕਰਮ ਕਰੋ ਕਰਦਾ ਹੈ। ਸੰਸਾਰ ਚ ਮੁੜ ਮੁੜ ਕੇ ਜੰਮਣ ਵਿਚ ਆਉਣ ਵਾਲੇ ਤਾਂ ਨਿਤ ਨਿਮਿਤ ਕਰਮ ਕਰਦੇ ਕਰੋ ਕਰਦਾ ਹੈ, ਕਿਵੇਂ ਮੁਕਤੀ ਹੋਏਗੀ ਇਸ ਤਰ੍ਹਾਂ?
ਪਾਖੰਡ ਮੈਲ ਨਾ ਚੁੱਕਈ ਭਾਈ,
ਇਹ ਭਾਈ ਮੁੱਖੋਂ ਗਿਆਨ ਦੀਆਂ ਗੱਲਾਂ ਜਾਂ ਪਖੰਡ ਦਿਖਾਵਾ ਕਰਕੇ ਅਵਿਦਿਆ ਪਾਪ ਆਪ ਦੀ ਮੈਲ ਮਲੀਨਤਾ ਇਹ ਨਹੀਂ ਚੁੱਕੀ ਚੁੱਕੀ ਜਾਂਦੀ, ਉਤਰਦੀ ਨਹੀਂ ਹੈ।
ਅੰਤਰ ਮੈਲ ਵਿਕਾਰੀ,
ਬਲਕਿ ਹਿਰਦੇ ਦੀ ਅੰਤਰ ਅੰਦਰ ਵਿਕਾਰੀ ਵਿਕਾਰਾਂ ਦੀ ਮੈਲ ਬਣੀ ਰਹਿੰਦੀ ਹੈ।
ਇਨ ਬਿਦ ਡੂਬੀ ਵਾਕੁਰੀ ਭਾਈ,
ਹੁਣ ਪ੍ਰਮਾਣ ਦਿੰਦੇ ਨੇ ਗੁਰੂ ਨਾਨਕ ਸਾਹਿਬ, ਹੇ ਭਾਈ ਜਿਸ ਵਿਧ ਪ੍ਰਕਾਰ ਮਾਕਰੀ ਦਾ ਨਾਮ ਹੈ ਮੱਕੜੀ, ਆ ਜਿਹੜੀ ਆਮ ਹੀ ਹੁੰਦੀ ਹੈ ਤੇ ਝੋਨਿਆਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ, ਫਸਲਾਂ ਤੇ ਹੁੰਦੀ ਹੈ, ਦਰਖਤਾਂ ਤੇ ਜਾਲੇ ਤਾਣਦੀ ਹੈ, ਘਰਾਂ ਦੇ ਵਿੱਚ ਵੀ ਦੇਖਿਆ ਗਿਆ ਸਾਰੇ ਥਾਂ ਤੇ ਆ ਜਾਂਦੀ ਹੈ। ਇਹ ਮੱਕੜੀ ਜਿਹੜੀ ਮੱਕੜੀ ਮੱਕੜੀ ਹੈ, ਇਹ ਪਾਣੀ ਵਿੱਚ ਖੜੇ ਹੋਏ ਘਾਹ ਤੇ ਮੱਛਰ ਆਦਿ ਜੀਵਾਂ ਨੂੰ ਫਸਾਉਣ ਵਾਸਤੇ ਨਾ ਇਹਨੂੰ ਜਾਲੇ ਨੂੰ ਤਣਨਾ ਕਰਦੀ ਹੈ, ਪਰ ਉਸ ਜਾਲੇ ਵਿੱਚ ਇਹ ਖੁਦ ਹੀ ਫਸ ਜਾਂਦੀ ਹੈ ਤੇ ਫਿਰ ਜਦੋਂ ਫਸ ਜਾਂਦੀ ਹੈ ਉਂਡੀ
ਸਿਰ ਕੈ ਭਾਰੀ,
ਉਂਡੀ ਉਲਟ ਕੇ ਉਂਡੀ ਨਾ ਉਲਟੀ, ਸਿਰ ਦੇ ਭਾਰ ਹੋ ਕੇ ਪਾਣੀ ਵਿੱਚ ਡੁੱਬੀ ਡੁੱਬ ਜਾਂਦੀ ਹੈ, ਆਪ ਹੀ ਮਰ ਗਈ ਜਿਹੜੀ ਜੀਵਾਂ ਨੂੰ ਫਸਾਉਂਦੀ ਸੀ। ਤੇ ਇਸ ਕਰਕੇ ਇੱਕ ਮੱਕੜੀ ਹੁੰਦੀ ਹੈ ਜੋ ਬਹੁਤੀ ਧਾਨਾਂ ਦੇ ਉੱਤੇ ਰਹਿੰਦੀ ਹੈ, ਮੱਛਰ ਆਦਿ ਖਾ ਖਾ ਕੇ ਤੇ ਸਿਰ ਭਾਰਾ ਹੋ ਜਾਂਦਾ ਹੈ, ਫਿਰ ਜਿਸ ਵੇ ਉੱਡਣ ਲੱਗਦੀ ਹੈ ਸਿਰ ਭਾਰਾ ਹੋਣ ਕੇ ਪਾਣੀ ਚ ਡੁੱਬ ਜਾਂਦੀ ਹੈ, ਇਹ ਵੀ ਅਰਥ ਕੀਤਾ ਹੋਇਆ ਹੈ। ਇਨ ਬਿਦ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕੇ ਭਾਰੀ, ਸੋ ਇਸ ਕਰਕੇ ਫਿਰ ਇਨ ਇਸ ਵਿਧ ਤਰੀਕੇ ਪ੍ਰਕਾਰ ਦੇ ਨਾਲ ਮੱਕੜੀ ਦੀ ਨਿਆਈ ਨਿਤ ਨਿਮਿਤ ਪ੍ਰਾਸ਼ਿਤ ਕਰਮ ਕਰਮਾਂ ਦੇ ਤਾਣਾ ਤਾਣੇ ਵਾਲੇ ਹੇ ਪੰਡਿਤ ਜੀ, ਫਿਰ ਹੰਕਾਰ ਕਰਕੇ ਵਿਸ਼ੇ ਰੂਪੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਤੁਹਾਡੀ ਬਿਰਤੀ ਜਿਹੜੀ ਡੁੱਬੀ ਡੁੱਬ ਜਾਂਦੇ ਹੋ, ਇਸ ਕਰਕੇ ਫਿਰ ਸਿਰ ਦੇ ਉਂਡੀ ਸਿਰ ਕੇ ਭਾਰੀ, ਤੇ ਸਿਰ ਦੇ ਭਾਰੀ ਭਾਰ ਉਂਡੀ ਉਲਟ ਕੇ ਮਾਤਾ ਦੇ ਗਰਭ ਦੇ ਵਿੱਚ ਸਿਰ ਹੇਠਾਂ ਲੱਤਾਂ ਤਾਹਾਂ ਨੂੰ ਹੁੰਦੀਆਂ ਹਨ, ਗਰਭ ਦੇ ਵਿੱਚ ਆਉਣਾ ਪੈਂਦਾ, ਫਿਰ ਜੰਮਣ ਮਰਨ ਦੇ ਚੱਕਰਾਂ ਚ ਪੈਣਾ ਪੈਂਦਾ। ਇਸੇ ਪ੍ਰਕਾਰ ਫਿਰ ਮੱਕੜੀ ਦੀ ਨਿਆਈ ਜਿਹੜਾ ਇਨ ਬਿਦ ਡੂਬੀ ਮਾਕੜੀ ਭਾਈ ਉਂਡੀ ਸਿਰ ਕੇ ਭਾਰੀ, ਮੱਕੜੀ ਦੀ ਨਿਆਈ ਜੀਵ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ, ਭੋਲੇ ਪਾਲੇ ਲੋਕਾਂ ਨੂੰ ਫਸਾਉਣ ਵਾਸਤੇ ਇਹ ਜਾਲ ਵਿਛਾਉਂਦੇ ਆ ਪਖੰਡ ਦਾ, ਨਿਤ ਨਿਮਿਤ ਆਦਿ ਕਰਮਾਂ ਨੂੰ ਕਰਨ ਵਾਸਤੇ ਜਾਲਾ ਤਾਣਦੇ ਆ, ਪਰ ਉਸੇ ਸਕਾਮ ਕਰਮਾਂ ਰੂਪੀ ਜਾਲੇ ਦੇ ਵਿੱਚ ਮੋਹਰੂਪੀ ਪੈਰ ਫਸਣ ਕਰਕੇ ਉਂਡੀ ਸਿਰ ਕੈ ਭਾਰੀ, ਫਿਰ ਉਹ ਪਾਪਾਂ ਰੂਪੀ ਸਿਰ ਦੇ ਭਾਰ ਉਂਡੀ ਉਲਟਾ ਹੋ ਕੇ ਪਦਾਰਥਾਂ ਰੂਪੀ ਪਾਣੀ ਦੇ ਡੁੱਬ ਕੇ ਮਰ ਜਾਂਦੇ ਹਨ, ਜੀਵਨ ਬਰਬਾਦ ਹੋ ਜਾਂਦਾ।
ਦੁਰਮਤ ਘਣੀ ਵਿਭੂਤੀ ਭਾਈ,
ਇਹ ਭਾਈ ਇਸ ਪ੍ਰਕਾਰ ਦੁਰਮਤ ਖੋਟੀ ਮਤ ਕਰਕੇ ਘਣੀ ਬਹੁਤੀ ਸ੍ਰਿਸ਼ਟੀ ਵਿਭੂਤੀ ਖਰਾਬ ਹੋ ਗਈ ਹੈ।
ਦੂਜਾ ਭਾਈ ਖੁਆਈ,
ਇਹ ਜਿਵੇਂ ਸ੍ਰਿਸ਼ਟੀ ਵਿਭੂਤੀ ਖਰਾਬ ਹੋ ਗਈ ਬੇਕਾਰ ਹੋ ਗਈ, ਅਤੇ ਦੂਜੇ ਦਵੈਤ ਪਾਏ ਭਾ ਕਰਕੇ ਵਾਹਿਗੁਰੂ ਵੱਲੋਂ ਖੁਆਈ ਭੁੱਲ ਗਈ ਹੈ, ਖੱਜਲ ਖੁਆਰ ਹੋ ਰਹੀ ਹੈ ਹੁਣ ਭੁੱਲ ਕੇ।
ਬਿਨ ਸਤਿਗੁਰ ਨਾਮ ਨਾ ਪਾਈਐ ਭਾਈ,
ਇਹ ਭਾਈ ਪੂਰੇ ਸਤਿਗੁਰਾਂ ਦੀ ਸ਼ਰਨ ਤੋਂ, ਪੂਰੇ ਸਤਿਗੁਰਾਂ ਦੀ ਸ਼ਰਨ ਪਏ ਤੋਂ ਬਿਨ ਬਗੈਰ ਅੰਮ੍ਰਿਤ ਨਾਮ ਨਹੀਂ ਕਿਤੋਂ ਪਾਈਦਾ ਹੈ, ਕਿਤੋਂ ਨਹੀਂ ਮਿਲਦਾ ਹੈ।
ਬਿਨ ਨਾਮੈ ਭਰਮ ਨਾ ਜਾਏ,
ਨਾਮ ਤੋਂ ਬਗੈਰ ਪੰਜ ਪ੍ਰਕਾਰ ਦਾ ਭਰਮ ਇਹ ਜਾਂਦਾ ਨਹੀਂ, ਭਰਮ ਦੀ ਜਾਣੀ ਨਿਵਿਰਤੀ ਨਹੀਂ ਹੁੰਦੀ ਹੈ।
ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ,
ਇਹ ਭਾਈ ਸਤਿਗੁਰਾਂ ਨੂੰ ਸੇਵਨਾ ਕਰੇ ਤਾਂ ਤੂੰ ਆਤਮ ਆਨੰਦ ਸੁਖ ਨੂੰ ਪਾ ਸਕਦਾ ਹੈ।
ਆਵਣ ਜਾਣ ਰਹਾਈ,
ਫਿਰ ਆਵਣ ਜਾਣ ਆਉਣਾ ਜਾਣਾ, ਜੰਮਣਾ ਮਰਨਾ ਇਹ ਤੋਂ ਰਹਾਈ ਰਹਿਤ ਹੋ ਸਕਦਾ ਹੈ।
ਸਾਚ ਸਹਿਜ ਗੁਰਤੀ ਉਪਜੈ ਭਾਈ,
ਇਹ ਭਾਈ ਸਾਚ ਸੱਚੇ ਪਰਮੇਸ਼ਰ ਦਾ ਸਹਿਜ ਗਿਆਨ ਗੁਰ ਸਤਿਗੁਰਾਂ ਦੀ ਕਿਰਪਾ ਤੋਂ ਹੀ ਹਿਰਦੇ ਚ ਉਪਜੈ ਪੈਦਾ ਹੁੰਦਾ ਹੈ, ਅਤੇ ਜਿਹੜਾ ਮਨ ਹਿਰਦਾ ਹੈ ਫਿਰ ਇਹ
ਮਨ ਨਿਰਮਲ ਸਾਚ ਸਮਾਈ,
ਮਨ ਕਹੀਏ ਹਿਰਦਾ ਨਿਰਮਲ ਸ਼ੁੱਧ ਹੋ ਕੇ ਸੱਚ ਸੱਚੇ ਸਰੂਪ ਵਿੱਚ ਸਮਾਈ ਲੀਨ ਹੋ ਜਾਂਦਾ ਹੈ। ਜਿਨ੍ਹਾਂ ਦਾ ਮਨ ਗੁਰ ਉਪਦੇਸ਼ ਦੁਆਰਾ ਨਿਰਮਲ ਸ਼ੁੱਧ ਹੋ ਗਿਆ ਉਹਨਾਂ ਦੀ ਬਿਰਤੀ ਸੱਚ ਸਰੂਪ ਵਿੱਚ ਸਮਾਈ ਸਮਾ ਜਾਂਦੀ ਹੈ।
ਗੁਰ ਸੇਵੇ ਸੋ ਬੂਝੈ ਭਾਈ,
ਇਹ ਭਾਈ ਜੋ ਪੁਰਖ ਗੁਰ ਸਤਿਗੁਰਾਂ ਦੀ ਸੇਵੇ ਟਹਿਲ ਕਰਦਾ ਹੈ, ਜਦੋਂ ਸਤਿਗੁਰੂ ਜੀ ਕਿਰਪਾ ਕਰ ਦੇਣ ਤੇ ਫਿਰ ਸੋ ਉਹ ਪੁਰਖ ਵਾਹਿਗੁਰੂ ਨੂੰ ਬੂਝੈ ਸਮਝ ਲੈਂਦਾ ਹੈ।
ਗੁਰਬਿਨ ਮਗ ਨਾ ਪਾਈ,
ਗੁਰਬਿਨ ਮਗ ਨਾ ਪਾਈ, ਇਉਂ ਗੁਰੂ ਸਤਿਗੁਰਾਂ ਤੋਂ ਬਿਨ ਬਗੈਰ ਪਰਮੇਸ਼ਰ ਦੀ ਭਗਤੀ ਦਾ ਮਗ ਰਸਤਾ ਕੋਈ ਵੀ ਨਹੀਂ ਪਾ ਸਕਦਾ ਹੈ, ਪ੍ਰਾਪਤ ਨਹੀਂ ਹੋ ਸਕਦਾ।
ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ,
ਇਹ ਭਾਈ ਜਿਸ ਪੁਰਖ ਦੇ ਹਿਰਦੇ ਦੇ ਅੰਦਰ ਪਦਾਰਥਾਂ ਦੇ ਜੋੜਨ ਦਾ ਤੇ ਜਾਂ ਫਿਰ ਖਾਣ ਦਾ ਪਹਿਨਣ ਦਾ ਲੋਭ ਲਾਲਚ ਹੈ, ਉਹ ਦੁਨੀਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਕੀ ਕਰਮ ਕਮਾਊਗਾ, ਫਿਰ ਕੇ ਕਰਮ ਕਮਾਵੇ ਭਾਈ, ਕੇ ਕੀ ਨਿਸ਼ਕਾਮ ਕਰਮ ਕਮਾਵੇ, ਕਮਾ ਸਕਦਾ ਉਹ ਤਾਂ ਖਾਣ ਪੀਣ ਚ ਤਾਂ ਫਸਿਆ ਹੋਇਆ, ਉਹਨੇ ਕੀ ਕਰਮ ਕਰਵਾਉਣੇ ਨੇ, ਕੀ ਭਲਾ ਕਰਨਾ ਆਪਣਾ।
ਕੂੜ ਬੋਲ ਬਿਖ ਖਾਈ,
ਉਹਦਾ ਝੂਠ ਬੋਲਣ ਰੂਪ, ਝੂਠ ਬੋਲ ਕੇ ਵਿਸ਼ਿਆਂ ਰੂਪੀ ਬਿਖ ਵਿਉਹ ਨੂੰ ਖਾਈ ਖਾਈ ਜਾਂਦਾ ਹੈ।
ਪੰਡਿਤ ਦਹੀ ਵਿਰੋਈਐ ਭਾਈ,
ਹੇ ਭਾਈ ਹੇ ਪੰਡਿਤ ਵਿਦਵਾਨ, ਜੇਕਰ ਦਹੀਂ ਵਿੱਚ ਮਧਾਣੀ ਪਾ ਕੇ ਬਿਲੋਈਐ ਇਰੜਕੀਏ ਤਾਂ ਫਿਰ ਉਹਦੇ ਵਿੱਚੋਂ
ਨਿਕਲ ਤੱਥ,
ਉਹਦੇ ਵਿੱਚੋਂ ਅੰਦਰੋਂ ਤੱਥ ਨਾਮ ਹੈ ਮੱਖਣ, ਮੱਖਣ ਨਿਕਲੇ ਨਿਕਲ ਆਉਂਦਾ। ਇਸੇ ਪ੍ਰਕਾਰ ਹੇ ਪੰਡਿਤ ਜੀ, ਜੇ ਤਾਂ ਪੰਡਿਤ ਦਹੀਂ ਬਿਲੋਈਐ ਭਾਈ, ਹੇ ਇਸੇ ਪ੍ਰਕਾਰ ਹੇ ਪੰਡਿਤ ਜੀ ਦੇ ਜੇ ਨਿਸ਼ਕਾਮ ਕਰਮਾਂ ਰੂਪੀ ਦਹੀਂ ਵਿਵੇਕ ਰੂਪੀ ਮਧਾਣੀ ਪਾ ਕੇ ਰਿੜਕੀਏ ਤਾਂ ਉਹਦੇ ਵਿੱਚੋਂ ਵਿੱਚੋਂ ਨਿਕਲੇ ਤੱਥ, ਉਹਦੇ ਤੱਤ ਸਰੂਪ ਦਾ ਬ੍ਰਹਮਾਨੰਦ ਰੂਪੀ ਮੱਖਣ ਨਿਕਲ ਆਉਂਦਾ ਹੈ। ਪਰ ਜੇ ਕਿਤੇ
ਜਲ ਮਥੀਐ ਜਲ ਦੇਖੀਐ ਭਾਈ,
ਜੇ ਸਕਾਮ ਕਰਮਾਂ ਦਾ, ਸਕਾਮ ਕਰਮ ਤਾਂ ਇਉਂ ਜਿਵੇਂ ਕੋਈ ਜਲ ਪਾਣੀ ਨੂੰ ਮਥੀਏ ਰਿੜਕਣਾ ਕਰੇ ਤਾਂ ਉਹਦੇ ਵਿੱਚ ਜਲ ਪਾਣੀ ਦੀ ਝੱਗ ਹੀ ਦੇਖੀ ਦੀ ਹੈ, ਪਾਣੀ ਦੇ ਉੱਤੇ ਮੱਖਣ ਤਾਂ ਥੋੜੀ ਨਿਕਲਦਾ। ਤੇ ਇਸ ਪ੍ਰਕਾਰ ਫਿਰ
ਇਹੋ ਜਗ ਇਹ ਵਥ,
ਇਹ ਜਗ ਜਗਤ, ਜਗਤ ਦੇ ਵਿੱਚ ਇਹੋ ਹੀ ਸਕਾਮ ਕਰਮਾਂ ਦੀ ਝੱਗ ਰੂਪੀ ਵਥ ਵਸਤੂ ਹੀ ਹੈ। ਜੇਕਰ ਸਕਾਮ ਕਰਮਾਂ ਰੂਪੀ ਜਲ ਪਾਣੀ ਨੂੰ ਮਥੀਏ ਰਿੜਕਣਾ ਕਰੀਏ, ਬਾਰ ਬਾਰ ਸਕਾਮ ਕਰਮ ਕਰੀਏ, ਵਿੱਚੋਂ ਵਿਸ਼ੇ ਰੂਪੀ ਪਾਣੀ ਹੀ ਉਹਦੀ ਝੱਗ ਹੀ ਨਿਕਲੂਗੀ ਨਾ, ਤਾਂ ਫਿਰ ਸਕਾਮ ਕਰਮਾਂ ਦਾ ਫਲ ਸਕਾਮ ਕਰਮ ਰੂਪੀ ਜਲ ਹੀ ਦੇਖੀਦਾ, ਹੋਰ ਨਹੀਂ ਕੁਛ ਮਿਲਦਾ ਹੈ, ਭਾਵ ਥੋੜੇ ਮਾਤਰੀ ਸੁੱਖ ਦੀ ਪ੍ਰਾਪਤੀ ਹੈ। ਇਉਂ ਜਗ ਵਿੱਚ ਇਹੋ ਹੀ ਵਥ ਵਸਤੂ ਹੈ, ਭਾਵ ਇਸ ਸੰਸਾਰ ਨੂੰ ਸੁਖ, ਇਹ ਸੰਸਾਰ ਦੇ ਜਿਹੜੇ ਸੁੱਖ ਨੇ, ਇਹ ਸੰਸਾਰ ਦਾ ਸੁੱਖ ਪਾਣੀ ਦੀ ਝੱਗ ਸਮਾਨ ਖਿਨ ਮਾਤਰ ਹੀ ਹੈ, ਜਿਵੇਂ ਪਾਣੀ ਦੇ ਬੁਲਬਲੇ ਫੁੱਟ ਜਾਂਦੇ ਨੇ, ਐਂ ਸੁੱਖ ਚਲਾ ਜਾਂਦਾ ਕੋਲੋਂ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ, ਕਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੈ। ਉਹ ਇਸ ਤਰ੍ਹਾਂ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਸਾਖੀ ਸੁਣਾਈ ਸੀ, ਔਰ ਨਾਲੇ ਕਿਹਾ ਸੀ ਵੀ ਵੱਡੇ ਮਹਾਂਪੁਰਖਾਂ ਨੇ ਤੇ ਸੰਤਾਂ ਨੇ ਸਾਖੀ ਸੁਣਾਈ ਹੈ। ਉਹ ਇਸ ਤਰ੍ਹਾਂ ਸੀ, ਕਹਿੰਦੇ ਪੰਜਾ ਸਾਹਿਬ ਦੇ ਵਿੱਚ ਉੱਥੇ ਨਾ ਜ਼ਿਆਦਾ ਜਿਹੜਾ ਬਹੁਤ ਠੰਡਾ ਹੁੰਦਾ ਹੈ, ਤੇ ਕੁਛ ਲੋਕ ਉੱਥੇ ਆਲੇ ਦੁਆਲੇ ਰਹਿਣ ਵਾਲੇ ਕੀ ਕਰਦੇ ਹੈ, ਉਹ ਮਧਾਣੀਆਂ ਚਾਟੀ ਲੈ ਕੇ ਦਹੀਂ ਦੀ ਭਰ ਕੇ ਨਾ ਉੱਥੇ ਆ ਕੇ ਠੰਡਾ ਪਾਣੀ ਪਾ ਕੇ ਰਿੜਕਦੇ, ਮੱਖਣ ਝੱਟ ਹੀ ਨਿਕਲਿਆ ਹੁੰਦਾ। ਉਹ ਕਿਸੇ ਬੀਬੀ ਨੇ ਦੇਖ ਲਿਆ, ਉਹ ਕਹਿੰਦੇ ਤੁਸੀਂ ਭਾਈ ਇੱਥੇ ਕੀ ਕਰਦੇ ਹੋ, ਅਣਜਾਣ ਸੀ ਕਿਤੇ ਦੂਰ ਤੋਂ ਆਈ। ਕਹਿੰਦੇ ਵੀ ਸਾਨੂੰ ਬਾਬਾ ਮੱਖਣ ਦਿੰਦਾ, ਪੰਜਾ ਸਾਹਿਬ ਵਾਲਾ ਬਾਬਾ ਕੇ ਮੱਖਣ ਦਿੰਦਾ। ਉਹ ਕਹਿੰਦੀ ਅੱਛਾ, ਉਹਨੇ ਵੀ ਮਧਾਣੀ ਖਰੀਦ ਲਿਆਂਦੀ, ਬਾਜ਼ਾਰ ਤੋਂ ਜਾ ਕੇ ਮਧਾਣੀ ਲੈ ਆਉਂਦੀ, ਚਾਟੀ ਲੈ ਆਉਂਦੀ, ਪਾਣੀ ਪਾ ਕੇ ਜਿਉਂ ਲੱਗੀ ਰਿੜਕਣ, ਸਾਰਾ ਦਿਨ ਰਿੜਕੀ ਕੀ ਦੇਖ ਲਿਆ ਕਰੇ, ਉਹ ਪਾਣੀ ਦੀ ਝੱਗ ਜੀ ਆਇਆ ਕਰੇ, ਕੁਛ ਬਣਾ ਆਵੇ, ਸਾਰਾ ਦਿਨ ਹਵ ਕੇ। ਜਦੋਂ ਅਗਲੇ ਦਿਨ ਉਹ ਕਹਿੰਦੇ ਭਾਈ ਮੈਂ ਤਾਂ ਸਾਰਾ ਦਿਨ ਰਿੜਕਦੀ ਰਹੀ ਹਾਂ, ਮੈਨੂੰ ਤਾਂ ਮੱਖਣ ਨਿਕਲਿਆ ਨਹੀਂ, ਬਾਬੇ ਨੇ ਦਿੱਤਾ ਨਹੀਂ, ਤੁਹਾਨੂੰ ਕਿਵੇਂ ਦਿੰਦਾ। ਉਹ ਕਹਿੰਦੇ ਬੀਬੀ ਗੱਲ ਇਉਂ ਹੈ, ਅਸੀਂ ਫਿਰ ਇਕੱਲੀ ਚਾਟੀ ਉਹ ਨਹੀਂ ਖਰੀਦੀ, ਇਕੱਲੀ ਮਧਾਣੀ ਨਹੀਂ ਖਰੀਦੀ, ਅਸੀਂ ਦਹੀਂ ਵੀ ਲੈ ਕੇ ਆਉਂਦੇ ਨਾਲ, ਉਹਦੇ ਵਿੱਚੋਂ ਮੱਖਣ ਨਿਕਲੂਗਾ। ਇਹ ਤਾਂ ਠੰਡਾ ਪਾਣੀ ਪਾਉਂਦੇ ਹਾਂ ਵੀ ਇਹ ਪਾਣੀ ਦੇ ਨਾਲ ਪਾਣੀ ਦੀ ਤਸੀਰ ਇਹ ਜੀ ਹੈ, ਠੰਡਾ ਪਾਣੀ ਹੈ, ਮੱਖਣ ਜਲਦੀ ਇਕੱਠਾ ਹੋ ਜਾਂਦਾ। ਤੇ ਇਸ ਪ੍ਰਕਾਰ ਸੰਸਾਰ ਦੀ ਸਾਧ ਸਿੰਘ ਜੀ ਇਸ ਤਰ੍ਹਾਂ ਦੀ ਮੰਤਰ ਹੈ ਵੀ ਸੰਸਾਰ ਜਿਹੜਾ ਨਾ ਉਹ ਨਿਸ਼ਕਾਮ ਕਰਮ ਤਾਂ ਕਰਦਾ ਨਹੀਂ ਹੈ, ਤੇ ਉਹ ਫਿਰ ਇਸ ਤਰ੍ਹਾਂ ਦੇ ਅਣਜਾਣਪਣੇ ਦੇ ਵਿੱਚ ਉਹ ਮਾਈ ਵਾਂਗੂ ਸਕਾਮ ਕਰਮਾਂ ਰੂਪੀ ਪਾਣੀ ਨੂੰ ਰਿੜਕਦੇ ਹੈ, ਕਾਮਨਾ ਦੇ ਸਹਿਤ ਜਿਹੜੇ ਕਰਮ ਕਰਦੇ ਹੈ, ਵਿਸ਼ੇ ਰੂਪੀ ਪਾਣੀ ਵੇਖਣਗੇ, ਉਹ ਬ੍ਰਹਮਾਨੰਦ ਦਾ ਮੱਖਣ ਐ ਨਹੀਂ ਨਿਕਲਦਾ ਹੈ। ਇਹ ਇਸ ਪ੍ਰਕਾਰ ਹੀ ਦ੍ਰਿਸ਼ਟਾਂਤ ਦਿੱਤਾ ਹੈ। ਤੇ ਜਿਹੜਾ ਪੰਜਾ ਸਾਹਿਬ ਦਾ ਸਾਧ ਸਿੰਘ ਜੀ ਕਿੱਥੇ ਨਾਭੇ ਦਾ ਕਵੀ ਹੋਇਆ ਹੈ, ਗਵਾਲਾ, ਉਹਦਾ ਤਖੱਲਸ ਹੀ ਬਹੁਤ ਵੱਡਾ ਕਵੀ ਹੋਇਆ। ਮੈਂ ਇਹਦੀਆਂ ਹੋਰ ਕਵਿਤਾ ਵੀ ਪੜ੍ਹੀਆਂ, ਪਰ ਉਹਨੇ ਇਹਦੇ ਪੰਜੇ ਸਾਹਿਬ ਤੇ ਕੁਛ ਲਿਖੇ ਹੈ ਅੱਖਰ ਜਿਹੜੇ ਨੇ ਉਹ ਮਹਾਰਾਜ ਨਾਭਾ ਦਾ ਪ੍ਰਸਿੱਧ ਕਵੀ ਸੀ। ਕਹਿੰਦਾ ਪਵੰਤ ਪੈ ਪਾਣੀ ਪੈ ਜਲੂਸ ਕੋ ਜਗਈਆ ਪੀੜ ਵਾਂਕੀ ਕਰਾਂ ਮਾਤ ਖੈਂਚ ਦਾਵ ਕੋ ਸਿਕੰਜਾ ਹੈ ਸਿੱਖਣ ਕੇ ਪਾਲਵੇ ਕੋ ਬਿਸ਼ਨ ਪਾਦ ਪਦਮ ਜੈਸੇ ਦਾਰਦ ਦੁਖਨ ਕੋ ਤਰਸੂਲ ਸਮ ਗੰਜਾ ਹੈ ਗਵਾਲ ਕਵੀ ਅਰਜ ਕਰੀਅਨ ਕੀ ਪੂਰੇ ਗਜ ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ ਗਿਰ ਕੋ ਗਿਰਤ ਥਾਂਭ ਲਈ ਸੋ ਪ੍ਰਤੱਖ ਅਜੋ। ਕਹਿੰਦੇ ਹੁਣ ਤੱਕ ਜਾ ਕੇ ਦੇਖ ਲਓ ਪੰਜਾ ਲੱਗਿਆ ਹੋਇਆ ਦੇਖੋ ਸਵੱਛ ਐਸੋ ਗੁਰੂ ਨਾਨਕ ਕਹੋ ਪੰਜਾ ਹੈ। ਗੁਰੂ ਨਾਨਕ ਸਾਹਿਬ ਦਾ ਕਹਿੰਦਾ ਇਹੋ ਜਿਹਾ ਪੰਜਾ ਹੈ ਇਹ ਨਾਭੇ ਦੇ ਕਵੀ ਨੇ ਕਿਹਾ ਹੈ। ਐਡੀ ਭਾਵਨਾ ਹੁੰਦੀ ਸੀ ਭਾਈ ਹੁਣ ਤਾਂ ਬਹੁਤ ਕੁਛ ਊਲ ਜਲੂਲ ਬੋਲਿਆ ਜਾ ਰਿਹਾ ਹੈ ਧਾਰਮਿਕ ਅਸਥਾਨਾਂ ਵਾਸਤੇ ਪੰਜਾ ਸਾਹਿਬ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ ਬਾਣੀ ਵਾਸਤੇ ਵੀ ਗੁਰੂ ਇਹ ਕਿਰਪਾ ਕਰੇ ਇਹੋ ਪ੍ਰਮਾਣ ਦਿੱਤਾ ਹੈ ਜੀ ਹਾਂ ਜੀ ਜਿਹੜਾ ਪਾਣੀ ਨੂੰ ਮੱਥਦਾ ਪਾਣੀ ਉਹ ਨਿਕਲੂਗਾ ਇਹ ਪਾਣੀ ਮੱਥਣ ਵਾਲੇ ਲੋਕ ਹੋ ਗਏ ਨੇ ਜ਼ਿਆਦੇ ਤੇ ਉਹ ਮੱਖਣ ਨਹੀਂ ਨਿਕਲਣਾ ਨਾਮ ਦਾ ਰਸ ਆਨੰਦ ਨਹੀਂ ਆਉਣਾ ਹੈ ਨਿੰਦਿਆ ਦੀ ਝਾਗੀ ਹੈ ਜਿੰਨੀ ਮਰਜ਼ੀ ਮਾਰ ਲੈਣ। ਅੱਗੇ ਦੱਸਦੇ ਹਨ ਜੇ
ਗੁਰਬਿਨ ਪਰਮ ਵਿਗੂਚਿਆ ਭਾਈ
ਇਹ ਭਾਈ ਸਤਿਗੁਰਾਂ ਤੋਂ ਬਗੈਰ ਭਰਮ ਦੇ ਵਿੱਚ ਖਰਾਬ ਹੀ ਹੋਈਦਾ ਬਗੋਚਾ ਹੀ ਆਉਂਦਾ ਹੈ ਵਿਸ਼ੇਸ਼ ਕਰਕੇ ਗੁਆਚ ਜਾਈਦਾ
ਘੱਟ ਘੱਟ ਦਿਓ ਅਲਖ
ਤੇ ਉਹ ਫਿਰ ਦਿਓ ਪ੍ਰਕਾਸ਼ ਸਰੂਪ ਪਰਮੇਸ਼ਰ ਘੱਟ ਘੱਟ ਘਟਾਂ ਘਟਾਂ ਵਿੱਚ ਵਿਆਪਕ ਹੈ ਪਰ ਸਤਿਗੁਰਾਂ ਤੋਂ ਬਗੈਰ ਅਲਖ ਲਖਿਆ ਨਹੀਂ ਜਾਂਦਾ ਹੈ
ਇਹੋ ਜਗ ਤਾਗੋ ਸੂਤ ਕੋ ਭਾਈ
ਇਹ ਭਾਈ ਇਹ ਸਾਰਾ ਜਗ ਸੰਸਾਰ ਜਿਵੇਂ ਕੱਚੇ ਸੂਤ ਦਾ ਤਾਗੋ ਤਾਗਾ ਹੁੰਦਾ ਹੈ ਇਹ ਫਿਰ ਸਾਰਾ ਸੰਸਾਰ ਇਉਂ ਹੀ ਕੱਚੇ ਸੂਤ ਦਾ ਧਾਗਾ ਹੀ ਸਮਝੋ ਪੁਰਾਣੇ ਦੀ ਡੋਰ ਹੈ ਜਿਹੜੇ
ਦਹ ਦਿਸ ਵਾਧੋ ਮਾਏ
ਇਹ ਤਾਂ ਦਸੋ ਦਿਸ਼ਾਵਾਂ ਦੇ ਵਿੱਚ ਮਾਏ ਮਾਇਆ ਰੂਪੀ ਗੰਢਾਂ ਨਾਲ ਵਾਧੋ ਵੱਜਾ ਹੋਇਆ ਪੁਰਾਣਾ ਰੂਪੀ ਸੂਤਰ ਹੈ ਇਹ ਜਾਂ ਫਿਰ ਇਹਦੇ ਵਿੱਚ ਚਿਤਗੜ ਗ੍ਰੰਥੀ ਸੰਸੇ ਗ੍ਰੰਥੀ ਇਹ ਗੰਢਾਂ ਨੇ ਕਰਮ ਗ੍ਰੰਥੀ ਇਤਿਆਦਿ ਵਾਸ਼ਨਾ ਜਿਹੜੀ ਵਰਨਾ ਆਸ਼ਰਮਾਂ ਦੀਆਂ ਗੰਢਾਂ ਨਾਲ ਵੱਜਾ ਹੋਇਆ ਹੈ ਤੇ ਇਸ ਪ੍ਰਕਾਰ ਇਹ ਜਿਹੜਾ ਨਾ ਇਹ ਸਾਰਾ ਜਗ ਜਗਤ ਹੈ ਜਿਹੜਾ ਮਾਇਆ ਰੂਪੀ ਸੂਤ ਦੇ ਮੋਹ ਰੂਪੀ ਧਾਗੇ ਦੇ ਨਾਲ ਦਸੋ ਦਿਸ਼ਾਵਾਂ ਦੇ ਵਿੱਚ ਬੰਨਿਆ ਹੋਇਆ ਹੈ ਪਰੰਤੂ
ਬਿਨ ਗੁਰ ਗਾਠ ਨਾ ਛੂਟੇ ਭਾਈ
ਹੇ ਭਾਈ ਗੁਰ ਸਤਿਗੁਰਾਂ ਤੋਂ ਬਿਨ ਬਗੈਰ ਸੰਸੇ ਗ੍ਰੰਥੀ ਕਰਮ ਗ੍ਰੰਥੀ ਚਿਤਰਗੜ ਗ੍ਰੰਥੀ ਇਤਿਹਾਸਕ ਮਾਇਆ ਰੂਪੀ ਵਾਸ਼ਨਾ ਜਿਹੜੀ ਇਹ ਮਾਇਆ ਰੂਪੀ ਵਰਨਾ ਆਸ਼ਰਮਾਂ ਦੇ ਅਭਿਮਾਨ ਦੀਆਂ ਗੰਢਾਂ ਇਹ ਕਿਹੜਾ ਥੋੜੀਆਂ ਨੇ ਨਾ ਛੁੱਟੀ ਨਹੀਂ ਛੁੱਟਦੀ ਹੈ ਇਹ
ਥਾਕੇ ਕਰਮ ਕਮਾਏ
ਇਹ ਇਸ ਪ੍ਰਕਾਰ ਛੁਟਕਾਰਾ ਨਹੀਂ ਹੁਣ ਛੁੱਟਦੀਆਂ ਨਹੀਂ ਗੰਢਾਂ ਇਹ ਅਨੇਕਾਂ ਜੀਵਨ ਖੇਦ ਆਦਿਕ ਇਹ ਜਿਹੜੇ ਵਿਧਨ ਖੇਦ ਰੂਪੀ ਕਰਮਾਂ ਨੂੰ ਕਮਾ ਕੇ ਥੱਕ ਗਏ ਨੇ ਇਹ ਕੁਛ ਜਿਹੜੀਆਂ ਇਹ ਗੰਢਾਂ ਕਹੀਆਂ ਨੇ ਵਿਧਾਨ ਦੇ ਵਿੱਚ ਤਾਂ ਬਹੁਤ ਖੋਲ੍ਹ ਕੇ ਲਿਖੀਆਂ ਹੋਈਆਂ ਪਰ ਹੁਣ ਆਪਣੇ ਕੋਲ ਸਮਾਂ ਇੰਨਾ ਹੀ ਸੀ ਅੱਗੇ ਦੱਸਦੇ ਨੇ ਮਹਾਰਾਜ ਇਹੋ ਜਗ
ਇਹੋ ਜਗ ਭਰਮ ਭੁਲਾਇਆ ਭਾਈ
ਭਾਈ ਸਾਰਾ ਸੰਸਾਰ ਮਾਇਆ ਦੇ ਭਰਮ ਭੁਲੇਖੇ ਵਿੱਚ ਪਾ ਕੇ ਸਰੂਪ ਵੱਲੋਂ ਭੁਲਾ ਦਿੱਤਾ ਹੈ
ਕਹਿਣਾ ਕਿਛੂ ਨਾ ਜਾਏ
ਹੁਣ ਕੀ ਕਹੀ ਭਾਈ ਜਦੋਂ ਮਾਇਆ ਨੇ ਭਰਮ ਦੇ ਵਿੱਚ ਭੁਲਾ ਦਿੱਤਾ ਸਾਰਿਆਂ ਜੀਵਾਂ ਨੂੰ ਅਗਿਆਨੀ ਜੀਵਾਂ ਨੂੰ ਕੁਛ ਕੁਝ ਵੀ ਥੋੜੇ ਮਾਤਰ ਕਹਿਣਾ ਕਹੀਏ ਕਿਉਂਕਿ ਆਪਣੇ ਆਪ ਤੋਂ ਆਪਣੇ ਆਪ ਨੂੰ ਸਿਆਣੇ ਮੰਨੀ ਬੈਠੇ ਕਿਹਨੂੰ ਅਕਲ ਦਈਏ ਕਹਿੰਦੇ ਉਹ ਤਾਂ ਪਹਿਲੀ ਸਿਆਣੇ ਮੰਨੇ ਬੈਠੇ ਨੇ ਆਪਣੇ ਆਪ ਨੂੰ ਉਹ ਤਾਂ ਅਗਿਆਨੀ ਲੋਕ ਗਿਆਨਵਾਨਾਂ ਨੂੰ ਕਹਿੰਦੇ ਨੇ ਤੁਸੀਂ ਸਾਡੀ ਅਕਲ ਲਓ ਇਸ ਕਰਕੇ ਕੁਝ ਕਿਹਾ ਵੀ ਨਹੀਂ ਜਾਣਾ ਜਾਇਆ ਜਾਂਦਾ ਹੈ
ਗੁਰ ਮਿਲਿਆ ਭਾਉ ਮਨ ਵਸੈ ਭਾਈ
ਸਤਿਗੁਰਾਂ ਦੇ ਨਾਲ ਮਿਲਣ ਕਰਕੇ ਮਨ ਹਿਰਦੇ ਪਰਮੇਸ਼ਰ ਦਾ ਭਾਉ ਡਰ ਵਸੈ ਵਸਦਾ ਹੈ
ਗੁਰ ਮਿਲਿਆ ਭਾਉ ਮਨ ਵਸੈ ਭਾਈ
ਇਹ ਭਾਈ ਸਤਿਗੁਰਾਂ ਦੇ ਨਾਲ ਮਿਲਿਆ ਮਿਲਣ ਕਰਕੇ ਮਨ ਹਿਰਦੇ ਪਰਮੇਸ਼ਰ ਦਾ ਭਾਉ ਡਰ ਵਸੈ ਵਸਦਾ ਇਸ ਕਰਕੇ ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਤੇ ਅੱਗੇ ਮਰਨਾ ਮਰਨ ਦਾ ਜਿਹੜਾ ਭੈ ਹੈ ਭਾਉ ਮਨ ਵਸਿਆ ਜਿਨ੍ਹਾਂ ਦੇ ਮਨ ਦੇ ਵਿੱਚ ਹਿਰਦੇ ਦੇ ਪਰਮੇਸ਼ਰ ਦਾ ਭਾਉ ਡਰ ਵਸਿਆ ਵਸ ਜਾਂਦਾ ਤੇ ਇਸ ਕਰਕੇ ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਅੱਗੇ ਦੱਸਦੇ ਹਨ ਭੈ ਮਰਨਾ
ਭੈ ਮਰਨਾ ਸੱਚ ਲੇਖ
ਜਿਨ੍ਹਾਂ ਦੇ ਹਿਰਦੇ ਵਿੱਚ ਮਰਨਾ ਮਰਨ ਦਾ ਭੈ ਡਰ ਧਾਰਨ ਕਰਕੇ ਸੱਚੇ ਲੇਖ ਦਾ ਨਿਸ਼ਚਾ ਕੀਤਾ ਹੈ ਤੇ ਇਸ ਕਰਕੇ ਉਹ ਮਰਨ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਪਰਮਾਰਥ ਦਾ ਕਾਰਜ ਸਵਾਰ ਲੈਂਦੇ ਨੇ ਵੀ ਮਰਨਾ ਤਾਂ ਮਰਨ ਲਿਖਾਏ ਮੰਡਲ ਮਿਆ ਇਹ ਤਾਂ ਲੇਖ ਲਿਖਿਆ ਹੋਈ ਹੈ ਉਹ ਸੱਚੇ ਨੂੰ ਫਿਰ ਸੱਚੇ ਦੇ ਪੈਸੇ ਦੇ ਵਿੱਚ ਵੀ ਮਰਨਾ ਤਾਂ ਸੱਚ ਹੀ ਹੈ ਮਰਨਾ ਸੱਚ ਜਿਉਣਾ ਝੂਠ ਹੈ ਇਸ ਪ੍ਰਕਾਰ ਫਿਰ ਉਹ ਆਪਣਾ ਪਰਮਾਰਥ ਦਾ ਕਾਰਜ ਸਵਾਰ ਲੈਂਦੇ ਹਨ।
ਮੱਜਨ ਦਾਨ ਚਗਿਆਈਆ ਭਾਈ,
ਹੇ ਭਾਈ ਮੱਜਨ ਤੀਰਥਾਂ ਤੇ ਇਸ਼ਨਾਨ ਕਰਨੇ, ਤੀਰਥਾਂ ਤੇ ਜਾ ਕੇ ਦਾਨ ਕਰਨਾ, ਕਈ ਚੰਗਿਆਈਆਂ ਨੇਕੀਆਂ ਕਰਨੀਆਂ, ਭਾਵੇਂ ਚੰਗਾ ਹੈ ਇਹ, ਪਰ ਮਹਾਰਾਜ ਸਾਹਿਬ ਜੀ ਦੱਸਦੇ ਨੇ
ਦਰਗਹ ਨਾਮ ਵਿਸੇਖ,
ਇਹ ਸਾਰੀਆਂ ਜਿਹੜੀਆਂ ਚੰਗਿਆਈਆਂ, ਲੱਖ ਚੰਗਿਆਈਆਂ ਜਿਹੜੀਆਂ ਕਹੀਆਂ ਨਾ ਵਾਹਿਗੁਰੂ ਦਾ ਦਰਗਾਹ ਦਰਬਾਰ ਦੇ ਵਿੱਚ, ਤੇ ਮਹਾਰਾਜ ਸਾਹਿਬ ਕਹਿੰਦੇ ਅੰਮ੍ਰਿਤ ਨਾਮ ਹੀ ਵਿਸੇਖ ਵਿਸ਼ੇਸ਼ਤਾ ਵਾਲਾ ਹੈ, ਜੋ ਜਪੇਗਾ ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਪੁੰਨ ਦਾਨ ਜਪ ਤਵ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਨਾਮ ਦੀ ਵਿਸ਼ੇਸ਼ਤਾ ਹੈ, ਨਾਮ ਸਰੋਵਣ ਸਰਵਮੈ
ਗੁਰ ਅੰਕੁਸ਼ ਜਿਨ ਨਾਮ ਜਿਰੜਾਇਆ ਭਾਈ,
ਹੇ ਭਾਈ ਗੁਰ ਸਤਿਗੁਰਾਂ ਨੇ ਨਾਮ ਰੂਪੀ ਅੰਕਸ਼ ਕੁੰਡੇ ਦੇ ਨਾਲ, ਮਨ ਰੂਪੀ ਹਾਥੀ ਜੋ ਸੰਸਾਰ ਦੇ ਤੇ ਮਨਾ ਰੂਪੀ ਇਹ ਕਮਲਾਂ ਦੀ ਬਗੀਚੀ ਨੂੰ ਦੁੱਖ ਦੇਣ ਰੂਪ ਭੰਨਦਾ ਫਿਰਦਾ, ਉਸ ਨੂੰ ਬਸ ਕਰਨ ਵਾਸਤੇ ਮਹਾਰਾਜ ਸਾਹਿਬ ਕਹਿੰਦੇ ਨੇ ਜਿਨ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਦ੍ਰਿੜ ਕਰਾ ਦਿੱਤਾ, ਪੱਕਾ ਕਰਾ ਦਿੱਤਾ ਹੈ, ਜਿਸ ਦੇ ਮਨ ਹਿਰਦੇ ਦੇ ਵਿੱਚ ਫਿਰ
ਮਨ ਵਸਿਆ ਚੂਕਾ ਭੀਖ,
ਜਿਨ੍ਹਾਂ ਦੇ ਮਨ ਹਿਰਦੇ ਵਿੱਚ ਵਸਿਆ ਵਸ ਗਿਆ ਪਰਮੇਸ਼ਰ ਦਾ ਨਾਮ, ਉਹਨਾਂ ਦਾ ਸਰੀਰ ਵੀ ਪ੍ਰਤੱਖ ਭੇਖ ਲਿਬਾਸ ਧਾਰਨਾ ਇਹ ਤੋਂ ਚੁੱਕ ਗਿਆ, ਚੁੱਕਿਆ ਗਿਆ ਭਾਵ ਮੁੜ ਗਿਆ ਹੈ, ਜੰਮਣ ਮਰਨ ਦੇ ਵਿੱਚ ਉਹ ਨਹੀਂ ਆਉਣਗੇ। ਫਿਰ ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ, ਨਾਮ ਦ੍ਰਿੜਾਇਆ, ਨਾਮ ਦ੍ਰਿੜ ਕਰਾਉਣ ਵਾਲੇ ਨੇ ਗੁਰ ਅੰਕਸ਼ ਜਿਨ ਨਾਮ ਦ੍ਰਿੜਾਇਆ ਭਾਈ, ਜਿਨ੍ਹਾਂ ਨੂੰ ਸਤਿਗੁਰ ਨੇ ਨਾਮ ਦ੍ਰਿੜ ਕਰਾ ਕੇ ਤੇ ਦ੍ਰਿੜ ਕਰਾਉਣੇ ਰੂਪ ਕੁੰਡਾ ਮਾਰਿਆ ਹੈ, ਜਿਵੇਂ ਹਾਥੀ ਦੇ ਕੁੰਡਾ ਹੁੰਦਾ ਅਸਮਾਨ ਕੋਲ, ਉਪਦੇਸ਼ ਰੂਪੀ ਕੁੰਡਾ ਮਾਰਿਆ ਹੈ, ਉਹਨਾਂ ਦਾ ਮਨ ਰੂਪੀ ਹਾਥੀ ਵਸੀਕਰਨ ਹੋਇਆ ਹੈ। ਜਿਸ ਦਾ ਮਨ ਵਸ ਹੋ ਗਿਆ ਉਹ ਪ੍ਰਤੱਖ ਭੇਖ ਧਾਰਨ ਤੋਂ, ਜਾਂ ਮਨ ਵਸਿਆ ਚੁੱਕਾ ਭੇਖ, ਭੇਖਾਂ ਦੀ ਜਿਹੜੀ ਭਾਵਨਾ ਇਹ ਵੀ ਚੁੱਕੀ ਗਈ, ਜੂਨਿਆਂ ਦੇ ਵਿੱਚ ਭੇਖ ਧਾਰਨ ਕਰਨਾ ਇਹ ਵੀ ਚੁੱਕਿਆ, ਜੂਨਾਂ ਦੇ ਜਾਣਾ ਇਹ ਵੀ ਤਾਂ ਲਿਬਾਸ ਹੀ ਧਾਰਨ ਕਰਨਾ ਹੈ, ਕੁੱਤਿਆਂ ਬੇਲਿਆਂ ਦੀ ਜੂਨ ਆਦਿ ਜਿਹੜੀ ਮਿਲਦੀ ਹੈ।
ਇਹੋ ਤਨ ਹਾਠ ਸਰਾਫ ਕੋ ਭਾਈ,
ਕਹਿੰਦੇ ਹੇ ਭਾਈ ਇਹ ਮਨੁੱਖਾ ਸਰੀਰ ਜਿਹੜਾ ਨਾ, ਇਹ ਮਨੁੱਖਾ ਤਨ ਸਰੀਰ ਸਰਾਫ ਸਾਹ ਕੌਣ ਹੈ? ਸ਼ਾਹੂਕਾਰ, ਸ਼ਾਹ ਰੂਪ ਪਰਮੇਸ਼ਰ ਕੋ ਦਾ ਅਰਥ ਹੈ ਦਾ, ਉਹਦਾ ਬਖਸ਼ਿਆ ਹੋਇਆ, ਉਹਦੇ ਸਰੂਪ ਦੀ ਪ੍ਰਾਪਤੀ ਵਾਸਤੇ ਕੀ ਹੈ? ਹੱਟ ਹੱਟੀ ਦੀ ਨਿਆਈ ਹੈ, ਤਾਂ ਹੱਟ ਹੈ ਵੀ ਸੌਦਾ ਕੀ ਰੱਖਣਾ, ਇਹ ਹੱਟੀ ਵਾਲੇ ਦੀ ਮਰਜ਼ੀ ਹੈ ਸੌਦਾ ਕੀ ਰੱਖਣਾ। ਇਹ ਜੋ ਗੁਰਾਂ ਦਾ ਮਹਾਰਾਜ ਸਾਹਿਬ ਜੀ ਕਹਿੰਦੇ ਤਨ ਸਰੀਰ ਹੈ, ਇਹ ਜੋ ਗੁਰਾਂ ਦਾ ਤਨ ਸਰੀਰ ਹੈ ਇਹ ਉਹ ਸਰਾਪ ਦੀ ਹੱਟ ਹੱਟੀ ਹੈ ਗੁਰੂ ਸਾਹਿਬ ਦਾ ਸਰੂਪ, ਤੇ ਇਸ ਦੀ ਅਪਾਰ ਪਾਰਾਵਾਰ ਤੋਂ ਰਹਿਤ ਅੱਗੇ ਦੱਸਦੇ ਹਨ
ਵੱਖਰ ਨਾਮ ਅਪਾਰ।
ਇਸ ਹੱਟ ਦੇ ਅਪਾਰ ਪਾਰਾਵਾਰ ਤੋਂ ਰਹਿਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਸਤੇ ਨਾਮ ਰੂਪੀ ਲਾਭਦਾਇਕ ਵੱਖਰ ਸੌਦਾ ਹੈ।
ਇਹੋ ਵੱਖਰ ਵਪਾਰੀ ਸੋ ਦ੍ਰਿੜੈ ਭਾਈ,
ਗੁਰੂ ਸ਼ਾਹੂਕਾਰ ਦੇ ਕੋਲੋਂ ਹੇ ਭਾਈ ਇਹ ਨਾਮ ਰੂਪੀ ਲਾਭਦਾਇਕ ਵੱਖਰ ਸੌਦੇ ਨੂੰ, ਸੋ ਉਹ ਜਗਿਆਸ ਰੂਪ ਵਪਾਰੀ ਜਿਹੜਾ ਨਾ ਤੇ ਉਹ ਵਣਜ ਕਰਨ ਵਾਲਾ ਉਹਨੂੰ ਵਪਾਰੀ ਕਹਿੰਦੇ ਨੇ, ਇਹ ਚਿੱਤ ਵਿੱਚ ਦ੍ਰਿੜੈ ਪੱਕਾ ਕਰਦਾ ਹੈ, ਸੋ ਦ੍ਰਿੜੈ ਭਾਈ ਉਹ ਪੱਕਾ ਕਰਦਾ ਹੈ
ਗੁਰ ਸ਼ਬਦ ਕਰੇ ਵਿਚਾਰ,
ਜਿਹੜਾ ਸਤਿਗੁਰਾਂ ਦੇ ਉਪਦੇਸ਼ ਦੀ ਵਿਚਾਰ ਦਾ ਨਿਰਣਾ ਕਰੇ ਕਰਦਾ, ਭਾਵ ਗੁਰੂਆਂ ਦੇ ਸ਼ਬਦ ਨੂੰ ਕਮਾਉਂਦਾ ਹੈ।
ਧੰਨ ਵਪਾਰੀ ਨਾਨਕਾ ਭਾਈ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਉਹ ਜਗਿਆਸੂ ਵਪਾਰੀ ਵਣਜ ਕਰਨ ਵਾਲਾ ਧਨਤਾ ਦੇ ਯੋਗ ਹੈ, ਜੋ ਗੁਰਾਂ ਪਾਸੋਂ ਤਨ ਮਨ ਧਨ ਦੇ ਕੇ ਨਾਮ ਰੂਪੀ ਵਪਾਰ ਨੂੰ ਖਰੀਦਣ ਵਾਲਾ ਹੈ, ਤੇ ਜਿਹੜਾ ਅੱਗੇ ਦੱਸਦੇ ਮੇਲ ਕਰੇ,
ਮੇਲ ਕਰੇ ਵਪਾਰ
ਉਹ ਸਤਸੰਗ ਦੇ ਮੇਲ ਵਿੱਚ ਆਪ ਨਾਮ ਜਪਣਾ ਹੋਰਨਾਂ ਨੂੰ ਜਪਾਉਣਾ ਰੂਪ ਇਹ ਵਪਾਰ ਕਰੇ ਕਰਦਾ ਹੈ। ਜੋ ਜਗਿਆਸੂ ਤਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ, ਜੋ ਜਗਿਆਸ ਰੂਪ ਵਪਾਰੀ ਸਾਧ ਸੰਗ ਦੇ ਨਾਲ ਮਿਲ ਕੇ ਨਾਮ ਦਾ ਵਪਾਰ ਵਣਜ ਕਰਦਾ ਹੈ ਉਹ ਵਪਾਰੀ ਧੰਤਾ ਦੇ ਯੋਗ ਹੈ। ਨਾਮ ਰੂਪੀ ਵਪਾਰੀ ਵਣਜ ਕਰਾਉਣ ਵਾਲੇ ਗੁਰੂ ਸਾਹਿਬ ਵੀ ਧੰਤਾ ਦੇ ਯੋਗ, ਜੋ ਜਗਿਆਸੂ ਜਿਨ੍ਹਾਂ ਨੂੰ ਪਰਮੇਸ਼ਰ ਨਾਮ ਦੇ ਨਾਲ ਮੇਲਣ ਦਾ ਵਪਾਰ ਕਰਾਉਂਦੇ ਹਨ।
ਸੋਰਠ ਮਹੱਲਾ ਪਹਿਲਾ,
ਸੋਠ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਕਰਤਾਰਪੁਰ ਸਾਹਿਬ ਦੀਵਾਨ ਦੇ ਵਿੱਚ ਬੈਠਿਆਂ ਹੋਇਆਂ ਜਦੋਂ ਦਰਸ਼ਨ ਦੇ ਰਹੇ ਸੀ ਸਿੱਖ ਸੰਗਤਾਂ, ਚਰਨਾਂ ਕਮਲਾਂ ਤੇ ਭੌਰਿਆਂ ਦੀ ਨਾਈ ਮਸਤ ਹੋਈਆਂ ਦੂਰ ਦੂਰ ਤੋਂ ਆਉਂਦੀਆਂ, ਤੇ ਮਹਾਰਾਜ ਦੇ ਨਾਲ ਬੜੀ ਪ੍ਰੀਤੀ ਸੀ। ਭਗਤੀ ਦੀ ਮਹਿਕ ਲੈ ਰਹੇ ਨੇ ਭੌਰੇ ਹੋ ਕਰਕੇ, ਅਲਮਕਰਾਂ ਦੇ ਚਰਨ ਕਮਲ ਸਿਉਂ ਮਨ ਫੇਰ ਫੇਰੀ ਜਾਏ। ਸਿੱਖ ਦੇ ਹਿਰਦਿਆਂ ਨੂੰ ਪ੍ਰੀਤ ਰੂਪੀ ਮਹਿਕ ਦੇ ਰਹੇ, ਨਿਹਾਲ ਕਰ ਰਹੇ ਨੇ। ਸਤਿਗੁਰਾਂ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਸੱਚੇ ਗੁਰੂ ਦਾ ਸੇਵਨ ਦਾ ਫਲ ਕੀ ਹੈ? ਤਾਂ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰ ਕੇ ਉਪਦੇਸ਼ ਦਿੱਤਾ,
ਜਿਨੇ ਸਤਿਗੁਰ ਸੇਵਿਆ ਪਿਆਰੇ।
ਇਹ ਪਿਆਰੇ ਜਿਨ੍ਹਾਂ ਨੇ ਸਤਿਗੁਰ ਸੱਚੇ ਗੁਰਾਂ ਦਾ ਸੇਵਨ ਕੀਤਾ, ਭਜਨ ਕੀਤਾ ਗੁਰਾਂ ਦੁਆਰਾ,
ਤਿਨ ਕੇ ਸਾਥ ਤਰੇ।
ਭਾਈ ਉਹਨਾਂ ਨੇ ਆਪ ਤਾਂ ਤਰਨਾ, ਉਹਨਾਂ ਦੇ ਨਾਲ ਤਾਂ ਸੰਗਤ ਵੀ ਸਾਰੀ ਸਾਥ ਕਰਨ ਵਾਲੇ, ਉਹ ਵੀ ਤਰ ਜਾਂਦੇ ਆ, ਤੇ ਪੂਰਾ ਦੇ ਪੂਰ ਸੰਸਾਰ ਸਮੁੰਦਰ ਤੋਂ ਚਾਤਰ ਜਾਂਦੇ ਨੇ।
ਤਿਨਾ ਠਾਕ ਨਾ ਪਾਈਐ ਪਿਆਰੇ।
ਇਹ ਪਿਆਰੇ ਉਹਨਾਂ ਨੂੰ ਅੰਤਸ਼ ਕਰਨ ਦੇ ਅੰਦਰ ਇਸ ਲੋਹ ਦੇ ਕਾਮ ਕ੍ਰੋਧ ਰਾਗ ਦਵੈਸ਼ ਆਦਿ ਦੀ ਕੋਈ ਠਾਕ ਰੋਕ ਨਹੀਂ ਪੈਂਦੀ ਹੈ। ਭਾਵ ਕਾਮ ਕ੍ਰੋਧ ਬੁਰੇ ਪਾਸੇ ਨੂੰ ਨਹੀਂ ਲਿਜਾ ਸਕਦੇ, ਉਹ ਭਗਤੀ ਦੇ ਵਿੱਚ ਰੋਕ ਨਹੀਂ ਪਾ ਸਕਦੇ, ਜਾਂ ਜਮਦੂਤ ਜਿਹੜੇ ਨੇ ਠਾਕ ਰੋਕ ਨਹੀਂ ਸਕਦੇ ਉਸ ਨੂੰ। ਇਹ ਮੰਨੈ ਮਾਰਗ ਠਾਕ ਨਾ ਪਾਏ, ਇਹੋ ਨਹੀਂ ਪਾ ਸਕਦੇ ਹੈ।
ਅੰਮ੍ਰਿਤ ਰਸਨ ਹਰੇ,
ਜਿਨ੍ਹਾਂ ਦੀ ਰਸਨ ਜੀਵ ਤੇ ਹਰੇ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਤਿਨ੍ਹਾਂ ਠਾਕ ਨਾ ਪਾਈਆ ਪਿਆਰੇ, ਉਹਨਾਂ ਨੂੰ ਨਹੀਂ ਠਾਕ ਹੁੰਦੀ। ਜਿਨ੍ਹਾਂ ਦੀ ਰਸਨਾ ਆਦਿ ਇੰਦਰੀਏ ਨਾਮ ਅੰਮ੍ਰਿਤ ਕਰਕੇ ਹਰੇ ਭਰੇ ਹੋ ਗਏ ਹਨ।
ਬੁੱਢੇ ਭਾਰੇ ਭੈ ਬਿਨਾ ਪਿਆਰੇ,
ਬੁੱਢੇ ਭਾਰੇ ਭੈ ਬਿਨਾ ਪਿਆਰੇ। ਹੇ ਪਿਆਰੇ, ਜਿਹੜੇ ਪੁਰਖ ਪਰਮੇਸ਼ਰ ਦਾ ਗੁਰਾਂ ਦਾ ਭੈ ਡਰ ਧਾਰੇ ਤੋਂ ਬਿਨਾ ਬਗੈਰ, ਉਹ ਕੀ ਕਰਦੇ ਆ? ਉਹ ਜਿਹੜੇ ਬਗੈਰ ਨੇ ਪਾਪਾਂ ਕਰਕੇ ਪੱਥਰ ਦੀ ਨਿਆਈ ਭਾਰੇ ਬੋਝ ਵਾਲੇ ਨੇ, ਉਹ ਫਿਰ ਸੰਸਾਰ ਸਮੁੰਦਰ ਦੇ ਵਿੱਚ ਕੀ ਹੁੰਦਾ? ਬੂਡੇ, ਉਹ ਡੁੱਬ ਗਏ ਹਨ। ਜਿਨ੍ਹਾਂ ਨੇ ਸਤਿਗੁਰੂ ਦਾ ਭੈ ਜਾਣ ਕੇ ਤੇ ਫਿਰ ਕਿਰਪਾ ਅੱਗੇ ਦੱਸਦੇ ਨੇ, ਤਾਰੇ ਨਦਰ
ਕਰੇ।
ਜਿਨ੍ਹਾਂ ਤੇ ਸਤਿਗੁਰੂ ਜੀ ਭੈ ਵਾਲੇ ਜਾਣ ਕੇ ਵੀ ਇਹ ਰੱਬ ਦੇ ਭੈ ਵਾਲੇ ਨੇ, ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦੇ ਆ, ਉਹ ਸੰਸਾਰ ਸਮੁੰਦਰ ਤੋਂ ਤਾਰੇ ਤਾਰ ਦਿੱਤੇ ਹਨ। ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹ ਜਹਾਜ਼ ਦੀ ਨਿਆਈ ਬਣ ਕੇ ਹੋਰਨਾਂ ਨੂੰ ਵੀ ਤਾਰ ਦਿੰਦੇ ਹਨ।
ਵੀ ਤੂੰ ਹੈ ਸਾਲਾਹਣਾ ਪਿਆਰੇ,
ਹੇ ਪਿਆਰੇ ਵਾਹਿਗੁਰੂ ਤੂੰ ਹੈ, ਤੈਨੂੰ ਮਨ ਕਰਕੇ ਭੀ ਵੀ ਸਾਲਾਹਣਾ ਸਲਾਹਣਾ ਕਰਦੇ ਹਾਂ, ਬਾਣੀ ਕਰਕੇ ਭੀ ਵੀ ਭੀ ਦਾ ਅਰਥ ਵੀ ਲੈਣਾ, ਤੇਰੀ ਤੁਹਾਡੀ ਸਲਾਹ ਸਿਫਤ ਕਰਦੇ ਹਾਂ ਮਹਾਰਾਜ। ਭੂਤ ਕਾਲ ਵਿੱਚ ਵੀ ਤੈਨੂੰ ਸਲਾਹੁੰਦੇ ਸੀ, ਹੁਣ ਵੀ ਵਰਤਮਾਨ ਸਮੇਂ 'ਚ ਤੁਹਾਡੀ ਸਿਫਤ ਕਰਦੇ ਹਾਂ, ਅੱਗੇ ਵੀ ਮਹਾਰਾਜ ਤੁਹਾਡੀ ਸਿਫਤ ਕਰਦੇ ਰਹਾਂਗੇ। ਤੇ ਐਸੇ ਕਰਕੇ ਭੀ ਤੂੰ ਹੈ ਸਾਲਾਹਣਾ ਪਿਆਰੇ। ਹਾਂਜੀ, ਭੀ ਤੇਰੀ
ਸਾਲਾਹ।
ਭਾਵੇਂ ਸੰਸਾਰ ਬੇਅੰਤ ਹੈ, ਬੇਅੰਤ ਹੀ ਹੈ, ਪਰ ਹੇ ਪਿਆਰੇ ਵਾਹਿਗੁਰੂ ਜੀ, ਭੀ ਜਿਹੜੇ ਵੀ ਤੈਨੂੰ ਸਲਾਹੁਣਾ ਕਰਦੇ ਹਨ ਤੁਹਾਡੀ ਕਿਰਪਾ ਦੁਆਰਾ ਮੁਕਤ ਹੋ ਜਾਂਦੇ ਨੇ। ਜੋ ਆਉਣ ਵਾਲੇ ਭਾਵ ਭਵਿੱਖ ਸਮੇਂ ਦੇ ਵਿੱਚ ਵੀ ਭੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇਰੀ ਸਿਫਤ ਕਰਨਗੇ, ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦੇਵੋਗੇ।
ਵਿਣ ਬੋਹਿਤ ਭੈ ਡੁੱਬੀਐ ਪਿਆਰੇ,
ਹੇ ਪਿਆਰੇ ਨਾਮ ਰੂਪੀ ਬਹੁਤ ਜਹਾਜ਼ ਚੜ੍ਹੇ ਤੋਂ ਬਿਣ ਬਗੈਰ, ਭੈ ਖੌਫ ਜਿਹੜਾ ਨਾ ਭੈ ਖੌਫਦਾਇਕ ਸੰਸਾਰ ਸਮੁੰਦਰ ਦੇ ਵਿੱਚ ਡੁੱਬੀਦਾ, ਡੁੱਬ ਜਾਈਦਾ, ਤੇ ਇਸ ਕਰਕੇ
ਕੰਧੀ ਪਾਏ ਕਹਾ,
ਕੰਧੀ ਕੰਢੇ ਉੱਤੇ ਕਹਾ ਡੰਡਰੌਲਾ ਪੈ ਰਿਹਾ ਹੈ ਕਿ ਕਾਮ ਕ੍ਰੋਧ ਆਦਿਕ ਵਿਕਾਰ ਨੇ ਫਲਾਣਾ ਰਿਖੀ, ਫਲਾਣਾ ਸੰਤ ਜੀ ਉਹਨੂੰ ਰਾਜੇ ਨੇ ਡੰਡ ਦਿੱਤਾ, ਉਹ ਜੇਲ੍ਹ ਵਿੱਚ ਪਾ ਦਿੱਤਾ, ਬੁਰਾ ਹਾਲ ਕਰ ਦਿੱਤਾ, ਫਲਾਣੇ ਮੁਨੀ ਨੂੰ ਉਹਦਾ ਭੈੜਾ ਹਾਲ ਕਰ ਦਿੱਤਾ। ਇਹ ਜੇ ਇਹ ਡੰਡਰੌਲਾ ਇੱਥੇ ਵੀ ਪੈ ਰਿਹਾ ਹੈ, ਅੱਗੇ ਫਿਰ ਕੰਧੀ ਪਾਏ ਕਹਾ। ਇਸੇ ਪ੍ਰਕਾਰ ਬਹਿਤਰਨੀ ਨਦੀ ਜਿਹਦਾ ਇੱਕ ਕਿਨਾਰਾ ਪ੍ਰਲੋਕ ਵਾਲੇ ਪਾਸੇ, ਇੱਕ ਮਾਤ ਲੋਕ ਵਾਲੇ ਪਾਸੇ ਹੈ, ਉਹਦੇ ਚ ਪਾਪੀ ਲੋਕ ਉੱਥੇ ਡੰਡ ਰੌਲਾ ਪੈਂਦੇ ਹੈ, ਉਹ ਮਰ ਗਏ ਹੋਏ, ਅਸੀਂ ਤਾਂ ਲੁੱਟੇ ਗਏ, ਸਾਨੂੰ ਜਮਦੂਤਾਂ ਨੇ ਰਸਤੇ ਚ ਕਰਮ ਧਰਮ ਸਾਡਾ ਲੁੱਟ ਲਿਆ, ਅਸੀਂ ਨਾਮ ਨਾ ਜਪਿਆ। ਪ੍ਰਲੋਕ ਰੂਪੀ ਜਾਂ ਕਾਲ ਰੂਪੀ ਨਦੀ ਦੇ ਕਿਨਾਰੇ ਤੋਂ ਬਚਣ ਦੇ ਲਈ ਵੇਦ ਸ਼ਾਸਤਰ ਰੌਲਾ ਪਾ ਰਹੇ ਨੇ, ਲੋਕੋ ਵੇਖੋ ਇੰਨੇ ਰਿਖੀ ਮੁਨੀ ਕਾਮ ਕ੍ਰੋਧ ਨੇ ਲੁੱਟ ਲਏ, ਉਹਦੇ ਚ ਡੁੱਬ ਗਏ, ਤੁਸੀਂ ਇਹ ਸੰਸਾਰ ਸਮੁੰਦਰ ਡੁੱਬ ਨਾ ਕਿਤੇ ਜਾਓ। ਐ ਰੌਲਾ ਪੈ ਰਿਹਾ ਕੰਧੀ ਪਾਏ ਕਹਾ, ਇਹ ਰੌਲਾ ਪੈ ਰਿਹਾ ਹੈ ਲੋਕ ਪ੍ਰਲੋਕ ਵਿੱਚ
ਰਹਾ।
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਸਾਲਾਹੀ ਸਾਲਾਹਣਾ ਪਿਆਰੇ,
ਹੇ ਪਿਆਰੇ ਸਾਲਾਹੀ ਸਲਾਹਣੇ ਯੋਗ ਬ੍ਰਹਮ ਨੂੰ ਸਾਲਾਹਣਾ ਸਲਾਹਣਾ ਕਰੀਏ।
ਦੂਜਾ ਅਵਰ ਨਾ ਕੋਈ,
ਉਸ ਤੋਂ ਬਗੈਰ ਦੂਜਾ ਦੂਸਰਾ ਹੋਰ ਕੋਈ ਸਮਰੱਥ ਹੀ ਨਹੀਂ ਹੈ ਰੱਖਣ ਯੋਗ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ,
ਪਿਆਰੇ ਜਿਹੜੇ ਪੁਰਖ ਮੇਰੇ ਪਰਮੇਸ਼ਰ ਵਾਹਿਗੁਰੂ ਨੂੰ ਸਲਾਹੁਣਾ ਕਰਦੇ ਨੇ ਪ੍ਰਭੂ ਜੀ ਨੂੰ, ਸੇ ਉਹ ਭਲੇ ਨ, ਚੰਗੇ ਹਨ ਭਾਈ ਉਹ, ਹੇ ਪਿਆਰੇ ਪ੍ਰਭ ਪਰਮੇਸ਼ਰ, ਹੇ ਮੇਰੇ ਪਿਆਰੇ ਪ੍ਰਭ ਪਰਮੇਸ਼ਰ, ਜਿਹੜੇ ਤੁਹਾਨੂੰ ਸਲਾਹੁੰਦੇ ਨੇ ਉਹ ਚੰਗੇ ਹਨ।
ਸ਼ਬਦ ਰਤੇ ਰੰਗ ਹੋਏ,
ਜੋ ਗੁਰ ਸ਼ਬਦ ਚ ਰੰਗੇ ਗਏ ਨੇ ਉਹਨਾਂ ਨੂੰ ਰੰਗ ਆਨੰਦ, ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੈ, ਉਹਨਾਂ ਨੂੰ ਆਪ ਜੀ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਜਿਸ ਕੀ ਸੰਗਤ ਜੀ ਮਿਲੈ ਪਿਆਰੇ,
ਹੇ ਪਿਆਰੇ ਜੇਕਰ ਇਸ ਗੁਰਮੁਖ ਜਨਾਂ ਦੀ ਸੰਗਤ ਮੇਰੇ ਮਿਲ ਜਾਵੇ ਤਾਂ ਫਿਰ ਬ੍ਰਹਮਾਨੰਦ ਦਾ ਰਸ, ਹਾਂਜੀ ਬੋਲ ਦੋ ਕੇ
ਰਸ ਲੈ ਤਤ ਵਿਲੋਏ,
ਬ੍ਰਹਮਾਨੰਦ ਰੂਪੀ ਰਸ ਨੂੰ, ਆਨੰਦ ਨੂੰ ਲੈ ਪ੍ਰਾਪਤ ਕਰਕੇ ਤਤ ਗਿਆਨ ਸਰੂਪ ਨੂੰ ਬਲੋਏ ਵੇਖ ਲਈਏ, ਬਲੋ ਨਾਮ ਦੇਖਣ ਦਾ ਵੀ ਹੁੰਦਾ, ਆਤਮ ਰਸ ਨੂੰ ਲੈ ਕੇ ਤਤ ਸਰੂਪ ਗਿਆਨ ਨੂੰ ਬਲੋਏ ਰਿੜਕ ਲਈਦਾ, ਨਿਰਣਾ ਕਰਕੇ ਵਿਚਾਰ ਲਈਦਾ ਹੈ।
ਪਤ ਪਰਾਨਾ ਸੱਚ ਕਾ ਪਿਆਰੇ,
ਤੇ ਇਹ ਪਿਆਰੇ ਜਿਨ੍ਹਾਂ ਦੇ ਕੋਲ ਸੱਚ ਸੱਚੇ ਪਰਮੇਸ਼ਰ ਦਾ ਦਰਗਾਹ ਵਿੱਚ ਸੱਚੀ ਪਤ ਇੱਜ਼ਤ ਦਾ ਪਰਵਾਨਾ ਟੋਂਬੂ ਹੈ, ਟੋਂਬੂ ਹੁੰਦਾ ਸਨਾਖ ਪੱਤਰ ਹੁੰਦਾ, ਆਗਿਆ ਪੱਤਰ ਹੁੰਦਾ, ਜਿਹਦੇ ਕੋਲ ਹੋਵੇ ਰਾਜੇ ਦੇ ਮਹਿਲਾਂ 'ਚ ਆਉਣ ਜਾਣ ਦੇ ਵਿੱਚ ਕੋਈ ਰੋਕ ਨਹੀਂ ਸਕਦਾ, ਜਿਵੇਂ ਹੁਣ ਟੋਕਨ ਕਹਿ ਦਿੰਦੇ ਅੱਜ ਕੱਲ੍ਹ ਪਾਸ ਕਹਿ ਦਿੰਦੇ ਹੈ। ਹੇ ਪਿਆਰੇ ਜਿਨ੍ਹਾਂ ਦੇ ਕੋਲ ਸੱਚ ਸੱਚੀ ਪਤ ਇੱਜ਼ਤ ਦਾ ਪਰਵਾਨਾ ਆਗਿਆ ਪੱਤਰ ਹੈ, ਭਾਵ ਇਸ ਪ੍ਰਕਾਰ ਦੇ ਕਿਸੇ ਪੁਰਖ ਨੂੰ ਦੁਨਿਆਵੀ ਬਾਦਸ਼ਾਹ ਦਾ ਦਿੱਤਾ ਹੋਇਆ ਪ੍ਰਵਾਨਾ ਮਿਲ ਜਾਵੇ, ਉਹ ਬਾਦਸ਼ਾਹ ਦੀ ਕਚਹਿਰੀ ਵਿੱਚ ਆਉਣ ਜਾਣ ਤੇ ਰੋਕ ਨਹੀਂ ਨਾ ਪੈਂਦੀ। ਜਿਵੇਂ ਇਸੇ ਪ੍ਰਕਾਰ ਜਿਨ੍ਹਾਂ ਕੋਲ ਸੱਚ ਸੱਚੇ ਪਰਮੇਸ਼ਰ ਦੀ ਦਰਗਾਹ ਦਾ ਜਾਣ ਲਈ ਸੱਚੀ ਪਤ ਇੱਜ਼ਤ ਦਾ ਪ੍ਰਵਾਨਾ ਟੋਂਬੂ ਹੈ, ਉਹ ਪਰਮੇਸ਼ਰ ਨੂੰ ਹਿਰਦੇ 'ਚ ਅੱਗੇ ਦੱਸਦੇ ਹਨ, ਨਾਮ ਸੱਚਾ,
ਨਾਮ ਸੱਚਾ ਨਿਸ਼ਾਨ,
ਉਹ ਪਰਮੇਸ਼ਰ ਨੂੰ ਹਿਰਦੇ ਵਿੱਚ ਨਿਸ਼ਾਨ ਪ੍ਰਗਟ ਕਰਨ ਵਾਲਾ ਹੈ। ਹੇ ਪਿਆਰੇ ਜਿਨ੍ਹਾਂ ਕੋਲ ਇਸ ਲੋਕ 'ਚ ਪਤ ਇੱਜ਼ਤ ਰੱਖਣ ਲਈ ਸੱਚ ਸੱਚੇ ਦਾ ਪਤ ਪਰਵਾਨਾ ਸੱਚ ਕਾ ਪਿਆਰੇ, ਪਤ ਇੱਜ਼ਤ ਦਾ ਇੱਜ਼ਤ ਦੇ ਲਈ ਸੱਚ ਸੱਚੇ ਨਾਮ ਦਾ ਪਰਵਾਨਾ ਉਹਨਾਂ ਦੇ ਕੋਲ ਹੈ, ਤੇ ਉਹ ਫਿਰ ਨਾਮ ਸੱਚਾ ਨਿਸ਼ਾਨ ਹੈ, ਜਿਹੜਾ ਪਰਲੋਕ ਦੇ ਸਹਾਇਤਾ ਲਈ ਸੱਚੇ ਨਾਮ ਦਾ ਨਿਸ਼ਾਨ ਚਿੰਨ ਹੈ ਉਹਨਾਂ ਦੇ ਕੋਲ, ਸਮਝੋ।
ਆਇਆ ਲਿਖ ਲੈ ਜਾਵਣਾ ਪਿਆਰੇ,
ਇਹ ਪਿਆਰੇ ਜੋ ਜੀਵ ਇਸ ਸੰਸਾਰ ਵਿੱਚ ਆਇਆ ਹੈ ਉਸਨੇ ਜਿਹੋ ਜਿਹੇ ਕਰਮ ਕੀਤੇ ਨੇ ਨਾ, ਉਹ ਅੰਤਸਕਰਨ ਰੂਪੀ ਕਾਗਜ਼ ਤੋਂ ਲਿਖ ਕੇ ਪਰਲੋਕ ਨੂੰ ਲੈ ਜਾਵਣਾ, ਲੈ ਜਾਣਾ ਹੈ ਉਸਨੇ, ਜੋ ਵੀ ਅਸੀਂ ਕਰਮ ਕਰਦੇ ਹਾਂ, ਜੋ ਸੰਸਾਰ ਵਿੱਚ ਮਨੁੱਖਾ ਜਨਮ ਧਾਰ ਕੇ ਆਇਆ ਹੈ, ਤੇ ਉਸਨੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਚਿੱਤ ਰੂਪੀ ਕਾਗਜ਼ ਤੇ ਲਿਖ ਕੇ ਲੈ ਕੇ ਜਾਣਾ ਹੈ।
ਹੁਕਮੀ ਹੁਕਮ ਪਛਾਣ,
ਇਸ ਕਰਕੇ ਹੁਕਮੀ ਪਰਮੇਸ਼ਰ ਦਾ ਹੁਕਮ ਪਛਾਣ ਪਹਿਚਾਣ ਲਵੋ। ਫਿਰ ਪ੍ਰਸ਼ਨ ਕੀਤਾ, ਮਹਾਰਾਜ ਹੁਕਮ ਕੀ ਹੈ? ਤਾਂ ਉੱਤਰ ਦਿੰਦੇ ਨੇ,
ਗੁਰੂ ਬਿਨ ਹੁਕਮ ਨਾ ਬੂਝੀਐ ਪਿਆਰੇ,
ਪਿਆਰੇ ਗੁਰ ਸਤਿਗੁਰੂ ਬਿਨਾਂ ਬਗੈਰ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੂਝੀਐ, ਬੁੱਝ ਨਹੀਂ ਸਕੀਦਾ, ਜਾਣ ਨਹੀਂ ਸਕੀਦਾ।
ਸੱਚੇ ਸੱਚਾ ਤਾਣ,
ਪਰ ਜਿਹੜੇ ਗੁਰਾਂ ਦੁਆਰਾ ਸੱਚੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਉਹਨਾਂ ਦੇ ਹਿਰਦੇ ਦੇ ਅੰਦਰ ਸੱਚਾ ਸੱਚਾ ਵਿਵੇਕ ਰੂਪੀ ਤਾਣ ਵੱਲ ਜਾਂ ਸੱਚੇ ਅਕਾਲ ਪੁਰਖ ਦਾ ਸੱਚਾ ਬਲ ਹੈ, ਸ਼ਕਤੀਆਂ ਪੈਦਾ ਹੋ ਜਾਂਦੀਆਂ ਹਨ।
ਹੁਕਮੈ ਅੰਦਰ ਨਿਮਿਆ ਪਿਆਰੇ,
ਇਹ ਪਿਆਰੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਨਿਮਿਆ, ਮਾਤਾ ਦੇ ਗਰਭ ਦੇ ਵਿੱਚ ਰਕਤ ਬਿੰਦ ਦੀ ਇਕੱਤਰਤਾ ਰੂਪ ਇਸਤਤ ਹੋਣਾ ਉਹਨੂੰ ਨਿਮਣਾ ਕਹਿੰਦੇ ਹਨ।
ਹੁਕਮੈ ਉਦਰ ਮਝਾਰ,
ਹੁਕਮ ਪਰਮੇਸ਼ਰ ਦੇ ਹੁਕਮੈ ਹੁਕਮ ਦੇ ਮਝਾਰ ਵਿੱਚ ਹੀ ਮਾਤਾ ਦੇ ਉਦਰ ਪੇਟ ਵਿੱਚ ਪਿਆ ਸੀ, ਹੁਕਮ ਦੇ ਚੇਤਨ ਸੱਤਾ ਪਾਈ ਹੈ ਉਸ ਦੇ ਵਿੱਚ।
ਹੁਕਮੈ ਅੰਦਰ ਜੰਮਿਆ ਪਿਆਰੇ,
ਇਹ ਪਿਆਰੇ ਫਿਰ ਵਾਹਿਗੁਰੂ ਦੇ ਹੁਕਮ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਹੁਕਮ ਦੇ ਅੰਦਰ ਹੀ ਮਾਤਾ ਦੇ ਪੇਟ ਦੇ ਵਿੱਚੋਂ ਬਾਹਰ ਸੰਸਾਰ ਵਾਲੇ ਪਾਸੇ ਜਨਮ ਧਾਰਿਆ, ਮਾਤਾ ਦੇ ਪੇਟ ਦੇ ਵਿੱਚ ਫਿਰ ਉਸ ਵੇਲੇ ਤੇਰੀ ਹਾਲਤ ਕੀ ਸੀ? ਹੁਣ ਤਾਂ ਜਨਮ ਧਾਰ ਕੇ ਭੁੱਲ ਗਿਆ, ਦੱਸਦੇ ਨੂੰ ਉਦੋ
ਉਦੋ ਸਿਰ ਕਾ ਭਾਰ,
ਮਾਤਾ ਦੇ ਪੇਟ ਚ ਸਿਰ ਭਾਰ ਸੀ, ਭਾਰ ਸਿਰਤਾ ਸੀ ਹੇਠਾਂ ਨੂੰ ਤੇਰਾ, ਉਦੋ ਨਾ ਉਲਟੇ ਦਾ ਹੁੰਦਾ, ਉਦੋ ਉਲਟਾ ਲਮਕਦਾ ਸੀ ਤੂੰ, ਸਵਾਸ ਸਵਾਸ ਵਾਹਿਗੁਰੂ ਚੇਤੇ ਕਰਦਾ ਸੀ, ਸਿਰ ਦੇ ਉੱਪਰ ਪਾਪਾਂ ਰੂਪੀ ਭਾਰ ਕਰਕੇ ਪਰਲੋਕ ਵਿੱਚ ਉਲਟਾ ਲਮਕਾਇਆ ਜਾਵੇਗਾ ਤੂੰ, ਜਿਵੇਂ ਮਾਤਾ ਦੇ ਗਰਭ ਜਿਹੜਾ ਐਂ ਲਟਕਾਇਆ ਜਾਵੇਗਾ ਜੇ ਤੂੰ ਨਾਮ ਨਾ ਜਪਿਆ, ਇਹ ਭਾਰ ਤੈਨੂੰ ਸਿਰ ਭਰਨੇ ਕਰ ਦੇਣਗੇ ਜਮਦੂਤ।
ਗੁਰਮੁਖ ਦਰਗਹ ਜਾਣੀਐ ਪਿਆਰੇ,
ਹੇ ਪਿਆਰੇ ਗੁਰਾਂ ਦੇ ਉਪਦੇਸ਼ ਧਾਰਨ ਵਾਲੇ ਗੁਰਮੁਖ ਜਨ ਦਰਗਾਹ ਰੱਬ ਦੀ ਕਚਹਿਰੀ ਵਿੱਚ ਸੱਚੇ ਜਾਣੀਦੇ ਹਨ।
ਚੱਲੈ ਕਾਰਜ ਸਾਰ,
ਆਪਣੇ ਮਨੁੱਖਾਂ ਜਨਮ ਦੇ ਵਿੱਚ ਗਿਆਨ ਪ੍ਰਾਪਤ ਕਰਕੇ ਮੁਕਤੀ ਰੂਪੀ ਕਾਰਜ ਕੰਮ ਨੂੰ ਸਾਰ ਸਵਾਰ ਕੇ ਚਲੇ ਜਾਂਦੇ ਹਨ।
ਹੁਕਮੈ ਅੰਦਰ ਆਇਆ ਪਿਆਰੇ,
ਇਹ ਪਿਆਰੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਤੇ ਹੁਕਮੇ ਅੰਦਰ ਆਇਆ ਪਿਆਰੇ ਤੇ ਉਹਦੇ ਹੁਕਮ ਦੇ ਵਿੱਚ ਹੀ
ਹੁਕਮੇ ਜਾਦੋ ਜਾਏ
ਤੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਇਸ ਲੋਕ ਦੇ ਵਿੱਚੋਂ ਜਾਏ ਜਾਣ ਵਾਲਾ ਹੋ ਕੇ ਪਰਲੋਕ ਨੂੰ ਜਾਦੋ ਗਮਨ ਕਰਦਾ ਹੈ। ਹੁਕਮ ਵਿੱਚ ਹੀ ਜਾਏ ਪੈਦਾ ਹੋਇਆ ਤੇ ਇਸ ਕਰਕੇ ਜਾਏ ਜੰਮਿਆ ਹੁਕਮ ਦੇ ਵਿੱਚ ਹੀ ਪੈਦਾ ਹੋਇਆ ਤੇ ਇਸ ਕਰਕੇ ਹੁਕਮ ਵਿੱਚ ਹੀ ਪਰਲੋਕ ਨੂੰ ਜਾਦੋ ਜਾਣਾ ਕਰੇਗਾ। ਜਿਹੜਾ ਗੁਰਾਂ ਦੇ ਹੁਕਮ ਵਿੱਚ ਚੱਲਦਾ ਹੈ ਤੇ ਉਹ ਸਰੂਪ ਰੂਪੀ ਜਾਏ ਜਗ੍ਹਾ ਵਿੱਚ ਚੱਲਿਆ ਜਾਂਦਾ ਹੈ। ਜੋ ਅੱਗੇ ਨੂੰ ਹੁਕਮ ਮੰਨੇਗਾ ਉਹ ਵੀ ਸਰੂਪ ਰੂਪੀ ਜਗ੍ਹਾ ਵਿੱਚ ਚੱਲਿਆ ਜਾਵੇਗਾ। ਜਿਸ ਵਾਹਿਗੁਰੂ ਪਰਮੇਸ਼ਰ ਦਾ ਸਾਰੀਆਂ ਥਾਵਾਂ ਵਿੱਚ ਹੁਕਮ ਹੈ ਤੇ ਉਸ ਦੇ ਹੁਕਮ ਵਿੱਚ ਜੀਵ ਜਾਏ ਪੈਦਾ ਹੁੰਦਾ ਹੈ, ਅੰਤ ਨੂੰ ਪਰਲੋਕ ਨੂੰ ਜਾਦੋ ਗਮਨ ਕਰਦਾ ਹੈ।
ਹੁਕਮ ਬੰਨ ਚਲਾਈਐ ਪਿਆਰੇ,
ਪਿਆਰੇ ਵਾਹਿਗੁਰੂ ਦੇ ਹੁਕਮ ਵਿੱਚ ਔਗਣਾ ਕਰਨ ਵਾਲੇ ਜਿਹੜੇ ਔਗਣ ਕਰਨ ਵਾਲੇ ਜੀਵਾਂ ਨੂੰ ਜਮਦੂਤ ਬੰਨ ਕੇ ਪ੍ਰਲੋਕ ਨੂੰ ਚਲਾਈਆ ਚਲਾ ਲੈਂਦੇ ਨੇ, ਤੋਰ ਲੈਂਦੇ ਨੇ ਮੂਹਰੇ ਫੜ ਕੇ।
ਮਨਮੁਖ ਲਹਿ ਸਜਾਏ,
ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਸਾਏ। ਮਨਮੁਖਾਂ ਨੂੰ ਪ੍ਰਲੋਕ ਚ ਨਰਕਾਂ ਦੀ ਸਜ਼ਾ ਭੋਗਣੀ ਪੈਂਦੀ ਹੈ, ਨਗੁਰਿਆਂ ਨੂੰ ਦੰਡ ਮਿਲਦਾ।
ਹੁਕਮ ਸ਼ਬਦ ਪਛਾਣੀਐ ਪਿਆਰੇ,
ਪਿਆਰੇ ਪਰਮੇਸ਼ਰ ਦੇ ਹੇ ਪਿਆਰੇ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣੀਦਾ, ਪਛਾਣ ਉਹਨੂੰ ਪਛਾਣੀਏ ਪਛਾਣਨਾ ਕਰੀਏ ਤਾਂ ਕਿ ਵਾਹਿਗੁਰੂ ਦੀ ਫਿਰ ਜਿਹੜੀ ਦਰਗਾਹ ਹੈ
ਦਰਗਾਹ ਹੈ ਪੈਦਾ ਜਾਈ
ਪਰਮਾਤਮਾ ਦੇ ਸੱਚਖੰਡ ਦਰਬਾਰ ਵਿੱਚ ਬੈਕੁੰਠ ਵਿੱਚ ਜਸ ਰੂਪੀ ਪੁਸ਼ਾਕਾ ਭਗਤੀ ਰੂਪੀ ਸਰੂਪ ਪਹਿੰਦਾ ਪਹਿਨਿਆ ਹੋਇਆ ਜਾਏ ਜਾਂਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ,
ਪਿਆਰੇ ਹੁਕਮ ਵਿੱਚ ਜੀਵ ਹੰਕਾਰ ਕਰਕੇ ਕਰਮਾਂ ਧਰਮਾਂ ਦੀਆਂ ਗਣਤ ਗਿਣਤੀਆਂ ਜਾਂ ਮੈਂ ਇੰਨੀਆਂ ਮਾਲਾ ਫੇਰ ਲਈਆਂ, ਮੈਂ ਇੰਨੇ ਜਪਜੀ ਦੇ ਪਾਠ ਕੀਤੇ, ਮੈਂ ਸੁਖਣੀ ਸਾਹਿਬ ਕੀਤੀ, ਮੈਂ ਹੀ ਹੁੰਦੀ ਫਿਰਦੀ ਹੈ। ਇਹ ਫਿਰ ਸਾਸ ਜੀ ਇਹ ਫਿਰ ਹੁਕਮੇ ਗਣਤ ਗਣਾਈ ਹੈ ਪਿਆਰੇ, ਇਹ ਗਿਣਤੀਆਂ ਗਣਾਉਂਦੇ ਰਹਿੰਦੇ ਹੈ ਤੇ ਹੁਕਮੇ ਹੁਕਮ ਕਰਕੇ ਹੀ ਹਿਰਦੇ ਦੇ ਅੰਦਰ ਮਹਾਰਾਜ ਦੱਸਦੇ
ਹੁਕਮੇ ਹੋਮੇ ਦੋਏ
ਤੇ ਹੁਕਮ ਦੇ ਵਿੱਚ ਹੀ ਪਾਰੀ ਹੋਮੇ ਹੰਗਤਾ ਮਮਤਾ ਦੋਏ ਦੋਹਾਂ ਨੂੰ ਧਾਰਨ ਕਰਦੇ ਹੈ। ਹੋਮੇ ਹੰਗਤਾ ਕਰਕੇ ਦੋਏ ਦੋ ਕਿਹੜੇ ਨੇ ਜੰਮਣ ਤੇ ਮਰਨ ਰੂਪ, ਇਹ ਰੋਗ ਚਿੰਬੜੇ ਰਹਿੰਦੇ ਨੇ। ਹੋਮੇ ਕਰਕੇ ਰਾਗ ਦਵੈਸ਼ ਰੂਪੀ ਦੋਏ ਦੋਨੇ ਇਹ ਚਿੰਬੜੇ ਰਹਿੰਦੇ ਨੇ। ਹੋਮੇ ਕਰਕੇ ਸਤਰੂ ਤੇ ਮਿੱਤਰ ਇਹ ਵੀ ਉਹਦੇ ਹੁਕਮ ਦੇ ਵਿੱਚ ਦੋਨੇ ਚਿੰਬੜੇ ਰਹਿੰਦੇ ਨੇ। ਸੁਖ ਦੇ ਦੁੱਖ ਪਾਪ ਤੇ ਪੁੰਨ ਦੋਏ ਦਵੈਤ ਇਹ ਚਿੰਬੜੇ ਰਹਿੰਦੇ ਹਨ।
ਹੁਕਮੇ ਭਵੈ ਭਵਾਈਐ ਪਿਆਰੇ,
ਇਹ ਪਿਆਰੇ ਪਰਮੇਸ਼ਰ ਦੇ ਹੁਕਮ ਵਿੱਚ ਜੀਵ ਮਾਇਆ ਦੇ ਮੋਹ ਵਿੱਚ ਲੱਗਣ ਕਰਕੇ 84 ਲੱਖ ਜੋਨੇ ਭਵੇ ਪਾਉਂਦੇ ਫਿਰਦੇ ਚੱਕਰ ਕੱਟਦੇ ਫਿਰਦੇ ਹਨ।
ਅਵਗਣ ਮੁੱਠੀ ਰੋਏ,
ਅੱਗੇ ਵਾਸਤੇ ਵੀ ਜੂਨਾਂ ਵਿੱਚ ਭਵਾਈਆ ਫੇਰੇ ਜਾਂਦੇ ਹੈ ਅਤੇ ਹੁਣ ਕਾਮ ਆਦਿਕਾਂ ਦੇ ਇਹਦੇ ਵਿੱਚ ਅਵਗਣ ਤੇ ਇਹਦੇ ਔਗਣ ਕਰਕੇ ਨਾ ਮੁੱਠੀ ਲੁੱਟੀ ਹੋਈ ਰੂਹ ਰੋਏ ਰੋਂਦੀ ਰਹਿੰਦੀ ਹੈ। ਫਿਰ
ਹੁਕਮ ਸੰਜਾਪੈ ਸਾਹਕਾ ਪਿਆਰੇ,
ਹੁਕਮ ਸੰਜਾਪੈ ਸਾਹਕਾ ਪਿਆਰੇ, ਹੇ ਪਿਆਰੇ ਜੇਕਰ ਸਾਹ ਸਵਾਮੀ ਪਰਮੇਸ਼ਰ ਦਾ ਪਰਮੇਸ਼ਰ ਰੂਪ ਸਾਹੂਕਾਰ ਦਾ ਜਾਂ ਉਸ ਮਾਲਕ ਦਾ ਉਹ ਹੁਕਮ ਗੁਰਾਂ ਦੁਆਰਾ, ਹੇ ਪਿਆਰੇ ਜੇਕਰ ਇਹ ਜੀਵ ਸਾਹ ਸਵਾਮੀ ਪਰਮੇਸ਼ਰ ਦਾ ਹੁਕਮ ਹੈ ਜਿਹੜਾ ਉਹ ਗੁਰਾਂ ਦੁਆਰਾ ਸਿਆਪੇ ਸਿਆਣਨਾ ਕਰੇ ਫਿਰ ਕੀ ਹੋਏਗਾ ਤਾਂ ਸੱਚ ਸੱਚੇ ਨਾਮ ਦਾ ਸਰਬਣ ਮੰਨਣ ਨਿਧਿਆਸਨ ਤਤ ਤੋਂ ਪਾਦਾ ਸੰਸ਼ੋਧਨ ਰੂਪ ਫਿਰ ਇਸ ਨੂੰ ਸਖਿਆਤਤਾ ਹੋ ਜਾਂਦੀ ਹੈ ਤੇ ਸਤ ਸਰੂਪ ਇਸ ਨੂੰ ਮਿਲਦਾ ਹੈ ਮਿਲ ਜਾਂਦਾ ਹੈ।
ਸਤ ਮਿਲੈ ਵਡਿਆਈ ਹੋਏ,
ਫਿਰ ਬ੍ਰਹਮ ਗਿਆਨ ਦੁਆਰਾ ਪਰਮੇਸ਼ਰ ਵਿੱਚ ਅਭੇਦ ਹੋਣ ਰੂਪ ਵਡਿਆਈ ਸੋਭਾ ਪ੍ਰਾਪਤ ਹੋਏ ਹੁੰਦੀ ਹੈ ਜਿਵੇਂ ਲਿਖਿਆ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹਦਾ ਸਰੂਪ ਬਣ ਜਾਂਦਾ ਹੈ। ਪ੍ਰਸ਼ਨ ਕੀਤਾ ਸਤਿਗੁਰੂ ਜੀ ਪਰਮੇਸ਼ਰ ਦਾ ਨਾਮ ਆਖਣਾ ਇਹ ਕੀ ਔਖਾ ਹੈ, ਉਹ ਤਾਂ ਸੌਖਾ ਹੀ ਹੈ ਨਾ, ਵਾਹਿਗੁਰੂ ਵਾਹਿਗੁਰੂ ਨੇ ਰਾਮ ਰਾਮ ਕਹਿਣੇ ਨਾਰਾਇਣ ਨਾਰਾਇਣ ਕਹਿਣੇ ਓਮ ਓਮ ਕਹਿਣਾ ਜਾਂ ਅੱਲਾ ਖੁਦਾ ਕਹਿਣਾ ਇਹ ਕੀ ਔਖਾ ਹੈ ਮਾਰੇ ਐਵੇਂ ਆਖ ਦੇਵਾਂਗੇ ਤਾਂ ਇਹ ਤਾਂ ਸੌਖਾ ਹੀ ਹੈ। ਮਾਰੇ ਕਹਿੰਦੇ ਨਹੀਂ, ਉੱਤਰ ਦਿੱਤਾ ਹੈ
ਆਖਣ ਔਖਾ ਆਖੀਐ ਪਿਆਰੇ,
ਇਹ ਪਿਆਰੇ ਪਰਮੇਸ਼ਰ ਦਾ ਨਾਮ ਆਖਣ ਕਹਿਣਾ ਇਹ ਤਾਂ ਬੜਾ ਔਖਾ ਕਠਿਨ ਹੈ। ਆਖਣ ਔਖਾ ਸਾਚਾ ਨਾਉ, ਪਰਮੇਸ਼ਰ ਦਾ ਆਖਣਾ ਜਾਂ ਪਰਮੇਸ਼ਰ ਦਾ ਆਖਣਾ ਵੀ ਅਖਾਣਾ ਦੁਆਰਾ ਕਠਿਨ ਹੈ। ਉਹਦੇ ਸਰੂਪ ਲੱਖਣਾ ਦਾ ਤੇ ਸੱਚ ਨਾਮ ਦਾ ਮਹਾਰਾਜ ਸਾਹਿਬ ਕਹਿੰਦੇ ਅੱਗੇ ਕਿਉਂ ਸੁਣੀਐ,
ਕਿਉਂ ਸੁਣੀਐ ਸੱਚ ਨਾਉ,
ਉਹਦਾ ਸਰੂਪ ਲੱਖਣਾ ਦਾ ਸੱਚ ਨਾਮ ਸਰਵਣ ਵੀ ਨਹੀਂ ਕੀਤਾ ਜਾਂਦਾ। ਜੇ ਆਖੀਏ ਕਹਿਣਾ ਕਰੀਏ ਤਾਂ ਪਤਾ ਲੱਗਦਾ ਕਿ ਕਠਿਨ ਹੈ, ਕਠਿਨ ਹੋਰ ਕਰਕੇ ਸੱਚਾ ਨਾਮ ਸੁਣੀਆਂ ਸੁਣਨਾ ਵੀ ਕਿਉਂ ਕਿਵੇਂ ਹੋ ਜਾਵੇ, ਨਹੀਂ ਹੁੰਦਾ। ਹੇ ਸਤਿਗੁਰੂ ਜੀ, ਜੇ ਸੁਣ ਲਵੇ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਭਾਈ ਕਿਉਂ ਸੁਣੀਆਂ ਸੱਚ ਨਾਮ? ਹਰ ਵਕਤ ਮਨ ਸੰਕਲਪ ਵਿਕਲਪਾਂ ਚ ਰੁੜਿਆ ਰਹਿੰਦਾ ਹੈ, ਜਿਸ ਕਰਕੇ ਸੱਚੇ ਪਰਮੇਸ਼ਰ ਦਾ ਨਾਮ ਕਿਵੇਂ ਸੁਣੋਗੇ? ਫਿਰ ਤੁਸੀਂ, ਮਨ ਤਾਂ ਉੱਥੇ ਹੈ ਨਹੀਂ, ਸ਼ਰਧਾ ਵਿਸ਼ਵਾਸ ਰੂਪੀ ਕੰਨ ਤੁਹਾਡੇ ਕੋਲ ਨਹੀਂ ਹਨ। ਪਹਿਲਾਂ ਇਹ ਪੈਦਾ ਕਰੋ, ਜਿਵੇਂ ਸ਼ਿਵ ਜੀ ਪਾਰਵਤੀ ਨੂੰ ਤਿੰਨ ਵਾਰੀ ਕਥਾ ਸੁਣਾਉਣ ਲੱਗਿਆ, ਪਹਿਲਾਂ ਇਹ ਕਰਾਉਂ ਚ ਦੀਪ ਤੇ ਸੁਣਾਈ, ਉੱਥੇ ਸੌ ਗਈ, ਫਿਰ ਸਵੇਰ ਦੀਪ ਤੇ ਸੁਣਾਈ, ਉੱਥੇ ਮੱਛ ਸੁਣ ਗਿਆ, ਫਿਰ ਜੰਮੂ ਦੀਪ ਦੇ ਵਿੱਚ ਅਮਰਨਾਥ ਦੇ ਉੱਥੇ ਸੁਣਾਈ, ਉੱਥੇ ਸੌ ਗਈ, ਉੱਤੇ ਸੁੱਕਾ ਅੰਡਾ ਸੀ ਜਿਹੜਾ ਤੋਤੇ ਦਾ, ਉਹਦੇ ਵਿੱਚ ਅਮਰ ਹੋ ਕੇ ਹੰਗੂਰਾ ਭਰਨ ਲੱਗਿਆ। ਇਹਨੇ ਕਿਹਾ ਤੂੰ ਹੰਗੂਰਾ ਦੇਈ, ਮੈਨੂੰ ਪਤਾ ਨਹੀਂ ਲੱਗਣਾ ਵੀ ਤੂੰ ਸੁਣਦੀ ਆ ਕਿ ਨਹੀਂ। ਉਹ ਪਹਿਲਾਂ ਮੱਛ ਹੂੰ ਹੂੰ ਕਰਨ ਲੱਗ ਗਿਆ, ਫਿਰ ਤੋਤਾ ਹੰਗੂਰਾ ਦਿੰਦਾ ਰਿਹਾ, ਤਿੰਨੇ ਥਾਂ ਤੇ ਰਹਿ ਗਏ। ਇਸ ਕਰਕੇ ਕਿਉਂ ਸੁਣੀਆਂ ਸੱਚ ਨਾਉ? ਸੁਣਨਾ ਵੀ ਬਹੁਤ ਔਖਾ ਹੈ, ਆਖਣਾ ਵੀ ਔਖਾ ਹੈ। ਔਰ ਜਿਵੇਂ ਪੰਡਿਤਾਂ ਦੀ ਸਾਖੀ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਆਏ, ਆ ਕੇ ਕਹਿਣ ਲੱਗੇ, ਮਹਾਰਾਜ ਜੱਦਾ ਗੁਰੂ ਨਾਨਕ ਨੇ ਅਵਤਾਰ ਧਾਰਿਆ, ਸਾਡਾ ਤਾਂ ਸਾਰੀ ਰੋਜੀ ਬੰਦ ਹੋ ਗਈ, ਸਿੱਖ ਸਾਨੂੰ ਮੰਨਦੇ ਨਹੀਂ, ਜਿਹੜੇ ਤੁਹਾਨੂੰ ਤੁਹਾਡੀ ਸੰਗਤ ਕਰਦੇ ਉਹ ਵੀ ਨਹੀਂ ਮੰਨਦੇ, ਤੇ ਹੁਣ ਤਾਂ ਤੁਸੀਂ ਪੰਥ ਖਾਲਸਾ ਸਾਜ ਕੇ ਜਮੇ ਹੀ ਕੰਮੇ ਹੀ ਚੱਕ ਦਿੱਤਾ, ਹੁਣ ਤਾਂ ਜਮੇ ਹੀ ਨਹੀਂ ਮੰਨਦੇ ਇਹ ਬ੍ਰਾਹਮਣ। ਮਹਾਰਾਜ ਕਹਿੰਦੇ ਕੀ ਚਾਹੁੰਦੇ? ਕਹਿੰਦੇ ਜੀ ਰੋਜੀ ਬੰਦ ਹੋ ਗਈ, ਹੋਰ ਕੀ ਚਾਹੁੰਦੇ? ਕਹਿੰਦੇ ਰੋਜੀ ਤੁਹਾਨੂੰ ਮਿਲੂ, ਪਰ ਸਾਡਾ ਬਚਨ ਮੰਨਣਾ ਪਊ। ਕਹਿੰਦੇ ਜੀ ਠੀਕ ਹੈ, ਮੰਨੋਗੇ? ਕਹਿੰਦੇ ਜੋ ਆਖੋ ਮੰਨਾਂਗੇ। ਕਹਿੰਦੇ ਐਂ ਕਰੋ, ਤਿੰਨ ਪਹਿਰ ਆਹ ਮਾਲਾ ਲੈ ਲਓ, ਮੈਂ ਨਹੀਂ ਕਹਿੰਦਾ ਵੀ ਵਾਹਿਗੁਰੂ ਕਹੋ, ਚਾਹੇ ਰਾਮ ਰਾਮ ਕਹੋ, ਚਾਹੇ ਤੁਸੀਂ ਭਾਈ ਨਾਰਾਇਣ ਨਾਰਾਇਣ ਕਹੋ, ਚਾਹੇ ਓਮ ਓਮ ਕਹੋ, ਪਰ ਤਿੰਨ ਪਹਿਰ ਤੁਸੀਂ ਨਾਮ ਜਪਣਾ, ਗੋਡਾ ਨਹੀਂ ਖੜਾ ਕਰਨਾ, ਇੱਧਰ ਉੱਧਰ ਨਹੀਂ ਚੱਕਣਾ, ਗੱਲਾਂ ਨਹੀਂ ਕਰਨੀਆਂ, ਜਾਓ ਤੁਹਾਨੂੰ ਚੰਗਾ ਖਾਣਾ ਵੀ ਮਿਲੂ, ਪੰਜ ਪੰਜ ਮੋਹਰਾਂ ਤੇ ਵਸਤਰ ਵੀ ਵਧੀਆ ਦੇਣਗੇ। ਕਹਿੰਦੇ ਜੀ ਸੱਚ ਬੋਲ, ਬਹਿ ਕੇ ਚੌਂਕੜੇ ਮਾਰ ਕੇ ਥੋੜੇ ਚਿਰ ਬਾਅਦ ਗੋਡੇ ਲੱਗ ਗਏ ਹਿਲਾਉਣ, ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਗਏ। ਮਾਰ ਕਹਿੰਦੇ ਆਲਮਸਿਆਂ, ਇਹ ਦਿਹਾੜੀਦਾਰ ਬੰਦੇ ਨੇ ਆਪਣੇ, ਤੇ ਘੂਰਨਾ ਹੀ ਹੈ, ਮਤਲਬ ਡਰਾਉਣਾ ਹੀ ਹੈ, ਮਾਰੀ ਤਾਂ ਹੈ ਨਾ ਕਿਸੇ ਦੇ, ਆਹ ਲੈ ਜਾ ਵਰਛਾ ਧਰਤੀ ਤੇ ਮਾਰ ਕੇ ਨਾ ਇੱਕ ਵਾਰੀ ਘੂਰਾ ਜਾ ਮਾਰ ਜਾ ਕਰ, ਸਿੱਧਾ ਹੋ ਕੇ ਬੈਠ। ਉਹ ਜਦੋਂ ਭਾਈ ਆਲਮ ਸਿੰਘ ਪਹਿਰੇ ਤੇ ਹੋ ਗਿਆ, ਉਹ ਜਦ ਕੁੱਬ ਜਾ ਪਵੇ, ਜਦੇ ਉਹ ਘੂਰਾ ਮਾਰੇ ਤੇ ਸੋਟਾ ਮਾਰੇ ਹੇਠਾਂ, ਡਰ ਜਾ ਕਰਨ ਜਿਹਦੇ ਵੀ ਸੋਟਾ ਮਾਰੂਗਾ। ਆ ਗਏ ਮਹਾਰਾਜ ਕੋਲ, ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਸ਼ੱਕਰ ਕੀ, ਖੰਡ ਕੀ, ਬੂਰਾ ਕੀ, ਕੜਾਹ ਪ੍ਰਸ਼ਾਦ, ਖੀਰ, ਪੰਜ ਪੰਜ ਮੋਹਰਾਂ ਮਹਾਰਾਜ ਕਹਿੰਦੇ ਦਿਓ ਇਹਨਾਂ ਨੂੰ, ਲੈ ਵੀ ਪੰਡਿਤ ਕੱਲ ਨੂੰ ਫੇਰ ਆ ਜਾਓ। ਕਹਿੰਦੇ ਨਾ ਮਹਾਰਾਜ, ਇਹ ਗਿੱਲਾ ਜਾ ਪੀਣ ਸਾਤੋਂ ਤਾਂ ਨਹੀਂ ਵੀ ਹੁੰਦਾ। ਮਹਾਰਾਜ ਕਹਿੰਦੇ ਗਿੱਲਾ ਪੀਣੇ ਦੱਸ ਦਿਓ ਤੁਸੀਂ। ਕਹਿੰਦੇ ਨਾ ਮਹਾਰਾਜ, ਸਾਡਾ ਤਾਂ ਉਹੀ ਕੰਮ ਠੀਕ ਹੈ। ਕਹਿੰਦੇ ਕਿਹੜਾ? ਕਹਿੰਦੇ ਪੱਤਰੀ ਵਾਲਾ, ਰਾਹੂ ਕੇਤੂ ਦੋਏ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆ ਵੇ ਛੇਤੀ। ਸਾਨੂੰ ਤਾਂ ਆਹ ਸਾਡੀ ਤਾਂ ਖੇਤੀ ਹੈ, ਮਾਰੇ ਇਹੀ ਚੰਗੀ ਹੈ। ਪਰਮੇਸ਼ਵਰ ਦਾ ਨਾਮ ਜਪਣਾ ਔਖਾ ਹੈ।
ਜਿਨੀ ਸੋ ਸਾਲਾ ਹੈ ਆ ਪਿਆਰੇ,
ਇਹ ਪਿਆਰੇ ਜਿਨੀ ਜਿਨ੍ਹਾਂ ਨੇ ਸੋ ਪਰਮੇਸ਼ਰ ਨੂੰ ਸਲਾਂਘਾ ਕੀਤੀ, ਪਰਮੇਸ਼ਰ ਦੇ ਸਲਾਹਿਆ ਹੈ,
ਓ ਤਿੰਨ ਬਲਿਹਾਰ ਜਾਉ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਬਈ, ਜਿਹੜੇ ਨਾਮ ਜਪਦੇ ਨੇ ਤੇ ਉਹਨਾਂ ਤੋਂ ਬਲਿਹਾਰ ਜਾਵਾਂ, ਬਾਰ ਬਾਰ ਬਲਿਹਾਰ ਜਾਂਦੇ ਹਾਂ ਉਹਨਾਂ ਤੋਂ।
ਨਾਉ ਮਿਲੇ ਸੰਤੋਖੀਆਂ ਪਿਆਰੇ,
ਹੇ ਪਿਆਰੇ ਜਿਹੜੇ ਸਤ ਸੰਤੋਖ ਗੁਣਾਂ ਵਾਲੇ ਗੁਰਮੁਖ ਜਨ, ਉਹਨਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਮਿਲੇ ਮਿਲਦਾ ਹੈ।
ਨਾਉ ਮਿਲੇ ਸੰਤੋਖੀਆਂ ਪਿਆਰੇ,
ਜਿਹੜੇ ਪਿਆਰੇ ਸਤ ਸੰਤੋਖ ਗੁਣਾਂ ਵਾਲੇ ਗੁਰਮੁਖ ਜਨ ਹਨ, ਉਹਨਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਮਿਲੇ ਮਿਲਦਾ ਹੈ। ਤੇ ਜਿਸ ਨਾਮ ਦੇ ਮਿਲਣੇ ਕਰਕੇ ਉਹਨਾਂ ਦੇ ਚਿੱਤ ਦੀਆਂ ਬਿਰਤੀਆਂ ਸੰਤੋਖੀਆਂ ਸੰਤੁਸ਼ਟ ਹੋ ਜਾਂਦੀਆਂ ਹਨ, ਤੇ ਉਹਨਾਂ ਨੂੰ
ਨਦਰੀ ਮੇਲ ਮਿਲਾਓ,
ਪਰਮੇਸ਼ਰ ਦੀ ਕਿਰਪਾ ਨਦਰੀ ਦ੍ਰਿਸ਼ਟੀ ਕਰਕੇ, ਤੇ ਉਹਨਾਂ ਨੂੰ ਪਰਮੇਸ਼ਰ ਕਿਰਪਾ ਨਦਰੀ ਦ੍ਰਿਸ਼ਟੀ ਕਰਕੇ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਓ, ਮਿਲਾ ਲੈਂਦਾ ਭਾਵ ਅਭੇਦ ਕਰ ਲੈਂਦਾ ਹੈ।
ਕਾਇਆ ਕਾਗਦ ਜੀ ਥੀ ਹੈ ਪਿਆਰੇ,
ਇਹ ਪਿਆਰੇ ਜੇਕਰ ਕਾਇਆ ਸਰੀਰ ਜਾਂ ਜੇ ਕਾਇਆ ਸਰੀਰ ਦਾ ਕਾਗਜ਼ ਬਣਾ ਲਈਏ, ਇਹਨੂੰ ਕਾਗਜ਼ ਸਮਝ ਲਈਏ, ਜਾਂ ਬੁੱਧੀ ਰੂਪੀ ਕਾਗਜ਼ ਇਹ ਥੀ ਹੈ ਹੋ ਜਾਵੇ, ਤੇ ਅੱਗੇ ਦੱਸਦੇ ਹਨ
ਮਨ ਮਸਵਾਣੀ ਧਾਰ,
ਤੇ ਮਨ ਚਿੱਤ ਰੂਪੀ ਮਸਵਾਣੀ ਸਿਆਹੀ ਦੀ ਜਿਹੜੀ ਦਵਾਤ ਬਣਾ ਲਈਏ, ਕਰਨਾ ਮੈਤਰੀ ਮੁਦਤਾ ਉਪੇਖਿਆ ਆਦਿ ਇਹਨਾਂ ਗੁਣਾਂ ਨੂੰ ਸ਼ਰਧਾ ਰੂਪੀ ਸਿਆਹੀ ਨੂੰ ਧਾਰ ਧਾਰਨ ਕਰਨ ਲਵੇ ਅਤੇ ਫਿਰ
ਲਲਤਾ ਲੇਖਣ ਸੱਚ ਕੀ ਪਿਆਰੇ
ਇਹ ਪਿਆਰੇ ਸੱਚ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਲੀ ਲਲਤਾ ਨਾਮ ਜੀਵ ਦਾ ਹੈ। ਇਹ ਲਲਤਾ ਜੀਵਾ ਜਵਾਨ ਲੇਖਣ ਕਲਮ ਹੀ ਬਣ ਜਾਵੇ, ਜਵਾਨ ਰੂਪੀ ਕਲਮ ਹੋ ਜਾਵੇ।
ਹਰ ਗੁਣ ਲਿਖੋ ਵਿਚਾਰ,
ਹਰ ਪਰਮੇਸ਼ਰ ਦੇ ਸੁਭ ਗੁਣਾਂ ਨੂੰ ਵਿਚਾਰ ਕੇ ਸਰੀਰ ਜਾਂ ਫਿਰ ਬੁੱਧ ਰੂਪੀ ਕਾਗਜ਼ ਉੱਤੇ ਜਾਂ ਸਰੀਰ ਰੂਪੀ ਕਾਗਜ਼ ਉੱਤੇ ਲਿਖੋ, ਲਿਖਣਾ ਕਰੋ।
ਧੰਨ ਲਿਖਾਰੀ ਨਾਨਕਾ ਪਿਆਰੇ,
ਸਤਿਗੁਰੂ ਜੀ ਕਥਨਾ ਕਰਦੇ ਹਨ, ਹੇ ਪਿਆਰੇ ਜਿਹੜੇ ਗੁਰਮੁਖ ਜਨ ਸੱਚ ਸੱਚੇ ਨਾਮ ਨੂੰ ਸਰਵਣ ਮੰਨਣ ਅਧਿਆਸਨ ਕਰਕੇ ਤੇ ਉਹ ਫਿਰ ਸਾਰੀ ਪੰਕਤੀ ਇਕੱਠੀ ਬੋਲੋ ਜੀ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਪਿਆਰੇ ਜਿਹੜੇ ਗੁਰਮੁਖ ਜਨ ਸੱਚ ਸੱਚੇ ਨਾਮ ਨੂੰ ਸਰਵਣ ਮੰਨਣ ਨਿਧਿਆਸਨ ਕਰਕੇ ਉਰ ਹਿਰਦੇ ਦੇ ਵਿੱਚ ਧਾਰ ਧਾਰਨ ਕਰਕੇ ਲਿਖੇ ਲਿਖਦੇ ਹਨ, ਹਿਰਦੇ ਹੀ ਲਿਖ ਲਿਓ ਭਾਵ ਵਸਾਉਂਦੇ ਨੇ ਹਿਰਦੇ ਚ, ਉਹ ਲਿਖਾਰੀ ਲੇਖ ਪੁਰਖ ਸੰਸਾਰ ਚ ਧੰਨਤਾ ਦੇ ਯੋਗ ਹਨ, ਜਿਨ੍ਹਾਂ ਦੀ ਜ਼ੁਬਾਨ ਰੂਪੀ ਕਲਮ ਨੇ ਜਿਨ੍ਹਾਂ ਦੀ ਜ਼ੁਬਾਨ ਰੂਪੀ ਕਲਮ ਦੇ ਨਾਲ ਬੁੱਧ ਰੂਪੀ ਕਾਗਜ਼ ਦੇ ਉੱਤੇ ਮਨ ਨੂੰ ਦਵਾਤ ਬਣਾ ਕੇ ਸ਼ਰਧਾ ਰੂਪੀ ਸਿਆਹੀ ਦੇ ਨਾਲ ਅੱਖਰ ਪਾ ਕੇ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਲਿਖੇ ਲਿਖਣਾ ਕੀਤਾ ਤੇ ਵਿਚਾਰ ਉਹ ਹਿਰਦੇ ਦੇ ਵਿੱਚ ਧਾਰ ਧਾਰਨ ਕੀਤੀ ਹੈ, ਉਹ ਲਿਖਾਰੀ ਸੰਸਾਰ ਵਿੱਚ ਧੰਨਤਾ ਦੇ ਯੋਗ ਹਨ। ਇਉਂ ਮਹਾਰਾਜ ਸਾਹਿਬ ਨੇ ਇਹ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਤਿੰਨ ਅਸ਼ਪਦੀਆਂ, ਕਿਉਂਕਿ ਇਹਦੇ ਗੂੜ ਗਿਆਨ ਸੀ, ਸਤਿਗੁਰੂ ਮਹਾਰਾਜ ਸਾਹਿਬ ਜੀ ਸਭ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ ਜੀ। ਆਓ ਇੱਥੇ ਹੀ ਸਮਾਪਤੀ ਹੈ ਜੀ, ਅਤੇ ਇੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਆ ਹੈ ਸਾਨੂੰ, ਉਹਨੂੰ ਆਪਾਂ ਹਿਰਦੇ ਧਾਰਨ ਕਰੀਏ ਤਾਂ ਕਿ ਸਾਡੀ ਮਨੁੱਖਾ ਦੇਹੀ ਧਾਰਨ ਕੀਤੀ ਹੋਈ ਸਫਲੀ ਹੋ ਜਾਵੇ ਜੀ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।